And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਵਧੀਆ ਜੀ, ਤੁਸੀਂ ਸੁਣਾਓ?
ਵਧੀਆ, ਵਾਸੂ ਜੀ ਠੀਕ ਠਾਕ ਆ। ਮੈਂ ਕਹਿੰਦਾ ਗੱਲ ਆਪਾਂ ਸ਼ੁਰੂ ਕਰ ਲਈਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਿਹੜੀ ਅਨਾਊਂਸਮੈਂਟ ਕੀਤੀ ਆ, ਕਿਉਂਕਿ ਉਸਾਰੀ ਵਾਲੀ ਨਹੀਂ, ਰੈਨੋਵੇਸ਼ਨ ਵਾਲੀ ਗੱਲ ਆ ਉਹ। ਕਿਉਂਕਿ ਪਹਿਲਾਂ ਸਭ ਤੋਂ ਵੱਡਾ ਸਵਾਲ ਤਾਂ ਇਹ ਬਣਿਆ ਸੀ ਕਿ ਜਿਹੜਾ ਪ੍ਰਧਾਨ ਮੰਤਰੀ ਦਾ ਅਫੀਸ਼ੀਅਲ ਰੈਜ਼ੀਡੈਂਸ ਆ ਓਟਵਾ ਦੇ ਵਿੱਚ 24/7 ਡਰਾਈਵ ਓਟਵਾ, ਉਹ ਬੜੀ ਖਸਤਾ ਹਾਲਤ ਦੇ ਵਿੱਚ ਆ। 1868 ਦੇ ਵਿੱਚ ਬਣਿਆ ਘਰ, ਉਹਦੇ ਵਿੱਚ 2015 ਤੋਂ ਬਾਅਦ ਸਟੀਵਨ ਹਾਰਪਰ ਤੋਂ ਬਾਅਦ ਪ੍ਰਧਾਨ ਮੰਤਰੀ ਰਿਹਾ ਕੋਈ ਨਹੀਂ। ਜਸਟਿਨ ਟਰੂਡੋ ਉੱਥੇ ਮੂਵ ਨਹੀਂ ਸੀ ਹੋਏ। ਉਹ ਤੋਂ ਬਾਅਦ ਤਾਂ ਉਸ ਘਰ ਦੀ ਖਸਤਾ ਹਾਲਤ ਇੰਨੀ ਸੀ, ਉਹਦੇ ਬਾਰੇ ਅਸੀਂ ਕਿੰਨੀ ਵਾਰ ਪਿਛਲੇ ਮਹੀਨਿਆਂ ਦੌਰਾਨ ਗੱਲ ਕੀਤੀ ਆ ਕਿ ਰੈਟ ਇਨਫੈਸਟੇਸ਼ਨ ਕਰਕੇ ਇੱਕ ਸਮਾਂ 'ਤੇ ਅਜਿਹਾ ਆ ਗਿਆ ਸੀ ਪਿਛਲੇ 2 ਸਾਲਾਂ 'ਚ ਕਿ ਜਿਹੜਾ ਨੈਸ਼ਨਲ ਕੈਪੀਟਲ ਕਮਿਸ਼ਨ ਆ ਉਹਨਾਂ ਨੂੰ ਇਹ ਤੱਕ ਖਤਰਾ ਪੈ ਗਿਆ ਸੀ ਵੀ ਘਰ ਦੇ ਅੰਦਰ ਦੀ ਜਿਹੜੀ ਏਅਰ ਕੁਆਲਿਟੀ ਆ ਉਹ ਵੀ ਬੜੀ ਖਤਰਨਾਕ ਹੋ ਚੁੱਕੀ ਆ। ਸੋ ਨੈਸ਼ਨਲ ਕੈਪੀਟਲ ਕਮਿਸ਼ਨ ਵੱਲੋਂ ਉਸ ਘਰ ਨੂੰ ਬਿਲਕੁਲ ਪੂਰੀ ਤਰ੍ਹਾਂ ਇਹ ਕਹਿ ਲਓ ਐਨ ਖਾਲੀ ਕਰ ਦਿੱਤਾ ਗਿਆ ਸੀ, ਐਸਬੈਸਟੋਸ ਰਿਮੂਵ ਕਰਤੀ, ਸਿਰਫ ਖਾਲੀ ਕੰਧਾਂ ਉਹਦਾ ਸ਼ੈਲ ਰਹਿ ਗਿਆ ਸੀ। ਹੁਣ ਗੱਲ ਸਵਾਲ ਇਹ ਬਣਦਾ ਸੀ ਵੀ ਇਹਦਾ ਅੱਗੇ ਹੋਏਗਾ ਕੀ, ਇਸ ਨੂੰ ਢਾਇਆ ਜਾਣਾ ਜਾਂ ਇਸ ਨੂੰ ਰੀਸਟੋਰ ਕੀਤਾ ਜਾਣਾ, ਰੈਨੋਵੇਟ ਕੀਤਾ ਜਾਣਾ। ਅੱਜ ਸਵੇਰੇ ਪ੍ਰਧਾਨ ਮੰਤਰੀ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਰੈਸਟੋਰੇਸ਼ਨ ਪ੍ਰੋਜੈਕਟ ਹੋਏਗਾ ਅਤੇ ਇੱਕ ਡਿਜ਼ਾਈਨ ਐਂਡ ਬਿਲਡ ਕੰਪੀਟੀਸ਼ਨ ਲਾਂਚ ਕੀਤਾ ਗਿਆ। ਬਸ ਜੀ
ਯਾ, ਸੋ ਇਹਦੇ ਵਾਸਤੇ ਕੈਨੇਡਾ ਦੀਆਂ ਜਿੰਨੀਆਂ ਵੀ ਕੰਪਨੀਆਂ ਨੇ ਉਹ ਬਿਡ ਕਰ ਸਕਣਗੀਆਂ ਅਤੇ ਆਪਣੀ ਜਿਹੜੀ ਆਪਣਾ ਪ੍ਰਪੋਜ਼ਲ ਉਹ ਸਬਮਿਟ ਕਰ ਸਕਣਗੀਆਂ ਅਤੇ ਅਗਲੇ ਸਾਲ ਕੈਨੇਡਾ ਡੇ ਵਾਲੇ ਦਿਨ 1 ਜੁਲਾਈ ਨੂੰ ਅਨਾਊਂਸ ਕੀਤਾ ਜਾਏਗਾ ਵੀ ਕਿਹੜੀ ਕੰਪਨੀ ਦੀ ਬਿਡ ਜਾਂ ਪ੍ਰਪੋਜ਼ਲ ਐਕਸੈਪਟ ਕੀਤੀ ਗਈ ਹੈ। ਸੋ ਜਿਹੜੀ ਵੀ ਕੰਪਨੀ ਨੂੰ ਚੁਣਿਆ ਜਾਏਗਾ ਡਿਜ਼ਾਈਨ ਵੀ ਉਹੀ ਕਰਨਗੇ ਅਤੇ ਕੰਸਟਰਕਟ ਵੀ ਉਹੀ ਕਰਨਗੇ।
ਡਿਜ਼ਾਈਨ ਐਂਡ ਬਿਲਡ ਕੰਪੀਟੀਸ਼ਨ,
ਡਿਜ਼ਾਈਨ ਐਂਡ ਕੰਸਟਰਕਟ ਜਿਹੜਾ ਕੰਪੀਟੀਸ਼ਨ ਕਰਾਇਆ ਜਾ ਰਿਹਾ। ਸੋ ਇਹਦੇ ਵਿੱਚ ਨਾਲ ਇਹ ਵੀ ਦੱਸਿਆ ਗਿਆ ਕਿ ਇੱਕ ਫੰਡ ਰੇਜ਼ਿੰਗ ਕੈਂਪੇਨ ਵੀ ਸ਼ੁਰੂ ਕੀਤੀ ਜਾ ਰਹੀ ਹੈ। ਸੋ ਜਿਹੜੇ ਕੋਈ ਵੋਲੰਟੈਰਲੀ ਕੋਈ ਕਹਿ ਲਓ ਕਿ ਡੋਨੇਟ ਕਰਨਾ ਚਾਹਣਗੇ ਇਸ ਪ੍ਰੋਜੈਕਟ ਵਾਸਤੇ, ਉਹਨਾਂ ਨੂੰ ਖੁੱਲ੍ਹਾ ਸੱਦਾ ਹੈ ਅਤੇ ਰਿਡੋ ਹਾਲ ਫਾਊਂਡੇਸ਼ਨ ਵੱਲੋਂ ਇਹਨੂੰ ਲੀਡ ਕੀਤਾ ਜਾਏਗਾ। ਸੋ ਡੇਵਿਡ ਜੌਨਸਟਨ ਵੱਲੋਂ ਇਹ ਜਿਹੜੀ ਇਹ ਕਹਿ ਲਓ ਕਿ ਚੈਰਿਟੀ ਸੈਟਅਪ ਕੀਤੀ ਗਈ ਸੀ। ਸੋ ਜਦੋਂ ਰਿਟਾਇਰ ਹੋਏ ਸਨ 1917 ਦੇ ਵਿੱਚ, ਸੋ ਉਸ ਚੈਰਿਟੀ ਵੱਲੋਂ ਉਸ ਫਾਊਂਡੇਸ਼ਨ ਵੱਲੋਂ ਇਹਨੂੰ ਲੀਡ ਕੀਤਾ ਜਾਏਗਾ। ਫੰਡ ਰੇਜ਼ਿੰਗ ਕੈਂਪੇਨ ਹੋਏਗੀ ਅਤੇ ਨਾਲ ਇੱਕ ਜਿਹੜਾ ਡਿਜ਼ਾਈਨ ਐਂਡ ਬਿਲਡ ਕੰਪੀਟੀਸ਼ਨ ਜਿਹੜਾ ਉਹ ਲਾਂਚ ਕੀਤਾ ਗਿਆ ਹੈ।
ਜਿਹੜੀ ਵਿਆਸੂ ਜੀ ਹੁਣ ਗੱਲ ਹੈਗੀ ਹੈ ਕਿ ਇਹਦੇ ਵਾਸਤੇ ਫੰਡ ਰੇਜ਼ਿੰਗ ਕਰਨੀ ਹੈ ਅਤੇ ਕਿਹਾ ਜਾ ਰਿਹਾ ਵੀ ਜਿਹੜਾ ਬਹੁਤਾ ਖਰਚਾ ਇਹਦਾ ਉਹ ਫੰਡ ਰੇਜ਼ਿੰਗ ਰਾਹੀਂ ਪੂਰਾ ਹੋ ਜਾਣਾ। ਹੁਣ ਇੱਕ ਗੱਲ ਇਹ ਵੀ ਆ, ਕਿਉਂਕਿ ਹੁਣ ਇਹ ਗੱਲ ਪੱਕੀ ਹੋ ਗਈ ਕਿ ਨਵਾਂ ਘਰ ਤਾਂ ਬਣਨਾ ਨਹੀਂ, ਢਾ ਕੇ ਨਹੀਂ ਬਣਾਉਣਾ, ਉਹਦੇ ਅਫਕੋਰਸ ਪੈਸੇ ਜ਼ਿਆਦਾ ਲੱਗਣੇ ਸੀ। ਨੈਸ਼ਨਲ ਕੈਪੀਟਲ ਕਮਿਸ਼ਨ ਨੇ
ਢਾ ਕੇ ਮਤਲਬ ਕਿ ਜਿਹੜੀ ਸਾਈਟ ਹੈ 24 Sussex Drive ਉੱਥੇ ਹੀ ਮਤਲਬ ਘਰ ਬਣਨਾ ਹੈ ਅਤੇ ਜਿਹੜੀ ਮੌਜੂਦਾ ਜੋ ਸਟਰਕਚਰ ਆ ਉਹਨੂੰ ਰੀਸਟੋਰ ਕੀਤਾ ਜਾਏਗਾ, ਮੇ ਬੀ ਉਹਨੂੰ ਢਾ ਕੇ ਉੱਥੇ ਨਵਾਂ ਬਣਾਇਆ ਜਾਵੇ, ਪਰ ਇਹਨੂੰ ਰੀਲੋਕੇਟ ਨਹੀਂ ਕੀਤਾ ਜਾਣਾ
ਕਿਉਂਕਿ ਇਹ ਹੈਰੀਟੇਜ ਬਿਲਡਿੰਗ ਆ।
ਹਾਂ,
ਸੋ ਹੈਰੀਟੇਜ ਬਿਲਡਿੰਗ ਦਾ ਸਟੇਟਸ ਹੋਣ ਦਾ ਮਤਲਬ ਇਹ ਆ ਵੀ ਉਹਨੂੰ ਫਿਰ ਤੁਸੀਂ ਢਾ ਨਹੀਂ ਸਕਦੇ, ਉਹਨੂੰ ਤਾਂ ਤੁਸੀਂ ਫਿਰ ਬਚਾ ਕੇ ਪ੍ਰੀਜ਼ਰਵ ਹੀ ਕਰੋਗੇ।
ਬਿਲਕੁਲ, ਸੋ ਇਹਨੂੰ ਇੱਥੋਂ ਹਟਾ ਇੱਥੋਂ ਰੀਲੋਕੇਟ ਨਹੀਂ ਕਰਨਾ, ਇਹ ਗੱਲ ਪੱਕੀ ਹੋ ਗਈ। ਕਿਉਂਕਿ ਪਹਿਲਾਂ 3 proposals ਲਾਸਟ ਈਅਰ ਜਿਹੜੇ ਮੈਂਸ਼ਨ ਕੀਤੇ ਜਾ ਰਹੇ ਸੀ ਕਿ ਵੀ ਕੀ 24 Sussex Drive ਨੂੰ ਹੀ ਰੀਸਟੋਰ ਕੀਤਾ ਜਾਏਗਾ, ਜਾਂ ਫਿਰ ਦੂਜਾ ਆਪਸ਼ਨ ਇਹ ਸੀ ਕਿ ਕੋਈ ਹੋਰ ਨਵੀਂ ਥਾਂ ਲੱਭ ਲਈ ਜਾਵੇ ਰੌਕਲਿਫ ਨੇਬਰਹੁੱਡ ਦੇ ਵਿੱਚ, ਕੋਈ ਉਹਨਾਂ ਨੇ ਲੋਟ ਵੀ ਉੱਥੇ ਆਈਡੈਂਟੀਫਾਈ ਕੀਤਾ ਹੋਇਆ ਸੀ ਅਤੇ ਵੀ ਉੱਥੇ ਬਣਾਈਏ ਖੁੱਲੀ ਡੁੱਲੀ ਥਾਂ ਵੀ ਨਵੇਂ ਕੋਰਟ ਦੇ ਮੁਤਾਬਕ। ਅਤੇ ਤੀਸਰਾ ਆਪਸ਼ਨ ਇਹ ਸੀ ਵੀ ਰਿਡੋ ਕਾਟੇਜ, ਜਿੱਥੇ ਰਿਡੋ ਹਾਲ ਦੀਆਂ ਗਰਾਊਂਡਸ 'ਤੇ ਜੋ ਕਾਟੇਜ ਜਿੱਥੇ 2015 ਤੋਂ ਕੈਨੇਡੀਅਨ ਪ੍ਰਾਈਮ ਮਿਨਿਸਟਰਸ ਰਹਿ ਹੀ ਰਹੇ ਨੇ, ਪਹਿਲਾਂ ਜਸਟਿਨ ਟਰੂਡੋ ਅਤੇ ਹੁਣ ਮਾਰਕ ਕਾਰਨੀ,
ਉੱਥੇ ਪਲੋਟ ਕੱਟ ਲਓ।
ਹਾਂ, ਵੀ ਉਹਨੂੰ ਥੋੜ੍ਹਾ ਜਿਹਾ ਹੋਰ ਐਕਸਪੈਂਡ ਕਰ ਦਿੱਤਾ
ਜਾਵੇ
ਕਿ ਉੱਥੇ, ਕਿਉਂਕਿ ਉਹ ਬੜੇ ਇੱਕ ਛੋਟਾ ਘਰ ਹੈ, ਇਟਸ ਇਨਸਫੀਸ਼ੀਐਂਟ ਫੋਰ ਪ੍ਰਾਈਮ ਮਿਨਿਸਟਰਸ ਜੀ, ਕਿਉਂਕਿ ਉਹਨਾਂ ਨੂੰ ਉੱਥੇ ਕਈ ਮੀਟਿੰਗਸ ਵੀ ਹੋਸਟ ਕਰਨੀਆਂ ਹੁੰਦੀਆਂ ਨੇ ਅਤੇ ਉੱਥੇ ਚਾਹੀਦਾ ਤਾਂ ਵੈਸੇ ਵਾਈਟ ਹਾਊਸ 'ਚੋਂ ਬਾਲ ਰੂਮ ਬਣਾ ਰਹੇ ਨਾ ਸ਼ਾਨਦਾਰ।
ਸਹੀ ਗੱਲ, ਫਿਰ ਉੱਥੇ ਰੈਡੋ ਹਾਲ ਵਾਲੇ ਏਰੀਆ 'ਚ ਸਿਕਿਉਰਿਟੀ ਇਸ਼ੂਜ਼ ਵੀ ਹੈਗੇ ਨੇ ਨਾ, ਕਿ ਅੱਜ ਕੱਲ੍ਹ ਦੇ ਇਸ ਮਾਹੌਲ ਦੇ ਵਿੱਚ ਜਿਸ ਤਰ੍ਹਾਂ ਦਾ ਸਿਕਿਉਰਿਟੀ ਪ੍ਰੋਟੋਕੋਲ ਤੁਹਾਨੂੰ ਲਾਗੂ ਕਰਨਾ ਪੈਂਦਾ ਪ੍ਰਾਈਮ ਮਿਨਿਸਟਰ ਦੀ ਸੁਰੱਖਿਆ ਲਈ, ਬਾਕੀ ਦੇ ਡਿਗਨੀਟਰੀ ਜਿਹੜੇ ਉੱਥੇ ਆਉਂਦੇ ਜਾਂਦੇ ਨੇ ਉਹਨਾਂ ਦੀ ਸੁਰੱਖਿਆ ਲਈ, ਰੇਡੋ ਕਾਟੇਜ ਦਾ ਜੋ ਉਹਦਾ ਜੋ ਉਹਦੀ ਬਣਤਰ ਆ ਉਹਨੂੰ ਸਪੋਰਟ ਨਹੀਂ ਕਰਦੀ।
ਹਾਂ, ਅਤੇ ਜਿਹੜੇ ਸਾਡੇ ਸਾਬਕਾ ਗਵਰਨਰ ਜਨਰਲ ਮੈਰੀ ਸਾਈਮਨ, ਹਾਲ ਹੀ ਵਿੱਚ ਉਹਨਾਂ ਨੇ ਆਪਣਾ ਅਹੁਦਾ ਛੱਡਿਆ ਜਦੋਂ ਟਰਮ ਪੂਰੀ ਹੋਈ, ਉਦੋਂ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਸੀ ਵੀ ਕਹਿੰਦੇ ਇਟਸ ਇਨਅਪਰੋਪਰੀਏਟ ਵੀ ਜਿਹੜਾ ਰਿਡੋ ਹਾਲ ਹੈ ਉਹ ਹੈੱਡ ਆਫ ਸਟੇਟ ਵਾਸਤੇ ਆ, ਹੈੱਡ ਆਫ ਗਵਰਨਮੈਂਟ ਵਾਸਤੇ ਨਹੀਂ,
ਉਹ ਠੀਕ ਨਹੀਂ
ਕਿ ਉਹ ਗਵਰਨਰ ਜਨਰਲ ਦਾ ਘਰ ਆ, ਉੱਥੇ ਗਵਰਨਰ ਜਨਰਲ ਦਾ ਹੀ ਕਹਿ ਲਓ ਵੀ ਕੰਟਰੋਲ ਹੋਣਾ ਚਾਹੀਦਾ, ਵੀ ਪ੍ਰਾਈਮ ਮਿਨਿਸਟਰ ਨੂੰ ਇੱਥੇ ਆ ਕੇ ਨਹੀਂ ਰਹਿਣਾ ਚਾਹੀਦਾ, ਇਟਸ ਨੋਟ ਗੁੱਡ, ਹੀ ਸ਼ੁੱਡ ਫਾਈਂਡ ਹਿਜ਼ ਓਨ ਹੋਮ।
ਵਾਹ, ਦੇਖਣਾ ਜਿਹੜਾ ਮੁਲਕ ਦਾ ਪ੍ਰਾਈਮ ਮਿਨਿਸਟਰ ਉਹ ਕਾਊਚ ਸਰਫਿੰਗ ਕਰ ਰਿਹਾ ਇੱਕ ਤਰ੍ਹਾਂ, ਹੁੰਦਾ ਨਾ ਵੀ ਤੁਹਾਡੇ ਕੋਲ ਕੋਈ ਪੱਕਾ ਬੰਦੋਬਸਤ ਹੈ ਨਹੀਂ, ਇੱਕ ਅੱਛਾ ਕਿਸੇ ਕੋਲ ਕਮਰਾ ਪਿਆ ਵਿਹਲਾ ਅਤੇ ਉੱਥੇ ਇਹ ਇਨ ਦਿਸ ਕੰਟੈਕਸਟ ਉਹ ਵਿਹਲਾ ਕਮਰਾ ਪੂਰਾ ਦਾ ਪੂਰਾ ਕਾਟੇਜ ਆ। ਟਰੂਡੋ ਤਾਂ ਰਹੇ ਹੀ ਉਹਦੇ 'ਚ ਆਪਣੇ ਪੂਰੇ ਪ੍ਰਾਈਮ ਮਿਨਿਸਟਰਸ਼ਿਪ ਦੌਰਾਨ, ਟਰੂਡੋ ਜੇ ਇਸ ਘਰ ਦੇ ਵਿੱਚ ਕਦੇ ਰਹੇ 24 ਸਸੈਕਸ ਡਰਾਈਵ ਦੈਟ ਵਾਜ਼ ਵੈਨ ਹੀ ਵਾਜ਼ ਅ ਚਾਈਲਡ, ਕਿਉਂਕਿ ਜਦੋਂ ਇਹਨਾਂ ਦੇ ਪਿਤਾ ਪੀਅਰ ਐਲੀਅਟ ਟਰੂਡੋ ਪ੍ਰਧਾਨ ਮੰਤਰੀ ਸੀਗੇ ਉਦੋਂ ਹੀ ਟਰੂਡੋ ਇਸ ਘਰ ਦੇ ਵਿੱਚ ਰਹੇ ਨੇ।
ਅਤੇ ਜਦੋਂ 2015 ਦੇ ਵਿੱਚ ਪ੍ਰਧਾਨ ਮੰਤਰੀ ਬਣੇ ਨੇ ਉਦੋਂ ਹੀ ਕਹਿੰਦੇ ਕਹਿੰਦੇ ਵੀ ਮੈਂ ਇਸ ਘਰ 'ਚ ਨਹੀਂ ਰਹਿਣਾ। ਸੋ ਫਰੋਮ ਡੇ ਵਨ ਹੀ ਨੈਵਰ ਵੈਂਟ ਟੂ 24 ਸਸੈਕਸ ਡਰਾਈਵ ਆਫਟਰ ਬਿਕਮਿੰਗ ਅ ਪ੍ਰਾਈਮ ਮਿਨਿਸਟਰ। ਸੋ ਸ਼ੁਰੂ ਤੋਂ ਹੀ ਇਹ ਰਿਡੋ ਕਾਟੇਜ ਦੇ ਵਿੱਚ ਆ ਕੇ ਹੀ ਰਹੇ। ਸੋ ਰਿਡੋ ਕੁਟੀਰ ਉਹ ਟਰੂਡੋ ਕੁਟੀਰ ਬਣ ਗਈ, ਫਿਰ ਹੁਣ ਉਹ ਕਾਰਨੀ
ਕੁਟੀਰ ਬਣ ਗਈ।
ਅਤੇ ਉਹਨੂੰ ਹੁਣ ਲੱਗਦਾ ਵੀ ਸ਼ਾਇਦ ਅਗਲਾ ਜਿਹੜਾ ਵੀ ਕੋਈ ਪ੍ਰਾਈਮ ਮਿਨਿਸਟਰ ਹੋਏਗਾ ਵੀ ਹੋਪਫੁਲੀ ਬਾਈ ਦੈਨ। ਸੋ ਹੋ ਸਕਦਾ ਟਾਈਮ ਵੀ ਲੱਗੇ, ਅਜੇ ਪਤਾ ਨਹੀਂ ਕਿਉਂਕਿ ਟਾਈਮ ਕਿੰਨਾ ਲੱਗਦਾ,
ਇਹਦੀ ਕੋਸਟ ਕੰਪੀਟੀਸ਼ਨ ਹੀ ਆ,
ਹਾਂ ਇਹਦੀ ਕੋਸਟ ਕਿੰਨੀ ਹੁੰਦੀ ਹੈ, ਟਾਈਮਲਾਈਨ ਕੀ ਹੁੰਦੀ ਆ। ਸੋ ਉਹ ਜੇ ਡਿਟਰਮਿਨ ਕੀਤਾ ਜਾਂਦਾ
ਰੈਸਟੋਰੇਸ਼ਨ ਵਾਸਤੇ 2022 ਦੇ ਵਿੱਚ ਨੈਸ਼ਨਲ ਕੈਪੀਟਲ ਕਮਿਸ਼ਨ ਨੇ ਕਿਹਾ $37 million ਲੱਗਣਾ।
ਜਿਹੜੇ ਵਿਜੇ ਜੀ ਲਾਸਟ ਈਅਰ ਕੁਝ ਜਿਹੜੇ ਪ੍ਰੋਜੈਕਟਸ ਜਿਹੜੇ ਆਪਸ਼ਨਸ ਫਲੋਟ ਕੀਤੇ ਗਏ ਸੀ ਉਹਦੇ ਵਿੱਚ ਇੱਕ ਫਿਗਰ $100 million
ਦੇ ਵੀ ਸੀਗੀ
ਕਿ ਪ੍ਰੋਜੈਕਟ ਜਿਹੜਾ ਹੈ ਉਹ $100 million ਜਾਂ ਉਸ ਤੋਂ ਜ਼ਿਆਦਾ ਦਾ ਵੀ ਹੋ ਸਕਦਾ। ਸੋ ਵੀ ਡੋਂਟ ਨੋ ਯੈਟ। ਤੇ ਅੱਜ ਕੱਲ੍ਹ ਸਾਨੂੰ ਪਤਾ ਕਿ ਸਾਰੇ ਪ੍ਰੋਜੈਕਟ ਜਿਹੜੇ ਨੇ ਉਹਨਾਂ ਦੀ ਕੋਸਟ ਐਸਕਲੇਸ਼ਨ ਹੋ ਜਾਇਆ ਕਰਦੀ, ਇਹ ਤਾਂ ਹੈ ਵੀ ਹੈਰੀਟੇਜ ਪ੍ਰੋਜੈਕਟ।
ਸੋ ਇੱਕ ਗੱਲ ਕਨਫਰਮ ਕਰੀਏ ਵੀ ਕੀ ਇਹ ਗੱਲ ਕਲੀਅਰ ਹੋਈ ਆ ਅਜੇ ਤੱਕ ਕਿ ਜਿਹੜਾ ਮੌਜੂਦਾ ਸਟਰਕਚਰ ਆ ਉਹ ਵੀ ਰੀਸਟੋਰ ਹੋਣਾ ਜਾਂ ਉਹਨੂੰ ਰੀਸਟੋਰ ਕਰਕੇ ਪ੍ਰਾਈਮ ਮਿਨਿਸਟਰ ਦੀ ਰਹਿਸ਼ ਵਾਸਤੇ ਇੱਕ ਲਹਿਦਾ ਨਵਾਂ ਘਰ ਬਣੇਗਾ ਉਸੇ ਜ਼ਮੀਨ 'ਤੇ?
ਸੋ ਇਹਦੇ ਵਿੱਚ ਪ੍ਰਾਈਮ ਮਿਨਿਸਟਰ ਇਹ ਕਹਿ ਰਹੇ ਨੇ ਕਿ ਡਿਜ਼ਾਈਨ ਐਂਡ ਬਿਲਡ ਕੰਪੀਟੀਸ਼ਨ ਹੋਏਗਾ। ਸੋ ਜਿਹੜੇ ਸ਼ਬਦ ਇਸਤੇਮਾਲ ਕੀਤੇ ਗਏ ਮੈਂ ਤੁਹਾਨੂੰ ਸੋ ਉਹਨਾਂ ਨੇ ਕਿਹਾ ਕਿ ਹੈਜ਼ ਅ ਰਿਸਪੋਂਸਿਬਿਲਿਟੀ ਟੂ ਰੀਸਟੋਰ ਐਂਡ ਪ੍ਰੋਟੈਕਟ ਦਿਸ ਨੈਸ਼ਨਲ ਲੈਂਡਮਾਰਕ, ਪੁੱਟ ਇਟ ਬੈਕ ਇਨ ਟੂ ਸਰਵਿਸ ਐਂਡ ਇਨਸ਼ੋਰ ਇਟ ਵਾਂਸ ਅਗੇਨ ਰਿਫਲੈਕਟਸ ਅਵਰ ਐਂਬੀਸ਼ਨ, ਐਕਸਲੈਂਸ ਐਂਡ ਨੈਸ਼ਨਲ ਪ੍ਰਾਈਡ। ਅਤੇ ਵੀ ਹੈਰੀਟੇਜ ਬਿਲਡਿੰਗ ਹੈ ਵੀ ਅਸੀਂ ਇਹਨੂੰ ਹੀ ਰੀਸਟੋਰ ਕਰਨਾ, ਬੇਸਿਕਲੀ ਉਹ ਇਹ ਕਹਿ ਰਹੇ ਹਾਂ।
ਸੋ ਉਹਨੂੰ ਹੀ ਰੈਨੋਵੇਟ ਕਰਕੇ, ਕਿਉਂਕਿ ਹੈਰੀਟੇਜ ਬਿਲਡਿੰਗ ਦਾ ਉਹਦਾ ਦਰਜਾ ਹੋਣ ਕਰਕੇ ਉਹਨੂੰ ਢਾਇਆ ਨਹੀਂ ਨਾ ਜਾ ਸਕਦਾ ਇਸ ਵਾਲੇ।
ਸੋ ਉਹਦੇ ਵਾਸਤੇ ਹੁਣ ਅੱਛਾ ਇਹਦੇ ਵਿੱਚ ਇਹ ਵੀ ਗੱਲ ਮੈਂਸ਼ਨ ਕਰ ਦਈਏ ਕਿ ਇੱਕ ਸਮਝੋ ਵੀ ਜਿਵੇਂ ਪੈਨਲ ਦਾ ਗਠਨ ਕੀਤਾ ਜਾ ਰਿਹਾ। ਸੋ ਇਹ ਬੜੇ ਡਿਸਟਿੰਗੁਇਸ਼ਡ ਕੈਨੇਡੀਅਨ ਐਕਸਪਰਟਸ ਇਨ ਆਰਕੀਟੈਕਚਰ, ਹੈਰੀਟੇਜ ਕੰਜ਼ਰਵੇਸ਼ਨ ਐਂਡ ਡਿਜ਼ਾਈਨ ਹੋਣਗੇ। ਤੇ ਇਹਨਾਂ ਨੂੰ ਚੁਣਿਆ ਗਿਆ ਹੈ ਰੋਇਲ ਆਰਕੀਟੈਕਚਰਲ ਇੰਸਟੀਟਿਊਟ ਆਫ ਕੈਨੇਡਾ ਵੱਲੋਂ। ਸੋ ਹੈਂਡਪਿਕ ਕੀਤੇ ਗਏ ਨੇ ਐਕਸਪਰਟਸ ਤੇ ਉਹਨਾਂ ਦੇ ਨਾਮ ਵੀ ਮੈਂਸ਼ਨ ਕੀਤੇ ਗਏ ਨੇ। ਸੋ ਪੈਨਲ ਹੋਏਗਾ ਤੇ ਉਹ ਡਿਸਾਈਡ ਕਰਨਗੇ ਵੀ ਜਿਹੜੇ ਕੋਈ ਪ੍ਰਪੋਜ਼ਲਸ ਆਉਣਗੇ ਉਹਨਾਂ ਵਿੱਚੋਂ ਕਿਹਨੂੰ ਚੁਣਿਆ ਜਾਏਗਾ, ਕਿਹੜੀ ਕੰਪਨੀ ਇਹ ਪੂਰਾ ਪ੍ਰੋਜੈਕਟ ਸਿਰੇ ਚੜਾਏਗੀ।
ਇਹ ਵੀ ਦੇਖਣ ਵਾਲੀ ਗੱਲ ਹੋਣੀ ਹੈ ਕਿ ਜਿਹੜੀ ਫੰਡ ਰੇਜ਼ਿੰਗ ਕੈਂਪੇਨ ਅਜੇ ਤਾਂ ਉਹਦੀ ਗੱਲ ਹੀ ਕੀਤੀ ਹੈ ਨਾ, ਉਹਨੂੰ ਕਿੱਦਾਂ ਅੱਗੇ ਤੋਰਿਆ ਜਾਂਦਾ, ਕਿਉਂਕਿ ਪਹਿਲਾਂ ਵੀ ਅਜਿਹਾ ਹੋਇਆ ਕਿ ਪ੍ਰਾਈਮ ਮਿਨਿਸਟਰ ਅਫੀਸ਼ੀਅਲ ਰੈਜੀਡੈਂਸ ਨੂੰ ਰੈਨੋਵੇਟ ਕਰਨ ਲਈ ਜਾਂ ਨਵਾਂ ਬਣਾਉਣ ਲਈ ਗੱਲਾਂ ਇਹ ਹੁੰਦੀਆਂ ਰਹੀਆਂ ਕਿ ਜੀ ਫੰਡ ਰੇਜ਼ਿੰਗ ਕਰ ਲਓ, ਕੋਈ ਪ੍ਰਾਈਵੇਟ ਡੋਨਰਸ ਆ ਜਾਂਦੇ ਆ। ਜਸਟਿਨ ਟਰੂਡੋ ਵੀ ਇਸ ਗੱਲ ਤੋਂ ਇਸ ਕਰਕੇ ਕਿਨਾਰਾ ਕਰ ਗਏ ਸੀ ਵੀ ਉਹਦੇ ਨਾਲ ਪ੍ਰਭਾਵ ਇਹ ਪੈਣਾ ਕਿ ਜੇ ਕੋਈ ਕਾਰਪੋਰੇਸ਼ਨ, ਕੋਈ ਵੀ ਵਿਅਕਤੀ, ਧਨਾੜ ਵਿਅਕਤੀ ਡੋਨੇਸ਼ਨ ਦਿੰਦਾ ਵੀ ਉਹਨਾਂ ਨੇ ਤਾਂ ਫਿਰ ਇੱਕ ਤਰ੍ਹਾਂ ਐਕਸੈਸ ਖਰੀਦ ਲਿਆ ਵੀ ਇਹਦਾ ਇੱਕ ਪ੍ਰਭਾਵ ਚੰਗਾ ਨਹੀਂ ਪੈਂਦਾ। ਹੁਣ ਕੀ ਲੋਕਾਂ ਤੋਂ ਚੰਦਾ ਮੰਗਿਆ ਜਾਏਗਾ? ਵਟਸਐਪ 'ਤੇ ਮੈਸੇਜ ਆਇਆ ਕਿ ਦੂਜੇ ਮੁਲਕਾਂ ਨੂੰ ਜਦੋਂ ਕੈਨੇਡਾ ਇੰਨੇ $multi-billion ਦਿੰਦਾ ਅਤੇ ਆਪਣੇ ਵਾਸਤੇ ਕਿ ਪ੍ਰਧਾਨ ਮੰਤਰੀ ਦਾ ਘਰ ਉਸਾਰਨ ਲਈ $100 million, ਜੇ $100 million ਦਾ ਹੀ ਖਰਚਾ ਆਉਂਦਾ ਕਿ $100 million ਨਹੀਂ ਬਣਦਾ, ਫਿਰ ਉਹ ਲੋਕਾਂ ਤੋਂ ਪੈਸੇ ਲੈਣੇ ਆ।
ਗੱਲ ਇਹ ਨਾ ਵਿਜੇ ਜੀ, ਹੁਣ ਦੇਖੋ ਕੱਲ੍ਹ ਇਹਦੇ ਬਾਰੇ ਮੀਡੀਆ ਵਿੱਚ ਗੱਲਬਾਤ ਇਸ ਹਫ਼ਤੇ ਤੋਂ ਹੀ ਹੋ ਰਹੀ ਹੈ।
ਹਾਂਜੀ,
ਕੱਲ੍ਹ ਇੰਨੀ ਗੱਲ ਆ ਗਈ ਸੀ ਵੀ ਅੱਜ ਫਰਾਈਡੇ ਪ੍ਰਾਈਮ ਮਿਨਿਸਟਰ ਕੋਈ ਐਲਾਨ ਕਰਨ ਜਾ ਰਹੇ,
ਕਿਉਂਕਿ ਉਹਨਾਂ ਨੇ ਕੱਲ੍ਹ ਆਪ ਸਵੇਰੇ ਕਹਿ ਦਿੱਤਾ ਸੀ ਕਹਿੰਦੇ ਕੱਲ੍ਹ ਦੱਸੋ,
ਕੱਲ੍ਹ ਦੱਸੂਗਾ। ਸੋ ਉਸ ਤੋਂ ਬਾਅਦ ਤੁਰੰਤ ਪੀਅਰ ਪੌਲੀਐਵ ਨੂੰ ਪੁੱਛਿਆ ਗਿਆ ਵੀ ਤੁਹਾਡਾ ਇਹਦੇ ਬਾਰੇ ਕੀ ਸੋਚਣਾ ਹੈ, ਕਹਿੰਦੇ ਮੈਂ ਤਾਂ ਇਹਦੇ ਬਾਰੇ ਸੋਚਦਾ ਹੀ ਨਹੀਂ, ਕਹਿੰਦੇ ਮੈਂ ਤਾਂ ਕੈਨੇਡਾ ਦਾ ਦੌਰਾ ਕਰਦਾ ਤੇ ਮੈਂ ਦੇਖਦਾ ਲੋਕਾਂ ਦੇ ਕੋਲ ਆਪਣਾ ਪਹਿਲਾ ਘਰ ਖਰੀਦਣ ਵਾਸਤੇ ਪੈਸੇ ਨਹੀਂ ਹੈਗੇ, ਲੋਕ ਸੜਕਾਂ ਤੇ ਬੇਘਰੇ ਪਏ ਨੇ,
ਯੰਗ
ਫੈਮਿਲੀਜ਼ ਆਪਣਾ ਪਰਿਵਾਰ ਨਹੀਂ ਸ਼ੁਰੂ ਕਰ ਪਾ ਰਹੀਆਂ ਕਿਉਂਕਿ ਘਰ ਨਹੀਂ ਅਫੋਰਡ ਕਰਦੇ, ਤੇ ਪ੍ਰਾਈਮ ਮਿਨਿਸਟਰ ਕਹਿੰਦੇ ਆਪਣੇ ਘਰ ਬਾਰੇ ਸੋਚਣ, ਕਹਿੰਦੇ ਦਿਸ ਸ਼ੁੱਡ ਬੀ ਦ ਲਾਸਟ ਥਿੰਗ ਔਨ ਅਵਰ ਮਾਈਂਡਸ। ਸੋ ਉਹ ਜਿਹੜਾ ਟਿਪੀਕਲ ਆਪੋਜੀਸ਼ਨ ਵਾਲੀ ਜਿਹੜੀ ਆਪੋਜੀਸ਼ਨ ਜਿਹਤੋਂ ਡਰਦਿਆਂ ਹੋਇਆ ਅਜੇ ਤੱਕ ਵੀ ਪਿਛਲੇ ਕਈ ਦਹਾਕਿਆਂ ਤੋਂ ਕਿਸੇ ਵੀ ਪ੍ਰਾਈਮ ਮਿਨਿਸਟਰ ਵੱਲੋਂ ਰੈਨੋਵੇਸ਼ਨ ਪ੍ਰੋਪਰ ਰੱਖ ਰਖਾਵ ਕਰਾਇਆ ਨਹੀਂ ਗਿਆ,
ਬਿਲਕੁਲ
ਵੀ ਲੋਕ ਕੀ ਕਹਿਣਗੇ ਵੀ ਆਪਣੇ ਘਰ ਤੇ ਇੰਨੇ ਪੈਸੇ ਖਰਚ ਰਿਹਾ ਪ੍ਰਾਈਮ ਮਿਨਿਸਟਰ। ਸੋ ਉਸੇ ਤਰ੍ਹਾਂ ਦੀ ਉਹ ਟਿਪੀਕਲ ਜਿਹੜੀ ਆਪੋਜੀਸ਼ਨ ਉਹਦੀ ਮੁਖਾਲਫਤ ਆਲੋਚਨਾ ਉਹ ਪੀਅਰ ਪੌਲੀਐਵ ਨੇ ਕੱਲ ਕਰ ਵੀ ਦਿੱਤੀ, ਐਲਾਨ ਅੱਜ ਹੋਇਆ ਤੇ ਆਲੋਚਨਾ ਕੱਲ ਤੋਂ ਸ਼ੁਰੂ ਹੋ ਚੁੱਕੀ ਹੈ। ਸੋ ਉਸ ਤੋਂ ਡਰਦੇ ਪ੍ਰਾਈਮ ਮਿਨਿਸਟਰ ਸਾਰੇ, ਇਸ ਕਰਕੇ ਉਹ ਕਹਿੰਦੇ ਵੀ ਅਸੀਂ ਆਪ ਜੇ ਅਨਾਊਂਸ ਕਰਤਾ ਕਿ $100 million ਅਸੀਂ ਹੁਣ ਲਾ ਰਹੇ ਹਾਂ ਜੀ ਫੋਰ ਐਗਜ਼ਾਮਪਲ 24 Sussex ਡਰਾਈਵ ਤੇ, ਕੈਨੇਡੀਅਨਸ ਫਿਰ ਇਸ ਤਰ੍ਹਾਂ ਵੀ ਅਪੋਜ਼
ਕਰਦੇ
ਕਿ ਵੀ ਯਾਰ ਤੁਸੀਂ $100 million ਦੇ ਇੱਥੇ ਕੋਈ ਅਫੋਰਡੇਬਲ ਹਾਊਸਿੰਗ ਦੇ ਪ੍ਰੋਜੈਕਟ ਹੀ ਬਣਾ ਦਿੰਦੇ।
ਫਿਰ ਜਿਹੜਾ ਹੁਣ ਖਰੀਦਣ ਲੱਗਿਆ ਕਰਦੇ ਆ ਗੱਲ ਉਹਦੀ, ਜਿਹੜੇ ਇੱਥੇ ਵੈਨਕੂਵਰ 'ਚ ਨਹੀਂ BC ਦੇ ਵਿੱਚ ਹੁਣ ਜਿਹੜੇ ਕੌਂਡੋਮੀਨੀਅਮਸ ਖਰੀਦਣ ਦੀ ਗੱਲ ਆ। ਅੱਛਾ, ਪਰ ਇਹਦੇ 'ਚ ਇੱਕ ਗੱਲ ਹੁਣ ਇਹ ਵੀ ਹੈਗੀ ਆ, ਮਾਰਕ ਕਾਰਨੀ ਨੇ ਨਾ ਪਿਛਲੇ ਮਹੀਨਿਆਂ ਦੌਰਾਨ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਸੀ, ਕਹਿੰਦੇ ਜਦੋਂ ਵੀ ਇਹ ਘਰ ਬਣਦਾ, ਕਿਉਂਕਿ ਪਹਿਲਾਂ ਤਾਂ ਹੁਣ ਇਹਦੀ ਡਿਜ਼ਾਈਨ ਐਂਡ ਬਿਲਡ ਕੰਪੀਟੀਸ਼ਨ ਆ, ਕੈਨੇਡੀਅਨ ਕੰਪਨੀਆਂ ਕਿਹੜੀਆਂ ਕਿਹੜੀਆਂ ਆਰਕੀਟੈਕਚਰ ਫਰਮਸ ਅੱਗੇ ਆਉਂਦੀਆਂ ਨੇ, ਕੰਸਟਰਕਸ਼ਨ ਕੰਪਨੀਆਂ ਆਉਂਦੀਆਂ ਨੇ ਇਹਦੇ ਵਾਸਤੇ ਕੰਮ ਕਰਨ ਲਈ, ਉਹ ਦੇਖਣਾ, ਫਿਰ ਉਹ 'ਚੋਂ ਜਿਹੜਾ ਜੇਤੂ ਆ ਉਹ ਚੁਣਨਾ। ਇੱਦਾਂ ਵੀ ਨਹੀਂ ਨਾ ਹੈਗਾ ਜਿਹੜੀ ਇਸ ਘਰ ਦੀ ਰੈਸਟੋਰੇਸ਼ਨ ਦਾ ਕੰਮ ਹੈ ਉਹ ਕਿਸੇ ਆਮ ਰੈਨੋਵੇਸ਼ਨ ਵਰਗਾ ਨਹੀਂ ਹੋਣਾ, ਇਹਦੇ ਵਿੱਚ ਬਹੁਤ ਸਾਰੇ ਹੋਰ ਇਹਦੇ ਵਿੱਚ ਕੋਈ ਤਾਮਝਾਮ ਇਹਦੇ ਵਿੱਚ ਐਡੀਸ਼ਨਸ ਹੋਣਗੇ ਸੋ ਕੰਸਟਰਕਸ਼ਨ ਨੂੰ ਵੀ ਟਾਈਮ ਲੱਗੇਗਾ। ਮਾਰਕ ਕਾਰਨੀ ਨੇ ਉਦੋਂ ਇਸ ਗੱਲ ਦਾ ਸੰਕੇਤ ਦਿੱਤਾ ਸੀ ਵੀ ਮੈਂ ਕਹਿੰਦੇ ਮੈਂ ਬਣਵਾ ਦੂੰਗਾ ਇਹਨੂੰ, ਪਰ ਇਹ ਕੋਈ ਜ਼ਰੂਰੀ ਕਹਿੰਦੇ ਮੈਂ ਨਹੀਂ ਹੋ ਸਕਦਾ ਇਹ 'ਚ ਰਹਾਂਗਾ ਬਿਨਾਂ ਕਦੇ ਕਿ ਜਿਹੜੇ ਫਿਊਚਰ ਪ੍ਰਾਈਮ ਮਿਨਿਸਟਰਸ ਨੇ ਉਹਨਾਂ ਵਾਸਤੇ ਇਹ ਜਿਹੜੀ ਬਿਲਡਿੰਗ ਆ ਇਹਨੂੰ ਜ਼ਰੂਰ ਕਹਿੰਦੇ ਤਿਆਰ ਕਰਾ ਕੇ ਜਾਵਾਂਗੇ।
ਸੋ ਫਿਰ ਕੀ ਕਾਰਨੀਆਂ ਕਰ ਰਹੇ ਨੇ ਵੀ ਉਹ ਇੱਕ ਹੋਰ ਟਰਮ ਐਕਸਪੈਕਟ ਨਹੀਂ ਕਰਦੇ?
ਹਾਂ ਇਹ ਵੀ ਲਾ ਲਓ, ਜਾਂ ਫਿਰ ਕਿਉਂਕਿ ਜਾਂ ਫਿਰ ਕਿ ਇਹ 5 ਸਾਲਾਂ 'ਚ ਵੀ ਨਹੀਂ ਬਣ ਸਕੇਗਾ ਜਾਂ 7-8 ਸਾਲ ਲੱਗ ਜਾਣਗੇ ਬਣਨ ਨੂੰ।
ਜਾਂ ਕਿਉਂਕਿ ਆਮ ਤੌਰ 'ਤੇ ਤਾਂ ਪ੍ਰਾਈਮ ਮਿਨਿਸਟਰਸ ਇਹ ਕਹਿਣਾ ਪਸੰਦ ਕਰਦੇ ਹੁੰਦੇ ਆ, ਲੀਡਰਸ ਵੀ ਅਗਲੀਆਂ ਵੀ ਹੁਣ 1-2-3 ਟਰਮ ਸਾਡੀਆਂ ਹੀ ਹੋਣਗੀਆਂ
ਜੀ ਜੀ,
ਆਪੋਜੀਸ਼ਨ ਵਾਲੇ ਤਾਂ ਕਦੇ ਆਉਣਗੇ ਹੀ ਨਹੀਂ। ਖੈਰ ਚਲੋ ਜੋ ਵੀ ਹੈ, ਸੋ ਪ੍ਰਾਈਮ ਮਿਨਿਸਟਰ ਦਾ ਮਤਲਬ ਉਸ ਉਹਨਾਂ ਨੇ ਉਸ ਕੰਟੈਕਸਟ ਵਿੱਚ ਗੱਲ ਕੀਤੀ ਸੀ ਕਿਉਂਕਿ ਪੁੱਛਿਆ ਗਿਆ ਸੀ ਵੀ ਜਸਟਿਨ ਟਰੂਡੋ ਜਾਂਦੇ ਜਾਂਦੇ ਅਨਾਊਂਸ ਕਰ ਗਏ ਸੀ ਕਿ ਵੀ ਜਨਵਰੀ 2026 ਤੋਂ ਪਹਿਲਾਂ ਜਿਹੜੇ ਪ੍ਰੋਕਿਊਰਮੈਂਟ ਮਿਨਿਸਟਰ ਨੇ ਉਸ ਵੇਲੇ ਦੇ ਉਹਨਾਂ ਨੂੰ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਸੀ ਵੀ ਤੁਸੀਂ ਇੱਕ ਪੈਨਲ ਦਾ ਗਠਨ ਕਰੋ ਅਤੇ ਇੱਕ ਰਿਪੋਰਟ ਬਣਾਓ ਵੀ ਕੀ ਆਪਸ਼ਨ ਹੋ ਸਕਦੇ ਨੇ, ਤੁਸੀਂ ਇਸ ਪ੍ਰੋਜੈਕਟ ਨੂੰ ਲੀਡ ਕਰੋ ਵੀ ਨੈਸ਼ਨਲ ਕੈਪੀਟਲ ਕਮਿਸ਼ਨ ਦੇ ਵੱਸ ਦਾ ਰੋਗ ਨਹੀਂ ਹੈ। ਸੋ ਉਹ ਜਿਹੜਾ ਪੈਨਲ ਆ ਉਹਦਾ ਗਠਨ ਹੋਇਆ ਕਿ ਨਹੀਂ ਹੋਇਆ ਅਤੇ ਕੀ ਮਾਰ ਕਾਰਨੀ ਦੇ ਵਾਸਤੇ ਬਾਰੇ ਕੋਈ ਫੈਸਲਾ ਕਰਨਗੇ ਕਿ ਨਹੀਂ ਕਰਨਗੇ, ਉਸ ਕੰਟੈਕਸਟ ਦੇ ਵਿੱਚ ਉਹ ਸਵਾਲ ਪੁੱਛਿਆ ਗਿਆ ਸੀ। ਅਤੇ ਮਾਰ ਕਾਰਨੀ ਨੇ ਕਿਹਾ ਸੀ ਵੀ ਮੈਂ ਭਾਵੇਂ ਆਪ ਇਹਦੇ ਵਿੱਚ ਨਾ ਰਵਾਂ ਜਾਂ ਰਵਾਂ, ਕਹਿੰਦੇ ਪਰ ਮੈਂ ਆਉਣ ਵਾਲੇ ਪ੍ਰਾਈਮ ਮਿਨਿਸਟਰਸ ਵਾਸਤੇ ਇਹਦੇ ਵਾਸਤੇ ਕੁਝ ਕਰਕੇ ਜਾਊਂਗਾ। ਸੋ ਉਸ ਤੋਂ ਬਾਅਦ ਤੋਂ ਹੀ ਹੁਣ ਪੂਰੇ ਇੱਕ ਹਫ਼ਤੇ ਤੋਂ ਹੀ ਅਟਕਲਾਂ ਲੱਗ ਰਹੀਆਂ ਸਨ ਕਿ ਪਹਿਲਾਂ ਤਾਂ ਕੱਲ੍ਹ ਕਾਤਾ ਕਿ ਪਰਸੋਂ ਤੱਕ ਇਹ ਰਿਪੋਰਟ ਕੀਤਾ ਜਾ ਰਿਹਾ ਸੀ ਕਿ ਇਨ ਕਮਿੰਗ ਵੀਕਸ ਪ੍ਰਾਈਮ ਮਿਨਿਸਟਰ ਇਹਦੇ ਬਾਰੇ ਕੋਈ ਐਲਾਨ ਕਰਨਗੇ। ਫਿਰ ਪ੍ਰਾਈਮ ਮਿਨਿਸਟਰ ਨੇ ਆਪ ਹੀ ਕੱਲ੍ਹ ਕਹਿਤਾ ਕਿ ਉਹ ਅੱਜ ਹੀ ਸ਼ੁੱਕਰਵਾਰ ਇਹਦਾ ਐਲਾਨ ਕਰਨਗੇ, ਜੋ ਕਿ ਉਹਨਾਂ ਨੇ ਸਾਡੇ ਸਮੇਂ ਮੁਤਾਬਕ ਸਵੇਰੇ 6:30 ਵਜੇ ਕਰਤਾ।
ਉਸ ਇੰਟਰਵਿਊ 'ਚ ਪਿਛਲੇ ਦਿਨੀ 2 ਮਹੀਨੇ ਹੋ ਗਏ ਮਾਰਕ ਕਾਰਨੀ ਨੇ ਕਿਹਾ ਸੀ ਵੀ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਹਾਨੂੰ ਚੀਜ਼ਾਂ ਜਿਸ ਹਾਲਤ ਦੇ ਵਿੱਚ ਮਿਲਣ ਤੁਸੀਂ ਉਹਨਾਂ ਨੂੰ ਉੱਥੋਂ ਬਿਹਤਰ ਛੱਡ ਕੇ ਜਾਓ।
ਜੀ ਜੀ,
ਸੋ ਟੂ ਲੀਵ ਥਿੰਗਸ ਬੈਟਰ ਦੈਨ ਵਟ ਯੂ ਫਾਊਂਡ ਦੈਮ।
ਤੇ ਜਿਹੜੀ ਗੱਲ ਹੈ ਕਿ ਇਹਦੇ ਵਾਸਤੇ ਡੋਨੇਟ ਕੌਣ ਕਰੇਗਾ, ਜਿਹੜਾ ਸਰਕਾਰੀ ਬਿਆਨ ਹੈ ਉਹਦੇ ਵਿੱਚ ਜਿਹੜਾ ਸਪੈਸੀਫਿਕਲੀ ਜਿਹੜਾ ਐਗਜੈਕਟਲੀ ਜੋ ਸੈਂਟੈਂਸ ਹੈ ਉਹਨਾਂ ਲਿਖਿਆ ਦਾ ਕੈਂਪੇਨ ਵਿਲ ਗਿਵ ਕੈਨੇਡੀਅਨਸ ਐਂਡ ਫਿਲੈਂਥ੍ਰੋਪਿਕ ਆਰਗਨਾਈਜੇਸ਼ਨਸ ਐਂਡ ਓਪਰਚੁਨਿਟੀ।
ਵਟਸਐਪ 'ਤੇ ਮੈਸੇਜ ਕਰਕੇ ਦੱਸਣ ਸੁਣਨ ਵਾਲੇ ਜਦੋਂ ਇਹਦੇ ਲਈ ਚੰਦੇ ਖੁੱਲਦੇ ਨੇ, ਕੀ ਤੁਸੀਂ ਪ੍ਰਾਈਮ ਮਿਨਿਸਟਰ ਦੇ ਅਫੀਸ਼ੀਅਲ ਰੈਜੀਡੈਂਸ ਵਾਸਤੇ ਡੋਨੇਸ਼ਨ ਦਿਓਗੇ?
ਦੇਖੋ ਜੀ,
ਜਦੋਂ ਇਹ ਸੈਗਮੈਂਟ ਯੂਟਿਊਬ 'ਤੇ ਪੋਸਟ ਹੁੰਦਾ, ਯੂਟਿਊਬ 'ਤੇ ਕਮੈਂਟ ਕਰਕੇ ਵੀ ਦੱਸਿਓ ਕਿ ਜਦੋਂ ਇਹ ਡੋਨੇਸ਼ਨ ਲਈ ਖੁੱਲ੍ਹਦਾ ਜੋ ਵੀ ਇਹਦਾ ਮੀਡੀਆ ਹੋਏਗਾ, ਕੀ ਤੁਸੀਂ ਡੋਨੇਟ ਕਰੋਗੇ? ਅਤੇ ਸਿਰਫ ਕੈਨੇਡੀਅਨਸ ਹੀ ਡੋਨੇਟ ਕਰ ਸਕਣਗੇ?
ਸੋ ਕੈਨੇਡੀਅਨਸ ਐਂਡ ਫਿਲੈਂਥ੍ਰੋਪਿਕ ਆਰਗਨਾਈਜੇਸ਼ਨਸ। ਸੋ ਜੇ ਤਾਂ ਵਿਜੇ ਜੀ ਮੇਰੇ ਕੋਲੋਂ $100 ਲੈ ਕੇ ਮਾਰਕ ਕਾਰਨੀ ਦੇ ਕਮਰੇ ਦੇ ਪੱਖੇ ਦੇ ਮੇਰਾ ਨਾਂ ਲਿਖ ਦੇ, ਰਾਤ ਨੂੰ ਸੌਣ ਪੱਖਾ ਘੁੰਮੇ, ਪੱਖਾ ਜਦੋਂ ਬੰਦ
ਹੋਵੇ
ਤਾਂ ਮੇਰਾ ਨਾਂ ਅਗਲੇ ਪ੍ਰਾਈਮ ਮਿਨਿਸਟਰ ਨੂੰ ਵੀ ਨਜ਼ਰ ਆਵੇ $100 ਦੇ ਵਿੱਚ, ਫਿਰ ਤਾਂ ਮੈਂ 2 ਪੱਖਿਆਂ ਦਾ ਲਵਾ ਦੂੰ। ਮਜ਼ਾਕ ਕਰ ਰਿਹਾ, ਵੈਸੇ ਇੱਥੇ ਆਪਣੇ ਵਾਈਟ ਰੌਕ ਦੇ ਵਿੱਚ ਜਦੋਂ ਪੀਅਰ ਆਪਣਾ ਡੈਮੇਜ ਹੋ ਗਿਆ
ਲੱਗੇ ਹੋਏ
ਉਦੋਂ ਜਿਹੜੇ ਪਲੈਂਕਸ ਨੇ ਉਹਨਾਂ ਵਾਸਤੇ ਇਸ ਤਰ੍ਹਾਂ ਦੀ ਫੰਡ ਰੇਜ਼ਿੰਗ ਕੀਤੀ
ਗਈ,
ਮੈਂ ਕਿਹਾ $1,000 ਸੀ ਸ਼ਾਇਦ,
ਤੁਸੀਂ
ਜੇ ਇੱਦਾਂ ਡੋਨੇਟ ਕਰੋਗੇ ਤਾਂ ਪੱਕੇ ਤੇ ਤੁਹਾਡਾ ਨਾਂ ਲਿਖ ਦੇਵਾਂਗੇ। ਬਹੁਤ ਸਾਰੇ ਕਮਿਊਨਿਟੀ ਦੇ ਸਾਡੇ ਨਾਂ
ਲਿਖੇ ਹੋਏ ਉੱਥੇ,
ਨਾਵਾਂ ਤੋਂ ਪਤਾ ਲੱਗ ਜਾਂਦਾ ਵੀ ਆਪਣੀ ਕਮਿਊਨਿਟੀ ਮੈਂਬਰਸ ਨੇ,
ਕਾਫੀ ਜ਼ਿਆਦਾ ਨੇ ਕਈ ਆਰਗੇਨਾਈਜੇਸ਼ਨਸ ਦੇ ਨਾਮ
ਸਾਡੇ ਕਮਿਊਨਿਟੀ 'ਚ ਪਸੰਦ ਕਰਦੇ ਆ।
ਸੋ ਇਹ ਇੱਕ ਆਈਡੀਆ
ਡੋਨੇਸ਼ਨ ਦਈਏ ਤੇ ਪੱਖੇ ਤੇ ਮੇਬੀ ਭਾਂਡਿਆਂ ਤੇ।
ਜਦੋਂ ਇੰਨੀ ਜ਼ਿਆਦਾ ਰੈਨੋਵੇਸ਼ਨ ਉੱਥੇ ਹੋਣੀ ਹੈ, ਇੱਕ ਕਮਰਾ ਬਣਾ ਦਿਓ ਉੱਥੇ, ਟਾਈਲਾਂ ਲਾ ਦਿਓ ਉਦਾਂ ਦੀਆਂ।
ਇੱਦਾਂ ਹੁੰਦਾ ਨਾ ਕਿ ਵੀ ਤੁਸੀਂ ਜੇ ਜ਼ਿਆਦਾ ਵੱਡੀ ਡੋਨੇਸ਼ਨ ਦਿਓਗੇ ਤੇ ਕਮਰੇ ਦਾ ਨਾਂ ਹੀ ਰੱਖ ਦਿੱਤਾ ਜਾਏਗਾ ਵੀ ਸੈਨੀ ਕਕਸ਼ ਸਮਥਿੰਗ ਲਾਈਕ ਦੈਟ। ਤੇ ਜੇ ਤੁਸੀਂ ਪੂਰਾ ਪ੍ਰੋਜੈਕਟ ਹੀ ਜੇ ਉਹਦੇ ਵਾਸਤੇ ਡੋਨੇਟ ਕਰਨਾ ਵੀ ਜੇ ਤੁਸੀਂ $100 million ਦੇਣ ਨੂੰ ਤਿਆਰ ਹੋ ਤੇ ਫਿਰ ਉਹਨੂੰ ਆਪਾਂ ਸੈਨੀ ਕੁਟੀਰ ਵੀ ਕਹਿ ਸਕਦੇ।
ਮੈਨੂੰ ਲੱਗਦਾ ਨਹੀਂ ਵੀ ਕਿਸੇ ਇੱਕੋ ਜਾਣੇ ਤੋਂ $100 million
ਲੈਣਗੇ, ਨਹੀਂ ਉਹ ਫਿਰ ਇੱਦਾਂ ਲੱਗੇਗਾ ਵੀ ਮਾਰ ਕਾਰਨੀ ਫਿਰ ਵਿਜੇ ਸੈਨੀ ਦੇ ਇਸ਼ਾਰਿਆਂ ਤੇ ਕੰਮ ਇਹਦਾ ਲੱਗੇਗਾ ਫਿਰ
ਪਰਸੈਪਸ਼ਨ ਆਫ ਕੰਫਲਿਕਟ ਇਸੇ ਕਰਕੇ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਫੰਡ ਰੇਜ਼ਿੰਗ ਦੀ ਗੱਲ ਸੀ ਉਹ ਨਹੀਂ ਸੀ ਹੋਈ।
ਇਸੇ ਕਰਕੇ ਪੱਖਿਆਂ ਤੇ ਭਾਂਡਿਆਂ ਤੱਕ ਹੀ ਠੀਕ,
ਉੱਥੇ ਠੀਕ ਆ, ਪੱਖੇ ਹੀ ਸੇਵਾ ਕਰਾਈ ਗਈ।
ਕਈ ਤਰ੍ਹਾਂ ਦੇ ਆ ਰਹੇ ਨੇ, ਕਈ ਕਹਿ ਰਹੇ ਨੇ ਵੀ ਮੈਂ 1 ਸੈਂਟ ਡੋਨੇਟ ਕਰਾਂਗਾ ਮੇਰਾ ਦਰਵਾਜ਼ੇ ਤੇ ਨਾਂ ਲਿਖਾ ਦਿਓ, ਕੋਈ ਕਹਿ ਰਿਹਾ ਕਿ ਵੀ ਮੈਨੂੰ ਐਨਗ੍ਰੇਵਿੰਗ ਦਾ ਕੰਟਰੈਕਟ ਮੈਨੂੰ ਲੈ ਦਿਓ।
ਅੱਛਾ,
ਕਿਉਂਕਿ ਜੇ ਸਾਰਿਆਂ ਦੇ ਇੱਦਾਂ $100 ਦੇ ਨਾਂ ਲਿਖਣੇ ਆ, ਠੀਕ ਹੈ, ਨਾਂ ਲਿਖਣ ਦਾ ਕੰਟਰੈਕਟ ਲੈ ਦਿਓ,
ਨਿਕਾਸ਼ੀ ਕਰਦੇ ਨੇ
ਨਿਕਾਸ਼ੀ ਦਾ। ਤੇ ਕੱਲ੍ਹ ਪਰਸੋਂ ਜਦੋਂ ਇਹਦੇ ਬਾਰੇ ਗੱਲ ਹੋ ਰਹੀ ਸੀ, ਸਾਡੇ ਲਿਸਨਰ ਨੇ ਜੈਸ ਬੋਲਾ ਜੀ, ਉਹ ਕਹਿੰਦੇ ਵੀ ਮੈਨੂੰ ਇਲੈਕਟ੍ਰੀਕਲ ਵਾਇਰਿੰਗ ਦਾ ਕਹਿੰਦੇ ਕੰਟਰੈਕਟ ਲੈ ਦਿਓ, ਤੇ ਹੁਣ ਆ ਡਿਜ਼ਾਈਨ ਐਂਡ ਬਿਲਡ
ਕੰਪੀਟੀਸ਼ਨ
ਹੀ ਲਾਂਚ ਕਰਤਾ ਵੀ ਇਹਦੇ ਵਿੱਚ ਦੇਖ ਲਓ ਵੀ ਜੇ ਐਕਸਪਰਟੀਜ਼ ਹੈ ਤੇ ਤੁਸੀਂ ਵੀ ਬਿਡ ਕਰ ਸਕਦੇ।
ਜਿਹੜੀਆਂ ਆਰਕੀਟੈਕਚਰ ਫਰਮਸ ਨੇ ਉਹ ਕਰਨ ਫਿਰ ਆਪੋ ਆਪਣਾ ਦਾਅਵਾ ਪੇਸ਼ ਕਿ ਉਹ ਕਿਸ ਤਰ੍ਹਾਂ ਕਿਹੜੇ ਆਈਡੀਆ ਦੇ ਨਾਲ ਇਸ ਬਿਲਡਿੰਗ ਨੂੰ ਰੀਸਟੋਰ ਕਰਨਗੇ।
ਇੰਟਰਸਟਿੰਗ ਹੈ ਵਿਜੇ, ਦੇਖੋ ਇੱਥੇ ਆਪਣੇ ਜਿਹਨੂੰ ਆਪਾਂ ਕੰਪੇਅਰ ਕਰੀਏ, ਇਟ ਵਿਲ ਬੀ ਅ ਨਾਈਸ ਸੈਗਵੇ ਟੂ ਦ ਨੈਕਸਟ ਸਟੋਰੀ ਐਜ਼ ਵੈਲ, ਕਿ ਆਪਣੇ ਇੱਥੇ ਜਿਹੜਾ ਮੈਸੀ ਟਨਲ ਰਿਪਲੇਸਮੈਂਟ ਦਾ ਪ੍ਰੋਜੈਕਟ ਦਾ ਜਿਹੜਾ ਪੂਰਾ ਠੇਕਾ ਸੀ ਉਹਦੇ ਉਹਨੂੰ ਅਸੀਂ ਜਿਹੜੇ ਬਿਡ ਜਿਹੜੀ ਸੀ ਉਹਨੂੰ ਅਸੀਂ ਖਾਰਜ ਕਰਤਾ, ਪੁਰਾਣਾ ਕੰਟਰੈਕਟ ਜਿਹੜਾ ਟਰਮੀਨੇਟ ਕਰ ਦਿੱਤਾ ਗਿਆ,
ਉਹਨੂੰ ਛੋਟੇ ਛੋਟੇ ਹਿੱਸਿਆਂ 'ਚ ਵੰਡਿਆ ਗਿਆ,
ਛੋਟੇ ਹਿੱਸਿਆਂ ਵਿੱਚ ਵੰਡਿਆ ਜਾ ਰਿਹਾ, ਕਿਹਾ ਜਾ ਰਿਹਾ ਵੀ ਇਹਦੇ ਨਾਲ ਕੋਸਟ ਜਿਹੜੀ ਆ ਉਹ ਘੱਟ ਹੋਏਗੀ, ਪਰ ਜਿਹੜਾ ਹੁਣ ਰਿਡੋ ਹਾਲ ਦੀ ਰੈਨੋਵੇਸ਼ਨ ਦਾ ਜਾਂ
24 ਸਸੈਕਸ ਡਰਾਈਵ ਦੀ
ਸੌਰੀ ਹਾਂ 24 ਸਸੈਕਸ ਡਰਾਈਵ ਦੀ ਜਿਹੜੀ ਆ ਰੈਨੋਵੇਸ਼ਨ ਦਾ ਜੋ ਪੂਰਾ ਪ੍ਰੋਜੈਕਟ ਆ,
ਇੱਕੋ ਕੰਪਨੀ ਇਹ
ਡਿਜ਼ਾਈਨ ਐਂਡ ਬਿਲਡ ਪ੍ਰੋਜੈਕਟ ਹੋਏਗਾ, ਕੰਪਨੀ ਜਿਹੜੀ ਡਿਜ਼ਾਈਨ ਕਰੇਗੀ ਉਹ ਬਣਾਏਗੀ, ਇੱਕੋ ਹੀ ਕੰਪਨੀ ਨੂੰ ਪੂਰਾ ਠੇਕਾ ਦੇਣਾ।
ਸੋ ਇਹ ਵੀ ਹੋ ਸਕਦਾ ਹੈ ਕਿ ਮਤਲਬ ਜੇ ਕਿਸੇ ਕੰਪਨੀ ਦਾ ਡਿਜ਼ਾਈਨ ਚੰਗਾ, ਹਾਲ ਦੀ ਘੜੀ ਤਾਂ ਇਹਨਾਂ ਦਾ ਸਟੈਂਸ ਇਹ ਹੈ, ਜੇ ਲੱਗਿਆ ਵੀ ਯਾਰ ਕੰਸਟਰਕਸ਼ਨ ਜਣਾ ਦੀ ਇੰਨੀ ਮੁਹਾਰਤ ਨਹੀਂ ਆ, ਕੰਪਿਊਟਰ ਤੇ ਬਹਿ ਕੇ ਡਿਜ਼ਾਈਨ ਤਾਂ ਇਹਨਾਂ ਨੇ ਵਧੀਆ ਬਣਾਤਾ, ਹੋ ਸਕਦਾ ਕਿ ਉਹਨਾਂ ਨੂੰ ਅੱਗੇ ਗੋ ਹੈਡ ਨਾ ਮਿਲੇ, ਜਿਹਨਾਂ ਦੀ ਡਿਜ਼ਾਈਨਿੰਗ ਵੀ ਚੰਗੀ, ਜਿਹਨਾਂ ਦਾ ਕੰਸਟਰਕਸ਼ਨ ਦਾ ਵੀ ਚੰਗਾ ਟਰੈਕ ਰੈਕਰਡ ਆ, ਇੱਕੋ ਕੰਪਨੀ ਨੇ ਦੋਹੇ ਕੰਮ ਕਰਨੇ।
ਸੋ ਇਹ ਕੰਸੋਲੀਡੇਟਡ ਠੇਕਾ ਦੇ ਰਹੇ ਨੇ, ਤੇ ਇੱਥੇ ਬੀਸੀ ਚ ਕਿਹਾ ਜਾ ਰਿਹਾ ਵੀ ਜਿਹੜਾ ਠੇਕਾ ਸੀ ਕੰਸੋਲੀਡੇਟਡ ਦਿੱਤਾ ਹੋਇਆ ਸੀ ਉਹ ਰੱਦ ਕਰਕੇ ਹੁਣ ਨਿੱਕੇ ਨਿੱਕੇ ਕੰਟਰੈਕਟਸ ਉੱਤੇ ਜਾ ਰਹੇ ਨੇ।
ਇੱਕ ਨਾ ਮੈਸੇਜ ਆ ਵੀ $100 million ਦੀ ਰੈਨੋਵੇਸ਼ਨ, ਸੋ 100 million ਅਜੇ ਐਸਟੀਮੇਟ ਨਹੀਂ ਪਤਾ ਇਹਦਾ ਐਗਜੈਕਟ ਕੋਸਟ ਦਾ, $100 million ਦੇ ਐਸਟੀਮੇਟ ਤਾਂ ਪਿਛਲੇ ਸਾਲਾਂ ਦੇ ਵਿੱਚ ਇਹ ਦੱਸਿਆ ਗਿਆ ਸੀ ਜੇ ਨਵਾਂ ਘਰ ਉੱਥੇ ਬਣਾਉਣਾ ਪੈਂਦਾ।
ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੇ ਸਾਰੇ ਪ੍ਰੋਜੈਕਟਸ ਨੇ ਵੀ ਇਹਨਾਂ ਦੀ ਜਿਹੜੀ ਟੋਟਲ ਮੈਕਸੀਮਮ ਕੋਸਟ ਹੈ ਉਹ 100 million ਜਾਂ ਉਸ ਤੋਂ ਜ਼ਿਆਦਾ, ਇਟ ਵਾਸ ਅ ਵੈਰੀ ਵੇਗ ਨੰਬਰ,
ਵੇਗ ਨੰਬਰ ਸੀ।
ਸੋ 3 ਆਪਸ਼ਨ ਸੀਗੇ ਤੇ ਆਲ ਦੀਸ ਪ੍ਰੋਜੈਕਟਸ ਦੇ ਮੇ ਕੋਸਟ ਅਪ ਟੂ ਮੋਰ ਦੈਨ $100 million, ਅਪ ਟੂ ਮੋਰ ਦੈਨ, ਉਹ ਤਾਂ ਫਿਰ 500 million ਵੀ ਹੋ ਸਕਦਾ, ਉਹ ਤਾਂ ਕੁਛ ਵੀ ਹੋ ਸਕਦਾ
ਜੇ ਅਪ ਟੂ ਵੀ ਹੈ ਤੇ ਮੋਰ ਵੀ ਹੈ, ਆਪਣੇ ਆਪ ਦੇ ਵਿੱਚ ਹੀ ਉਹ ਕੰਟਰਡਿਕਟਰੀ ਹੋ ਗਿਆ।
ਸੋ ਉਹ ਨੰਬਰਸ ਬੜੇ ਵੇਗ ਸੀਗੇ ਉਸ ਵੇਲੇ ਤੇ,
ਜੀ ਜੀ,
ਤੇ ਉਹ ਇੱਕ ਬੜਾ ਇੱਕ ਵੇਗ ਐਸਟੀਮੇਟ ਸੀ। ਹੁਣ ਅੱਜ ਜਿਹੜਾ ਹੈ ਇਹਦੇ ਵਿੱਚ ਆਫਕੋਰਸ ਕੋਈ ਐਸਟੀਮੇਟ ਸਾਂਝਾ ਨਹੀਂ ਕੀਤਾ ਗਿਆ ਕਿਉਂਕਿ ਅਜੇ ਬਿਡਸ ਜਿਹੜੀਆਂ ਨੇ ਉਹ ਇਨਵਾਈਟ ਕੀਤੀਆਂ ਜਾ ਰਹੀਆਂ ਨੇ। ਸੋ ਅਗਲੇ ਸਾਲ 1 July ਨੂੰ ਪਤਾ ਲੱਗੇਗਾ ਵੀ ਕਿਹਨੂੰ ਕੰਟਰੈਕਟ ਮਿਲਿਆ ਤੇ ਉਦੋਂ ਮੇ ਬੀ ਇਹ ਵੀ ਨਾਲ ਦੱਸਿਆ ਜਾਵੇ ਵੀ ਇਹਦੀ ਅਪਰੋਕਸੀਮੇਟ ਇੱਥੇ ਖਰਚਾ
ਕਿੰਨਾ ਆਏਗਾ। ਵਾਸੂ ਜੀ ਐਂ ਕਰਿਓ ਪਲੀਜ਼, ਜਦੋਂ ਬ੍ਰੇਕ ਹੁੰਦੀ ਆ ਨਾ ਜਾਂ ਅਸੀਂ ਆਪਣੇ ਟੀਮ ਮੈਂਬਰਸ ਨੂੰ ਰਿਕੁਐਸਟ ਕਰਦੇ ਹਾਂ ਵੀ ਜਦੋਂ PM ਉਹਨੂੰ ਈਮੇਲ ਭੇਜ ਦੇਣ, ਪਰਮਿੰਦਰ ਜੀ ਨੇ ਵਾਅਦਾ ਕਰ ਲਿਆ ਵੀ ਕਾਰੀਗਰਾਂ ਦੀ ਚਾਹ ਪਾਣੀ ਦੀ ਸੇਵਾ, ਪਰਮਿੰਦਰ ਜੀ ਕਹਿੰਦੇ ਮੇਰੇ ਵੱਲੋਂ।
ਚਲੋ ਤਾਂ ਵੀ ਸ਼ੁਕਰ ਹੈ, ਸੇਵਾ ਕਿਹਾ ਠੇਕਾ ਨਹੀਂ ਕਿਹਾ, ਚਾਹ ਦਾ ਠੇਕਾ ਦਵਾ ਦਿਓ।
ਅੱਛਾ ਵਾਸੂ ਜੀ, ਕੁਇਕਲੀ ਹੁਣ ਗੱਲ ਕਰਦੇ ਹਾਂ, ਇਹ ਹੁਣ ਦੱਸਿਆ ਜਾ ਰਿਹਾ ਵੀ ਫੈਡਰਲ ਸਰਕਾਰ ਅਤੇ BC ਦੀ ਸਰਕਾਰ ਵਿਚਕਾਰ ਇੱਕ ਡੀਲ ਹੋਣੀ ਹੈ, ਜਿਹੜੀ ਮੇਜਰ ਪ੍ਰੋਜੈਕਟ ਆਫਿਸ ਨਾਲ ਰਿਲੇਟਡ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਬਾਰੇ ਇੱਕ MOU ਹੋਣਾ, ਉਹ ਅਗਲੇ ਹਫ਼ਤੇ ਸਾਈਨ ਹੋ ਜਾਣਾ। ਅਤੇ ਵੈਸੇ ਫੈਡਰਲ ਸਰਕਾਰ ਦੇ ਅਧਿਕਾਰੀ ਤਾਂ ਚਾਹੁੰਦੇ ਸੀ ਵੀ ਇਸੇ ਹਫ਼ਤੇ ਜਦੋਂ ਮਾਰਕ ਕਾਰਨੀ ਆਏ ਹੋਏ ਸੀ ਉਦੋਂ ਇਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਉੱਪਰ ਹਸਤਾਖਰ ਹੋ ਜਾਂਦੇ, ਪਰ ਕੁਝ ਨੈਗੋਸੀਏਸ਼ਨਸ ਅਜੇ ਬਾਕੀ ਨੇ। ਸੋ ਲੱਗਦਾ ਇੰਝ ਵੀ BC ਵਾਲੇ ਅੜੇ ਰਹੇ। BC ਨੇ 4 ਪ੍ਰਮੁੱਖ ਚੀਜ਼ਾਂ ਉਹਦੇ ਵਿੱਚ ਨੈਗੋਸੀਏਸ਼ਨ ਵਿੱਚ ਮੂਹਰੇ ਰੱਖੀਆਂ ਨੇ। ਉਹਨਾਂ ਦੇ ਵਿੱਚੋਂ ਇੱਕ ਹੈ ਮੈਸੀ ਟਨਲ ਰਿਪਲੇਸਮੈਂਟ। ਪਿਛਲੇ ਦਿਨਾਂ 'ਚ ਗੱਲ ਆਈ ਸੀ ਨਾ ਵੀ BC ਸਰਕਾਰ ਹੁਣ ਫੈਡਰਲ ਸਰਕਾਰ ਤੋਂ ਪੈਸੇ ਭਾਲਦੀ ਹੈ ਵੀ ਸਾਨੂੰ ਪੈਸੇ ਦਿਓ। ਸੋ ਰੇੜਕਾ ਇੱਕ ਪੇਜ ਮੈਨੂੰ ਲੱਗਦਾ ਉੱਥੇ ਫਸਿਆ ਵੀ ਮੈਸੀ ਟਨਲ ਦੀ ਰਿਪਲੇਸਮੈਂਟ, ਜਿਹੜੀ ਇੱਕ ਸਮੇਂ ਜਦੋਂ ਬ੍ਰਿਜ ਬਣਨਾ ਸੀ ਤਾਂ ਕਿਹਾ ਗਿਆ ਸੀ ਕਿ 2.6 billion ਦਾ ਬਣ ਜਾਣਾ ਸੀ, ਹੁਣ ਉਹਦਾ ਐਸਟੀਮੇਟ ਨਹੀਂ, ਫਿਰ ਟਨਲ ਦਾ ਐਸਟੀਮੇਟ 2021 ਦਾ ਨੰਬਰ ਸੀ ਉਹ 4.15 billion ਦਾ,
ਹਾਂਜੀ,
ਅਤੇ ਹੁਣ ਕਿਹਾ ਜਾ ਰਿਹਾ ਕਿ ਜੀ $11 billion ਦੀ ਰਿਪਲੇਸਮੈਂਟ ਕੋਸਟ ਕਰ ਸਕਦੀ ਹੈ। ਅਤੇ ਪ੍ਰੋਵਿੰਸ਼ੀਅਲ ਸਰਕਾਰ, ਫੈਡਰਲ ਸਰਕਾਰ ਤੋਂ ਉਹਦੇ ਵਿੱਚ ਕੰਟਰੀਬਿਊਸ਼ਨ ਚਾਹੁੰਦੀ ਹੈ। ਦੈਟ ਇਜ਼ ਵਨ ਆਫ ਦਾ ਪੁਆਇੰਟਸ ਜਿਹੜਾ ਕਿ ਇਸ BC ਅਤੇ ਫੈਡਰਲ ਸਰਕਾਰ ਵਿਚਕਾਰ ਹੋਣ ਵਾਲੀ ਡੀਲ ਦੀਆਂ 4 ਚੀਜ਼ਾਂ ਦੇ ਵਿੱਚੋਂ ਇੱਕ ਹੋ ਸਕਦਾ।
ਦੇਖੋ 15 May ਨੂੰ ਫੈਡਰਲ ਸਰਕਾਰ ਨੇ ਐਲਬਰਟਾ ਦੇ ਨਾਲ MOU ਸਾਈਨ ਕੀਤਾ ਅਤੇ ਉਸ ਤੋਂ ਬਾਅਦ ਤੋਂ ਹੀ, ਸੋ MOU ਕਾਹਦੇ ਬਾਰੇ ਸੀ, ਉਹਦੇ ਵਿੱਚ ਮੇਨ ਜਿਹੜਾ ਸੈਂਟਰ ਪੀਸ ਸੀ ਉਹ ਸੀ ਪਾਈਪਲਾਈਨ,
ਹਾਂਜੀ,
ਕਿ ਇੱਕ ਨਵੀਂ ਆਇਲ ਪਾਈਪਲਾਈਨ ਐਲਬਰਟਾ ਤੋਂ BC ਦੀ ਕੋਸਟ ਤੱਕ ਵਿਛਾਈ ਜਾਏਗੀ। ਉਹ ਨੌਰਥ ਕੋਸਟ ਵੀ ਹੋ ਸਕਦੀ ਹੈ, ਸਾਊਥ ਕੋਸਟ ਵੀ ਹੋ ਸਕਦੀ ਹੈ, ਅਤੇ 1 or more ਪਾਈਪਲਾਈਨਸ ਉਹਦੇ ਵਿੱਚ ਲਿਖਿਆ ਸੀ। ਹੁਣ ਉਹਦੀ ਮੁਖਾਲਫਤ BC ਵੱਲੋਂ ਬੜੇ ਤਗੜੇ ਤੌਰ 'ਤੇ ਕੀਤੀ ਜਾ ਰਹੀ ਹੈ। BC ਕਹਿੰਦਾ ਸੀ ਨਹੀਂ ਇਹ ਪਾਈਪਲਾਈਨ ਬਣਨ ਦੇਣੀ, ਸਾਡੇ ਪ੍ਰੀਮੀਅਰ ਇਹਦੇ ਬਿਲਕੁਲ ਖਿਲਾਫ ਨੇ। ਉਸ ਤੋਂ ਬਾਅਦ ਤੋਂ ਫੈਡਰਲ ਸਰਕਾਰ ਦੇ ਨਾਲ DVDB ਦੀਆਂ ਬਹੁਤ ਸਾਰੀਆਂ ਮੀਟਿੰਗਸ ਹੋਈਆਂ ਨੇ ਧੜਾਧੜ, ਇੱਕ ਤੋਂ ਬਾਅਦ ਇੱਕ। ਸੋ ਮਾਰਕ ਕਾਰਨੀ ਨੇ 15 May ਨੂੰ ਸਾਈਨ ਕੀਤਾ MOU, ਉਸ ਤੋਂ ਬਾਅਦ 20 May ਨੂੰ ਉਹ DVDB ਨੂੰ ਮਿਲੇ।
ਹਾਂਜੀ,
ਉਸ ਤੋਂ ਬਾਅਦ ਸਾਨੂੰ ਪਤਾ ਕਿ ਹੁਣ ਫੁੱਟਬਾਲ ਦੀਆਂ ਜਿਹੜੀਆਂ 2 ਮੈਚਸ ਇੱਥੇ ਆਪਣੇ ਵੈਨਕੂਵਰ ਵਿੱਚ ਹੋਏ ਨੇ, ਦੋਨਾਂ ਨੂੰ ਅਟੈਂਡ ਕਰਨ ਵਾਸਤੇ ਮਾਰਕ ਕਾਰਨੀ ਆਏ ਹੋਏ ਸੀ। ਸੋ ਪਹਿਲਾਂ 18 ਨੂੰ, ਫਿਰ 24 ਨੂੰ। ਸੋ 24 ਮਤਲਬ ਆਪਣੇ ਪਰਸੋਂ ਹੀ ਸੀ ਮੈਚ, ਬੁੱਧਵਾਰ, ਹਾਂਜੀ
ਬੁੱਧਵਾਰ ਸੀ,
ਹਾਂਜੀ। ਸੋ ਬੁੱਧਵਾਰ ਜਿਹੜਾ ਮੈਚ ਸੀ ਸਵਿਟਜ਼ਰਲੈਂਡ ਨਾਲ, ਅਤੇ ਉਸ ਤੋਂ ਪਹਿਲਾਂ ਕਤਰ ਨਾਲ। ਸੋ ਦੋਨੋਂ ਮੈਚਸ ਦੇਖਣ ਵਾਸਤੇ ਮਾਰਕ ਕਾਰਨੀ ਆਏ। ਸਾਈਡਲਾਈਨਸ ਦੇ ਉੱਤੇ ਉਹਨਾਂ ਦੀ ਫਿਰ DVDB ਨਾਲ ਮੁਲਾਕਾਤ ਹੋਈ। ਜਿਵੇਂ ਤੁਸੀਂ ਮੈਨਸ਼ਨ ਕੀਤਾ ਵੀ ਇਹ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਵੀ ਜਦੋਂ ਬੁੱਧਵਾਰ ਆਏ ਹੋਏ ਸੀ ਪ੍ਰਾਈਮ ਮਿਨਿਸਟਰ, ਵੀ ਮੇ ਬੀ ਉਦੋਂ ਹੀ ਇਸ MOU ਬਾਰੇ ਕੋਈ ਅਨਾਊਂਸਮੈਂਟ ਕਰ ਦਿੱਤੀ ਜਾਵੇ, ਕਿ ਜਿਸ ਤਰ੍ਹਾਂ ਦਾ ਇੱਕ MOU ਐਲਬਰਟਾ ਨਾਲ ਕੀਤਾ, BC ਦੇ ਵੱਲੋਂ ਕਲੀਅਰਲੀ ਇਹ ਮੰਗ ਰੱਖੀ ਗਈ ਵੀ ਸਾਨੂੰ ਵੀ ਕੁਝ ਦਿਓ। ਸੋ ਉਹ ਅਨਾਊਂਸਮੈਂਟ ਹੋ ਨਹੀਂ ਸਕੀ ਕਿਉਂਕਿ ਨੈਗੋਸੀਏਸ਼ਨ ਅਜੇ ਕੰਪਲੀਟ ਨਹੀਂ ਹੋਈਆਂ। ਹੁਣ ਚੱਕਰ ਇਹ ਹੈ ਕਿ ਸਾਡੇ ਪ੍ਰੀਮੀਅਰ ਜਾ ਰਹੇ ਨੇ ਚਾਈਨਾ, ਅਤੇ ਕੱਲ੍ਹ ਪ੍ਰੀਮੀਅਰ ਨੇ ਇਹ ਗੱਲ ਮੈਂਸ਼ਨ ਕੀਤੀ ਹੈ ਕਿ ਉਹ ਆਪਣਾ ਚਾਈਨਾ ਵਾਲਾ ਜਿਹੜਾ ਦੌਰਾ ਹੈ ਉਹਨੂੰ ਕੱਟ ਸ਼ਾਰਟ ਕਰ ਰਹੇ ਨੇ।
ਓਰੀਜਨਲੀ ਤਰੀਕਾਂ ਦੱਸੀਆਂ ਗਈਆਂ ਸੀ 27 June ਤੋਂ 2 July ਤੱਕ
ਜੀ। ਸੋ ਅੱਗੇ ਪਹਿਲਾਂ ਉਹਨਾਂ ਨੇ ਆਉਣਾ ਸੀ ਸ਼ੁੱਕਰਵਾਰ ਤੱਕ ਉਹਨਾਂ ਦਾ ਦੌਰਾ ਸੀ, ਹੁਣ ਉਹ ਕਹਿ ਰਹੇ ਨੇ ਵੀ ਉਹ ਕੋਸ਼ਿਸ਼ ਕਰਨਗੇ ਕਿ ਉਹ ਵੀਰਵਾਰ ਸ਼ੁੱਕਰਵਾਰ ਤੱਕ ਵਾਪਸ ਪਹੁੰਚ ਜਾਣ,
2 July ਤੱਕ ਵਾਪਸ ਆ ਜਾਣ।
ਸੋ ਉਹ ਮੋਸਟ ਲਾਈਕਲੀ ਵੀਰਵਾਰ ਵਾਪਸ ਆ ਜਾਣਗੇ। ਅਤੇ ਸੋ ਇਹ ਕਿਹਾ ਜਾ ਰਿਹਾ ਕਿ ਨੈਕਸਟ ਵੀਕ ਇਟਸ ਵੈਰੀ ਮੱਚ ਪੋਸੀਬਲ, ਕਿਉਂਕਿ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਅਗਲੇ ਹਫ਼ਤੇ ਪ੍ਰਾਈਮ ਮਿਨਿਸਟਰ ਅਤੇ ABDB ਦੀ ਇੱਕ ਹੋਰ ਮੀਟਿੰਗ ਹੋ ਸਕਦੀ ਹੈ
ਜੀ।
ਸੋ ਪ੍ਰੀਮੀਅਰ ਵੀ ਇਹੀ ਗੱਲ ਕਹਿ ਰਹੇ ਨੇ ਵੀ ਅਗਲੇ ਹਫ਼ਤੇ ਉਹ ਵੀਰਵਾਰ ਤੱਕ ਵਾਪਸ ਆਉਣ ਦੀ ਕੋਸ਼ਿਸ਼ ਕਰਨਗੇ
ਜੀ।
ਸੋ ਹੋ ਸਕਦਾ ਕਿ ਵੀਰਵਾਰ ਜਾਂ ਸ਼ੁੱਕਰਵਾਰ ਜਿਹੜਾ ਉਹ MOU ਦੀ ਗੱਲ ਹੋ ਰਹੀ ਹੈ ਉਹਦੇ ਬਾਰੇ ਅਨਾਊਂਸਮੈਂਟ ਹੋ ਜਾਏ।
ਅਤੇ ਉਹਦੇ ਵਿੱਚ ਜਿਹੜੀਆਂ 4 ਪ੍ਰਮੁੱਖ ਚੀਜ਼ਾਂ ਜੋ EB ਪ੍ਰੀਮੀਅਰ EB ਵੱਲੋਂ ਆਟਵਾ ਦੇ ਮੂਹਰੇ ਰੱਖੀਆਂ ਗਈਆਂ ਨੇ ਨੈਗੋਸੀਏਸ਼ਨ ਵਾਸਤੇ, ਉਹਦੇ ਵਿੱਚ ਆਫਕੋਰਸ ਇੱਕ ਜਾਰਜ ਮੈਸੀ ਟਨਲ ਦੀ ਰਿਪਲੇਸਮੈਂਟ, ਦੂਜੀ ਫਿਰ ਨੌਰਥ ਕੋਸਟ ਟਰਾਂਸਮਿਸ਼ਨ ਲਾਈਨ ਜਿਹੜੀ ਉਹ ਬਿਜਲੀ ਵਾਲੀ ਲਾਈਨ ਵਿਛਾਈ ਜਾਣੀ ਆ, ਕਲੀਨ ਐਨਰਜੀ ਦੇ ਕੁਝ ਪ੍ਰੋਜੈਕਟਸ ਨੇ ਜਿਨ੍ਹਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ, ਅਨਸਪੈਸੀਫਾਈਡ ਪ੍ਰੋਜੈਕਟਸ, ਅਤੇ ਕ੍ਰਿਟੀਕਲ ਮਿਨਰਲ ਨਾਲ ਸੰਬੰਧਿਤ ਕੁਝ ਪ੍ਰੋਜੈਕਟਸ ਨੇ, ਸੋ ਮਾਈਨਿੰਗ ਨਾਲ ਰਿਲੇਟਡ ਕੁਝ ਪ੍ਰੋਜੈਕਟਸ ਨੇ, ਇਹਨਾਂ ਬਾਰੇ ਗੱਲ ਹੋਣੀ ਆ। ਹੁਣ ਦੇਖੋ ਇਹ ਵੀ ਗੱਲ ਆ ਵਾਸੂ ਜੀ, ਜਦੋਂ ਤੱਕ ਇਹ ਸਾਈਨਿੰਗ ਹੁੰਦੀ ਆ 2 July ਦਾ ਵੀਰਵਾਰ, ਅਗਲਾ ਵੀਰਵਾਰ 1 July ਦੀ ਡੈਡਲਾਈਨ ਹੈਗੀ ਆ, ਐਲਬਰਟਾ ਦੀ ਸਰਕਾਰ ਨੇ ਜਿਹੜਾ ਆਪਣਾ ਜਿਹੜੀ ਆਪਣੀ ਪ੍ਰਪੋਜ਼ਲ ਜਮ੍ਹਾਂ ਕਰਾਉਣੀ ਆ ਕਿ ਉਹ ਨਵੀਂ ਪਾਈਪਲਾਈਨ ਜਿਹੜੀ ਚਾਹੁੰਦੇ ਨੇ ਐਲਬਰਟਾ ਤੋਂ BC ਤੱਕ ਬਣੇ, ਉਹਦੇ ਸੰਬੰਧੀ ਉਹਨਾਂ ਦੀ ਪ੍ਰਪੋਜ਼ਲ ਹੈ ਕੀ। ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ 3 ਰੂਟ ਸੁਝਾਏ ਸੀ, ਉਹਨੂੰ ਲੈ ਕੇ ਵੀ ਫੈਡਰਲ ਅਧਿਕਾਰੀਆਂ ਵੱਲੋਂ ਇਹ ਕਿਹਾ ਗਿਆ ਐਲਬਰਟਾ ਦੀ ਸਰਕਾਰ ਨੂੰ ਵੀ, ਭਾਈ ਇੱਕ ਰੂਟ ਦੱਸੋ, ਜਿੰਨੇ ਤੁਸੀਂ ਜ਼ਿਆਦਾ ਆਪਸ਼ਨਸ ਰੱਖੋਗੇ, ਉਹੀ ਹੁੰਦਾ ਨਾ ਪੈਰਾਡੋਕਸ ਆਫ ਚੋਇਸ, ਵੀ ਉੱਨੀ ਜ਼ਿਆਦਾ ਨੁਕਤਾਚੀਨੀ ਹੋਏਗੀ, ਉੱਨੀ ਜ਼ਿਆਦਾ ਉਹਦੀ ਪੁਣਛਾਣ ਹੋਏਗੀ, ਉੰਨਾ ਹੀ ਜ਼ਿਆਦਾ ਵਕਤ ਜ਼ਾਇਆ ਹੋਏਗਾ। ਸੋ ਇਹ ਉਸ MOU ਦੇ ਸਾਈਨ ਹੋਣ ਤੋਂ ਪਹਿਲਾਂ ਐਲਬਰਟਾ ਆਪਣਾ ਜਿਹੜੀ ਪ੍ਰਪੋਜ਼ਲ ਆ ਪਾਈਪਲਾਈਨ ਦੀ ਉਹ ਕੀ ਰੱਖਦਾ, ਉਸ ਪਾਈਪਲਾਈਨ ਦੀ ਪ੍ਰਪੋਜ਼ਲ ਬਾਰੇ ਆਲਰੇਡੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਹ ਕਹਿ ਚੁੱਕੇ ਨੇ ਕਿ ਜਿਹੜਾ ਉਹ ਕਾਰਬਨ ਕੈਪਚਰ ਵਾਲਾ ਪ੍ਰੋਜੈਕਟ ਹੈ, ਪੈਥਵੇਜ਼ ਪ੍ਰੋਜੈਕਟ, ਜਿਹਦੇ ਰਾਹੀਂ ਇੱਕ ਪਾਈਪਲਾਈਨ ਕੋਲ ਲੇਕ ਐਲਬਰਟਾ ਤੱਕ ਵਿਛਾਉਣੀ ਆ, ਅਤੇ ਉਹਦਾ ਮਕਸਦ ਇਹ ਹੈ ਕਿ ਆਇਲ ਐਂਡ ਗੈਸ ਸੈਕਟਰ ਦੇ ਵਿੱਚੋਂ ਇਸ ਤੋਂ ਪਹਿਲਾਂ ਕਿ ਕਾਰਬਨ ਹਵਾ ਦੇ ਵਿੱਚ ਰਿਲੀਜ਼ ਹੋਵੇ, ਉਹਨੂੰ ਪਹਿਲਾਂ ਹੀ ਕੈਪਚਰ ਕਰਕੇ ਪਾਈਪਲਾਈਨ ਰਾਹੀਂ ਟਰਾਂਸਪੋਰਟ ਕਰਕੇ ਦੂਰ ਜ਼ਮੀਨ ਦੇ ਹੇਠਾਂ ਡੂੰਘਾ ਉਹਨੂੰ ਸਟੋਰ ਕਰਨਾ, ਇਹ ਪ੍ਰੋਜੈਕਟ ਆ। ਉਹ $20-30 billion ਦਾ ਪ੍ਰੋਜੈਕਟ ਉਹਦੀਆਂ ਜਿਹੜੀ ਐਸਟੀਮੇਟ ਪਿਛਲੇ ਸਮੇਂ 'ਚ ਆਇਆ, ਅਤੇ ਸਰਕਾਰਾਂ ਨੇ ਫੈਡਰਲ ਸਰਕਾਰ ਨੇ ਵੀ, ਐਲਬਰਟਾ ਦੀ ਸਰਕਾਰ ਨੇ ਵੀ ਉਹਦੇ ਵਾਸਤੇ ਕੁਝ ਟੈਕਸ ਕ੍ਰੈਡਿਟਸ ਤਾਂ ਦਿੱਤੇ ਹੋਏ ਨੇ, ਅਤੇ ਕਾਰਨੀ ਦਾ ਇਹ ਵੀ ਕਹਿਣਾ ਵੀ ਪਾਥਵੇਜ਼ ਪ੍ਰੋਜੈਕਟ ਤੋਂ ਬਿਨਾਂ ਉਹ ਪਾਈਪਲਾਈਨ ਦੀ ਗੱਲ ਤੱਕ ਨਹੀਂ ਸੁਣਨਗੇ ਐਲਬਰਟਾ ਦੀ। ਸੋ ਐਲਬਰਟਾ ਵੀ ਉਦੋਂ ਤੱਕ ਕੀ ਕਰਦਾ, ਅਤੇ ਐਲਬਰਟਾ ਵੱਲੋਂ ਜਿਹੜੀ ਪ੍ਰਪੋਜ਼ਲ ਰੱਖੀ ਜਾਂਦੀ ਹੈ ਉਹਦੇ ਵਿੱਚ ਇੱਕ ਪੋਸੀਬਿਲਿਟੀ ਇਹ ਵੀ ਹੈ ਨਾ ਕਿ ਫੈਡਰਲ ਸਰਕਾਰ ਦੇ ਮਨ ਨੂੰ ਤਾਂ ਉਹ ਲੱਗੇ ਭਾ ਜਾਵੇ, ਪਰ BC ਦੀ ਸਰਕਾਰ ਨੂੰ ਨਾ ਭਾਵੇ। ਸੋ ਇਹ ਕਾਫੀ ਚੀਜ਼ਾਂ ਨੇ, ਮੂਵਿੰਗ ਪੀਸਿਸ ਨੇ, ਦੇਖਣਾ ਹੋਏਗਾ ਉਦੋਂ ਤੱਕ ਕੀ ਬਣਦਾ।
ਸੋ ਇਸੇ ਕਰਕੇ ਟਾਈਮਿੰਗ ਇੱਦਾਂ ਦੀ ਰੱਖੀ ਜਾ ਰਹੀ ਹੈ ਕਿ ਐਲਬਰਟਾ ਵਾਸਤੇ ਇਹ ਦੱਸਿਆ ਜਾ ਰਿਹਾ ਕਿ ਇਹ ਸ਼ਰਤ ਜਿਵੇਂ ਹੁਣ ਰੱਖ ਦਿੱਤੀ ਗਈ ਆ ਕਿ ਜਦੋਂ ਤੁਸੀਂ ਮੇਜਰ ਪ੍ਰੋਜੈਕਟ ਆਫਿਸ ਨੂੰ ਆਪਣਾ ਪ੍ਰੋਜੈਕਟ, ਆਪਣੀ ਬਿੱਡ ਜਦੋਂ ਸਬਮਿਟ ਕਰਨੀ ਆ, ਨਾਲ ਦੇ ਨਾਲ ਪਾਥਵੇਜ਼ ਪ੍ਰੋਜੈਕਟ ਵਾਸਤੇ ਵੀ ਤੁਸੀਂ ਨਾਲ ਉੱਥੇ ਕਮਿਟਮੈਂਟ ਕਰੋ ਕਿ ਨਾਲ ਹੀ ਕਰਨੀ ਪਏਗੀ। ਸੋ ਐਲਬਰਟਾ ਵਾਸਤੇ ਇਹ ਸ਼ਰਤ ਥੋੜ੍ਹੀ ਰੱਖ ਦਿੱਤੀ, ਉਹਨਾਂ ਥੋੜ੍ਹੀ ਸਖਤੀ ਕਰ ਦਿੱਤੀ, ਅਤੇ ਨਾਲ ਹੀ ਅਗਲੇ ਹੀ ਦਿਨ BC ਦੇ ਨਾਲ MOU ਅਨਾਊਂਸ ਕਰ ਦਿੱਤਾ ਜਾਵੇ। ਅਤੇ BC ਦਾ ਜਿਹੜਾ MOU ਆ ਉਹਦੇ ਬਾਰੇ ਤੁਸੀਂ ਦੇਖੋ, ਤੁਸੀਂ ਕਿਹਾ ਵੀ BC ਵੱਲੋਂ ਉਹਦਾ ਵਿਰੋਧ ਕੀਤਾ ਜਾ ਸਕਦਾ ਵੀ ਫੈਡਰਲ ਸਰਕਾਰ ਅਤੇ ਐਲਬਰਟਾ ਤਾਂ ਭਾਵੇਂ ਰਾਜ਼ੀ ਹੋ ਜਾਣ, BC ਉਹਦੀ ਮੁਖਾਲਫਤ ਕਰੇ। BC ਅਜੇ ਤੱਕ ਮੁਖਾਲਫਤ ਕਰਦਾ ਵੀ ਰਿਹਾ। ਸੋ ਪ੍ਰੀਮੀਅਰ ABDB ਦੇ ਬੜੇ ਵੱਡੇ ਆਲੋਚਕ ਬਣ ਕੇ ਸਾਹਮਣੇ ਆਏ, ਪਰ ਕੱਲ੍ਹ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਇੱਥੇ ਵੈਨਕੂਵਰ ਵਿੱਚ ਹੀ, ਉਹਦੇ ਬਾਰੇ ਜਦੋਂ ਗੱਲ ਕਰ ਰਹੇ ਸੀ ਤੇ ਪ੍ਰਾਈਮ ਮਿਨਿਸਟਰ ਨੇ ਇਸ ਪ੍ਰੀਮੀਅਰ ਨੇ ਇਸ ਪ੍ਰਪੋਜ਼ਡ ਪਾਈਪਲਾਈਨ ਨੂੰ ਬਹੁਤਾ ਕ੍ਰਿਟੀਸਾਈਜ਼ ਨਹੀਂ ਕੀਤਾ। ਉਹਨਾਂ ਨੇ ਇਸ ਜਦੋਂ ਪੁੱਛਿਆ ਗਿਆ ਵੀ ਪਾਈਪਲਾਈਨ ਬਾਰੇ, ਕਹਿੰਦੇ ਵੀ ਦੇਖੋ ਸਾਡਾ ਫੋਕਸ ਹੈ ਕਿ ਅਸੀਂ BC ਦੇ ਪ੍ਰੋਜੈਕਟਸ ਬਾਰੇ, ਕਹਿੰਦੇ ਅਸੀਂ ਗੱਲਬਾਤ ਦੇ ਵਿੱਚ ਜ਼ਿਆਦਾ ਉਹਦੇ ਬਾਰੇ ਗੱਲ ਕਰ ਰਹੇ ਹਾਂ ਕਿ ਮਤਲਬ ਇਹ ਹੈ ਕਿ ਵੀ ਸਾਨੂੰ ਜੇ ਬਦਲੇ ਵਿੱਚ ਕੁਝ ਮਿਲੇਗਾ BC ਦੇ ਵਿੱਚ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਨੂੰ ਸਰਕਾਰ ਫੰਡ ਕਰਨ ਲਈ ਤਿਆਰ ਹੁੰਦੀ ਹੈ ਫੈਡਰਲ ਸਰਕਾਰ, ਅਤੇ ਫਿਰ ਮੇ ਬੀ ਅਸੀਂ ਪਾਈਪਲਾਈਨ ਵਾਸਤੇ ਮੰਨ ਵੀ।
ਸੋ ਜਿਹੜੀ ਇਸੇ ਤਰ੍ਹਾਂ ਦੇ ਜੋੜ ਤੋੜ ਨੇ ਜਿਹੜੇ ਕੀ ਐਲਬਰਟਾ ਦੀ ਪਾਈਪਲਾਈਨ ਮੰਨਣ ਵਾਸਤੇ ਉਹਦੀ ਏਵਜ਼ ਵਿੱਚ BC ਜਾਂ BC ਦੀ NDP ਸਰਕਾਰ ਇੱਧਰੋਂ ਫੈਡਰਲ ਸਰਕਾਰ ਤੋਂ ਕੋਈ ਹੋਰ ਕਨਸੈਸ਼ਨ ਹਾਸਲ ਕਰਨ 'ਚ ਕਾਮਯਾਬ ਹੋਏਗੀ। ਸੋ ਦੇਖਦੇ ਹਾਂ।
ਕਿਉਂਕਿ ਵਿਜੇ ਜੀ ਦੇਖੋ, ਜਦੋਂ ਆ G7 ਸਮਿਟ ਵੀ ਹੋਇਆ, ਪ੍ਰਾਈਮ ਮਿਨਿਸਟਰ ਜਦੋਂ ਵੀ ਕਿਸੇ ਵਿਦੇਸ਼ੀ ਦੌਰੇ 'ਤੇ ਜਾਂਦੇ ਨੇ ਕਿਸੇ ਮੁਲਕ ਨਾਲ ਗੱਲ ਕਰਦੇ ਨੇ ਜਾ ਕੇ, ਅਤੇ ਉੱਥੇ ਹਮੇਸ਼ਾ ਕਹਿੰਦੇ ਵੀ ਅਸੀਂ ਕੈਨੇਡਾ ਨੂੰ ਐਨਰਜੀ ਸੁਪਰ ਪਾਵਰ ਬਣਾਉਣਾ। G7 ਸਮਿਟ ਦੌਰਾਨ ਵੀ ਜਿਹੜੇ ਬਾਇਲੈਟਰਲਸ ਹੋਏ, ਇਹਨਾਂ ਦੇ ਵੱਖੋ ਵੱਖਰੀਆਂ ਜਿਹੜੀਆਂ ਮੀਟਿੰਗਸ ਹੋਈਆਂ, ਉਹਨਾਂ ਵਿੱਚ ਵੀ ਉਹਨਾਂ ਨੇ ਮਲਟੀਪਲ ਟਾਈਮਸ ਇਸ ਪ੍ਰੋਜੈਕਟ ਦਾ ਖਾਸ ਤੌਰ 'ਤੇ ਕਿ ਦੇਖੋ ਜੀ ਅਸੀਂ ਇੱਕ ਹੋਰ ਪਾਈਪਲਾਈਨ ਵਿਛਾਵਾਂਗੇ, ਇਹਦੇ ਨਾਲ ਏਸ਼ੀਆਈ ਮਾਰਕੀਟ ਨੂੰ ਸਾਡੀ ਐਕਸਪੋਰਟ ਵਧੇਗੀ, ਇੰਟਰਨੈਸ਼ਨਲ ਫੋਰਮ 'ਤੇ ਜਾ ਕੇ ਉਹ ਇੱਦਾਂ ਦੀਆਂ ਗੱਲਾਂ ਕਰ ਰਹੇ ਨੇ, ਅਤੇ ਉਸ ਤੋਂ ਹੀ ਇਹ ਲੱਗ ਰਿਹਾ ਸੀ ਵੀ ਇਹ ਪ੍ਰੋਜੈਕਟ ਤਾਂ ਬਣਨਾ। ਆਪਾਂ ਉਹਦੇ ਬਾਰੇ ਗੱਲ ਵੀ ਕੀਤੀ ਸੀ, ਲੱਗਦਾ ਪਾਈਪਲਾਈਨ ਤਾਂ ਬਣਨੀ ਹੀ ਹੈ। ਸੋ ਹੁਣ ABDB ਨੂੰ, ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੂੰ ਵੀ ਉਹ ਗੱਲ ਪਤਾ ਵੀ ਫੈਡਰਲ ਸਰਕਾਰ ਨੇ ਧਾਰ ਲਿਆ ਹੋਇਆ ਕਿ ਪਾਈਪਲਾਈਨ ਤਾਂ ਬਣਾਉਣੀ ਹੈ, ਹੁਣ ਉਹਦੇ ਬਦਲੇ ਵਿੱਚ ਜੇ ਨੈਗੋਸੀਏਸ਼ਨ ਕਰਕੇ ਕੁਝ ਹਾਸਲ ਹੁੰਦਾ ਤਾਂ ਉਹ ਹਾਸਲ ਕਰ ਲਿਆ ਜਾਵੇ।
ਜਿਹੜੀ ਬਾਕੀ ਵਾਸੂ ਜੀ ਉਹ ਕੰਡੋਮੀਨੀਅਮ ਖਰੀਦਣ ਵਾਲੀ ਗੱਲ ਸੀ, ਉਹ ਬ੍ਰੇਕ ਤੋਂ ਬਾਅਦ ਉਹਦੇ ਪੂਰੇ ਵੇਰਵੇ ਸਾਂਝੇ ਕਰਦੇ ਹਾਂ, ਪਰ ਕਿਉਂਕਿ ਉਹਨਾਂ ਨੇ ਇਹ ਕਿਹਾ ਕਹਿੰਦੇ ਜਿਹੜਾ ਆਈਡੀਆ ਸੀ ਉਹ ਤਾਂ BCE ਸਰਕਾਰ ਦਾ ਸੀ, ਇਹ ਚਾਹੁੰਦੇ ਆ ਵੀ ਅਸੀਂ ਇੱਦਾਂ ਕੋਂਡੋਮੀਨੀਅਮ ਸਰਕਾਰ ਖਰੀਦ ਲਵੇ ਜਿਹੜੇ ਅੜੇ ਹੋਏ ਕੋਂਡੋਜ਼ ਨੇ ਜਿਹੜੇ ਵਿਕ ਨਹੀਂ ਰਹੇ। ਸੋ ਅੱਗੇ ਚੱਲ ਕੇ ਗੱਲ ਕਰਦੇ ਹਾਂ,
DVDP ਨੇ ਜਿਹੜੀ ਗੱਲ ਕੀਤੀ ਉਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਵੀ ਫਸਾਉਣ ਦੀ
ਕੋਸ਼ਿਸ਼ ਕੀਤੀ। ਹਾਂ
ਉਹ ਵੀ ਗੱਲ ਕਰਦੇ
ਹੈ ਉਹ ਐਂਡ ਇਹ ਸਭ ਉਦੋਂ ਜਦੋਂ ਇੱਦਾਂ ਦੀਆਂ ਨੈਗੋਸੀਏਸ਼ਨ ਵੀ ਚੱਲ ਰਹੀਆਂ ਨੇ
ਜੀ। ਸੇ ਇਹ ਜਿਹੜੇ ਦੋ ਵਿਅਕਤੀ ਨੇ ਇਹਨਾਂ ਦੇ ਉੱਤੇ ਚਾਰਜ, ਇੱਕ ਇੱਕ ਚਾਰਜ ਹੀ ਲੱਗਿਆ, ਰੈਕਲੈਸ ਡਿਸਚਾਰਜ ਆਫ ਅ ਫਾਇਰਆਰਮ, ਤੇ ਇਹਨਾਂ ਨੂੰ 29 ਤਰੀਕ ਨੂੰ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਜਾਣਾ। ਗ੍ਰਿਫਤਾਰ ਕੀਤੇ ਸੀ ਬੰਦੇ ਚਾਰ, ਤੇ ਚਾਰਜਸ ਲੱਗੇ ਨੇ ਦੋ ਦੇ ਉੱਤੇ, ਤੇ ਉਹਨਾਂ ਦੀਆਂ ਤਸਵੀਰਾਂ ਵੀ ਕੱਲ੍ਹ ਜਨਤਕ ਕੀਤੀਆਂ ਗਈਆਂ। ਬਾਕੀ ਜਿਹੜੇ ਦੋ ਨੇ ਉਹ ਦੱਸਿਆ ਗਿਆ ਵੀ ਉਹ CBSA ਦੀ ਰਿਮਾਂਡ ਦੇ ਵਿੱਚ ਨੇ, ਕਸਟਡੀ ਦੇ ਵਿੱਚ ਨੇ। ਸੋ CBSA ਦੀ ਕਸਟਡੀ ਦੇ ਵਿੱਚ ਸਾਨੂੰ ਪਤਾ ਸੀ ਪਹਿਲਾਂ ਜਿਹੜੇ ਕੁਝ ਕੇਸਿਸ ਐਕਸਟ੍ਰੋਸ਼ਨ ਨਾਲ ਸੰਬੰਧਿਤ ਰਿਪੋਰਟ ਹੁੰਦੇ ਜਿਹੜੇ ਆਪਾਂ ਪੜ੍ਹੇ ਨੇ, ਸੁਣੇ ਨੇ, ਦੇਖੇ ਨੇ, ਉਹਨਾਂ ਦੇ ਵਿੱਚ ਆਮ ਤੌਰ 'ਤੇ ਹੁੰਦਾ ਜਦੋਂ ਕੋਈ ਕਿਸੇ ਦਾ ਸਟੈਟਸ ਲੀਗਲ ਨਾ ਹੋਵੇ ਕੈਨੇਡਾ ਦੇ ਵਿੱਚ, ਅਤੇ ਉਹਨਾਂ ਨੂੰ ਸਟੈਟਸ ਇਲੀਗਲ ਹੋਣ ਕਰਕੇ ਡਿਪੋਰਟ ਕੀਤੇ ਜਾਣ ਦਾ ਕੇਸ ਬਣਦਾ ਹੋਵੇ, ਤਾਂ ਫਿਰ CBSA ਵਾਲੇ ਚਾਰਜਸ ਲੱਗਣ ਤੋਂ ਪਹਿਲਾਂ ਹੀ ਉਹਨਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੰਦੇ ਹੁੰਦੇ ਆ। ਪਰ ਕੱਲ੍ਹ ਪੁਲਿਸ ਵੱਲੋਂ ਇੰਨੀ ਡਿਟੇਲ ਤਾਂ ਨਹੀਂ ਦੱਸੀ ਗਈ, ਬਸ ਉਹਨਾਂ ਨੇ ਇੰਨਾ ਹੀ ਦੱਸਿਆ ਵੀ ਬਾਕੀ ਦੋ ਜਣੇ CBSA ਦੀ ਹਿਰਾਸਤ ਵਿੱਚ ਨੇ,
ਪਰ ਪਿਛਲਾ ਜਿਹੜਾ
ਚਾਰਜਸ ਅਜੇ ਤੱਕ ਲੱਗੇ ਨਹੀਂ। ਸੋ ਇਹ ਦੋਨੋਂ ਚੀਜ਼ਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਮੇ ਬੀ ਸੂਨ ਉਹਨਾਂ ਦੋਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇ
ਜੀ,
ਤੇ ਉਹਨਾਂ ਤੇ ਅਜੇ ਚਾਰਜਸ ਨਹੀਂ ਲੱਗੇ, ਇਸ ਕਰਕੇ ਉਹਨਾਂ ਦੇ ਨਾਮ ਜਾਂ ਤਸਵੀਰਾਂ ਜਨਤਕ ਨਹੀਂ ਕੀਤੀ।
ਤੇ ਉਹਨਾਂ ਦਾ CBSA ਵਿੱਚ ਹਿਰਾਸਤ ਹੋਣ ਦਾ ਸੰਕੇਤ ਮਤਲਬ ਇਹ ਹੈ ਕਿ ਉਹਨਾਂ ਦੇ ਵੀਜ਼ਾ ਜਿਹੜੇ ਵੀ ਵੀਜ਼ਾ ਤੇ ਹੋ ਸੀਗੇ ਉਹ ਵੀਜ਼ਾ ਐਕਸਪਾਇਰਡ ਨੇ, ਚਾਰੋਂ ਜਾਣੇ ਵਾਸੂ ਜੀ ਇਹ ਫੋਰਨ ਨੈਸ਼ਨਲ ਨੇ।
ਹਾਂਜੀ,
ਇਹ ਵੀ ਕੱਲ੍ਹ ਪੁਲਿਸ ਨੇ ਦੱਸਿਆ ਹੈ। ਅੱਛਾ, ਉੱਧਰੋਂ ਵਾਸੂ ਜੀ ਕੈਲਗਰੀ ਵਾਲੇ ਪਾਸਿਓਂ ਜਿਹੜੀ ਖਬਰ ਕੱਲ੍ਹ ਆਈ ਆ, ਕੈਲਗਰੀ ਦੇ ਵਿੱਚ ਉਹਨਾਂ ਨੇ 16 ਜਾਣੇ ਅਰੈਸਟ ਕੀਤੇ ਐਕਸਟੋਰਸ਼ਨ ਦੇ ਮਾਮਲਿਆਂ ਨਾਲ ਸੰਬੰਧਿਤ ਹੀ ਆਪਣੀ ਜਾਂਚ ਦੇ ਵਿੱਚ। 19 ਤੋਂ 39 ਸਾਲ ਦੀਆਂ ਇਹਨਾਂ ਦੀਆਂ ਉਮਰਾਂ ਨੇ, ਬਿਟਵੀਨ 19 and 39 ਈਅਰਸ ਆਫ ਏਜ। 16 ਜਣਿਆਂ ਦੇ ਵਿੱਚੋਂ 15 ਆਲਰੇਡੀ ਜ਼ਮਾਨਤ 'ਤੇ ਛੱਡ ਵੀ ਦਿੱਤੇ ਗਏ ਨੇ।
ਹਾਂਜੀ ਹਾਂਜੀ, ਸੋ ਇਹਨਾਂ ਨੇ ਦੱਸਿਆ ਵੀ ਪਿਛਲੇ ਸਾਲ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਕੈਲਗਰੀ ਦੇ ਵਿੱਚ 49 ਮਾਮਲੇ ਐਕਸਟੋਰਸ਼ਨ ਸੰਬੰਧੀ ਰਿਪੋਰਟ ਹੋਏ ਨੇ, ਤੇ ਉਹਨਾਂ ਦੇ ਵਿੱਚੋਂ 19 ਮਾਮਲਿਆਂ ਦੇ ਵਿੱਚ ਗੋਲੀ ਚੱਲੀ
ਜੀ,
ਤੇ ਉਦੋਂ ਤੋਂ ਲੈ ਕੇ ਹੁਣ ਤੱਕ 16 ਵਿਅਕਤੀਆਂ ਦੇ ਉੱਤੇ ਚਾਰਜਸ ਲੱਗੇ ਨੇ। ਸੋ ਉਹਨਾਂ ਦੇ ਉੱਤੇ ਟੋਟਲ ਮਿਲਾ ਕੇ 55 ਚਾਰਜਸ ਲੱਗੇ, ਤੇ ਉਹਨਾਂ ਦੇ ਵਿੱਚੋਂ ਸਾਰੇ ਦੇ ਸਾਰੇ ਹੀ ਫੋਰਨ ਨੈਸ਼ਨਲਸ ਨੇ, ਇਹਨਾਂ ਵਿੱਚੋਂ ਕੋਈ ਵੀ ਕੈਨੇਡੀਅਨ ਸਿਟੀਜ਼ਨ ਨਹੀਂ ਕਿ ਕੋਈ ਵਰਕ ਵੀਜ਼ਾ ਤੇ, ਕੋਈ ਸਟੂਡੈਂਟ ਵੀਜ਼ਾ ਤੇ। ਤੇ ਉਹਨਾਂ ਵਿੱਚੋਂ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ 15 ਨੂੰ ਬੇਲ ਵੀ ਮਿਲ ਚੁੱਕੀ ਹੈ, ਸੋ 15 ਆਰ ਆਊਟ ਇਨ ਦਾ ਕਮਿਊਨਿਟੀ। ਤੇ ਸੋ ਇਸ ਚੀਜ਼ ਨੂੰ ਲੈ ਕੇ ਜਿਹੜੇ 15 ਜਣੇ ਨੇ ਉਹਨਾਂ ਦੀਆਂ ਤਸਵੀਰਾਂ ਕੱਲ ਕੈਲਗਰੀ ਪੁਲਿਸ ਵੱਲੋਂ ਜਨਤਕ ਕੀਤੀਆਂ ਗਈਆਂ, ਤੇ ਉਹਨਾਂ ਵਿੱਚੋਂ ਜਿਹੜੇ ਨਾਂ ਨੇ ਸਾਡੀ ਕਮਿਊਨਿਟੀ ਦੇ ਨੇ। ਤੇ
ਈਵਨ ਬਸ ਉਹ ਨਾਵਾਂ ਦੀ ਗੱਲ ਤੇ ਤਾਂ ਪੁਲਿਸ ਨੇ ਇਹ ਵੀ ਕਿਹਾ ਨਾ ਵੀ ਕਈਆਂ ਦੇ ਤਾਂ ਨਾਮ ਵੀ ਉਹਨਾਂ ਨੇ ਕਈ ਆਪਣੇ ਜਾਲੀ ਨਾਂ ਰੱਖੇ ਹੋਏ ਸੀ, ਕੁਝ ਬੰਦੇ
ਤਸਵੀਰਾਂ ਵੀ ਹੈਗੀਆਂ ਨਾ, ਸੋ ਯੂ ਕੈਨ ਸੀ ਐਂਡ ਟੈਲ।
ਹਾਂ, ਤਸਵੀਰਾਂ ਦੇ, ਪਰ ਪੁਲਿਸ ਨੇ ਇਹ ਦੱਸਿਆ ਵੀ ਉਹਨਾਂ ਬੰਦਿਆਂ ਦੇ ਕਈ ਜਿਹੜੇ ਰੂਮਮੇਟ ਸੀ ਉਹਨਾਂ ਨੂੰ ਵੀ ਉਸ ਵਿਅਕਤੀ ਦਾ ਅਸਲੀ ਨਾਂ ਨਹੀਂ ਸੀ ਪਤਾ, ਉਹਨਾਂ ਨੂੰ ਵੀ ਅਸਲੀ ਨਾਮ ਉਦੋਂ ਪਤਾ ਲੱਗਾ ਜਦੋਂ ਪੁਲਿਸ ਨੇ ਦੱਸਿਆ
ਜੀ। ਤੇ ਇਸੇ ਕਰਕੇ ਕਮਿਊਨਿਟੀ ਦੇ ਵਿੱਚ ਬੜੀ ਮੰਗ ਸੀ ਕਿ ਤੁਸੀਂ ਬੰਦੇ ਫੜ ਕੇ ਸਾਰੇ ਬੇਲ ਤੇ ਰਿਹਾ ਕੀਤੇ ਹੋਏ ਆ, ਜ਼ਮਾਨਤ ਦਿੱਤੀ ਹੋਈ ਆ, ਉਹ ਕਮਿਊਨਿਟੀ ਦੇ ਵਿੱਚ ਵਿਚਰ ਰਹੇ ਨੇ, ਤੇ ਸਾਨੂੰ ਕੀ ਪਤਾ ਵੀ ਸਾਡੇ ਨਾਲ ਜਿਹੜਾ ਬੰਦਾ ਬੈਠਾ ਵੀ ਕੋਈ ਉਹ ਕਿਤੇ ਇਹ ਕੋਈ ਚਾਰਜਡ ਸਸਪੈਕਟ ਤਾਂ ਨਹੀਂ ਹੈ।
ਸਹੀ ਗੱਲ ਆ।
ਤੇ ਸੋ ਵੀ ਇਹਨਾਂ ਦੀਆਂ ਤਸਵੀਰਾਂ ਇਹਨਾਂ ਦੇ ਨਾਮ ਜਨਤਕ ਕੀਤੇ ਜਾਣ ਤਾਂ ਪੁਲਿਸ ਵੱਲੋਂ ਇਹ ਉਪਰਾਲਾ ਕੀਤਾ ਗਿਆ, ਤੇ ਇਹਦੇ ਵਿੱਚ ਉਹਨਾਂ ਨੂੰ ਹੁਣ ਉਹੀ ਉਮੀਦ ਹੈ ਵੀ ਇਹਨਾਂ ਦੇ ਨਾਲ ਸੰਬੰਧਿਤ ਕੋਈ ਹੋਰ ਜਾਣਕਾਰੀ ਮਿਲ ਸਕੇ ਜਿਹਦੇ ਨਾਲ ਇਹ ਜਿਹੜੀਆਂ ਇਨਵੈਸਟੀਗੇਸ਼ਨਸ ਨੇ ਅੱਗੇ ਵੱਧ ਸਕਣ,
ਦਾ ਉੱਠਣ ਬੈਠਣਾ ਕਿਹਦੇ ਨਾਲ ਸੀ, ਕਿਹੋ ਜਿਹੀਆਂ ਗਤੀਵਿਧੀਆਂ 'ਚ ਸ਼ਾਮਿਲ ਸੀ। ਅੱਛਾ, ਫਿਰ ਸਵਾਲ ਦੇਖੋ ਇਹ ਆ ਵੀ ਜੇ 16 ਜਣਿਆਂ ਦੇ ਵਿੱਚੋਂ 15 ਜਣਿਆਂ ਨੂੰ ਜ਼ਮਾਨਤ ਮਿਲ ਗਈ ਆ, ਗੱਲ ਤਾਂ ਹੁਣ ਇਹ ਹੋਈ ਹੈ ਵੀ ਸਾਡਾ ਤਾਂ ਜਿਹੜਾ ਬੇਲ ਐਂਡ ਸੈਂਟੈਂਸਿੰਗ ਲਾਅ ਆ ਉਹ ਤੇ ਜਿਹੜਾ ਬਿੱਲ ਸੀ 14 ਸੀਗਾ ਉਹ ਪਾਸ ਕਰ ਦਿੱਤਾ ਗਿਆ, ਇਸੇ ਮਹੀਨੇ 15 ਤਰੀਕ ਨੂੰ ਉਹ ਬਿੱਲ ਪਾਸ ਹੋਇਆ, ਉਹ ਲਾਗੂ ਹੋਣਾ ਅਗਲੇ ਮਹੀਨੇ ਤੋਂ 15 ਜੁਲਾਈ ਤੋਂ। ਸੋ ਉਦੋਂ ਤੋਂ ਫਿਰ ਕੀ ਉਹ ਰਿਵਰਸ ਓਨਸ ਵਾਲੀ ਗੱਲ ਆ ਨਾ ਕਿ ਜਦੋਂ ਜ਼ਮਾਨਤ ਮਿਲਣੀ ਹੈ ਕਿਸੇ ਅਪਰਾਧੀ ਨੂੰ ਉਹਨੂੰ ਇੱਕ ਪ੍ਰੂਵ ਕਰਨਾ ਪੈਣਾ, ਕਨਵਿੰਸ ਕਰਨਾ ਪੈਣਾ ਕਿ ਉਹਨੂੰ ਜ਼ਮਾਨਤ ਕਿਉਂ ਮਿਲਣੀ ਚਾਹੀਦੀ ਆ। ਪਹਿਲਾਂ ਹੁਣ ਤੱਕ ਦਾ ਰੂਲ ਕੀ ਕਹਿੰਦਾ ਕਿ ਜ਼ਮਾਨਤ ਨਾ ਦਿੱਤੀ ਜਾਵੇ ਇਹ ਸਰਕਾਰੀ ਵਕੀਲ ਨੂੰ ਕ੍ਰਾਊਨ ਪ੍ਰੋਸੀਕਿਊਟਰ ਨੂੰ ਪ੍ਰੂਵ ਕਰਨਾ ਪੈਂਦਾ ਸੀ। ਸੋ ਰਿਵਰਸ ਓਨਸ ਦੀਆਂ ਮਦਾਂ, ਫਿਰ ਇੱਕ ਉਹ ਵੀ ਇਹਦੇ ਵਿੱਚ ਮਦ ਹੈਗੀ ਆ ਕਿ ਜੇ ਕਿਸੇ ਨੇ ਪਹਿਲਾਂ ਵੀ ਕੁਝ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਇਆ ਉਹ ਵੀ ਫੈਕਟਰ ਇਨ ਕੀਤਾ ਜਾਏਗਾ, ਨਹੀਂ ਤਾਂ ਅਜੇ ਕੀ ਹੁੰਦਾ ਕਿ ਜਿਹੜੇ ਕ੍ਰਾਈਮ ਵਾਸਤੇ ਮੁਕੱਦਮਾ ਚੱਲ ਰਿਹਾ ਸਿਰਫ ਉਹਦੀਆਂ ਮੈਰਿਟਸ ਉੱਪਰ ਹੀ ਸਾਰੀ ਗੱਲ ਹੁੰਦੀ ਆ। ਹੁਣ 15 ਜੁਲਾਈ ਤੋਂ ਬਾਅਦ ਜਿਹੜੇ ਕੁਝ ਅਜਿਹੇ ਸੰਗੀਨ ਅਪਰਾਧ ਨੇ ਉਹਦੇ ਵਿੱਚ ਜੱਜ ਨੇ ਜਿਹੜਾ ਪੁਰਾਣਾ ਟਰੈਕ ਰਿਕਾਰਡ ਆ ਉਹ ਵੀ ਫੈਕਟਰ ਇਨ ਕਰਨਾ।
ਯਾ, ਸੋ ਵੀਲ ਸੀ ਵੈਨ ਵੀ ਗੈਟ ਦੇਅਰ।
ਹਾਂ, 15 ਜੁਲਾਈ ਦੂਰ ਆ ਜੇ।
ਤੇ ਇਹਦੇ ਵਿੱਚ ਵਿਜੇ ਜੀ, ਪੁਲਿਸ ਦਾ ਤਾਂ ਇਹ ਕਹਿਣਾ ਸੀ, ਕਹਿੰਦੇ ਵੀ ਹੁਣ ਲੱਗਦਾ ਸਾਨੂੰ ਵੀ ਜਿਹੜੀ ਸਾਡੀ ਕਾਰਵਾਈ ਆ ਵੀ ਉਹਦੇ ਸਾਨੂੰ ਬੜੀ ਕਾਮਯਾਬੀ ਮਿਲ ਰਹੀ ਆ, ਕਹਿੰਦੇ ਕਿਉਂਕਿ ਇਸ ਸਾਲ ਅਜੇ ਤੱਕ 11 ਸ਼ੂਟਿੰਗਸ ਹੋਈਆਂ ਨੇ ਐਕਸਟੋਰਸ਼ਨ ਦੇ ਮਾਮਲਿਆਂ ਦੇ ਵਿੱਚ, ਤੇ ਉਹਨਾਂ ਵਿੱਚੋਂ 9 ਪਹਿਲੇ 2 ਮਹੀਨਿਆਂ ਦੇ ਵਿੱਚ ਹੀ ਹੋਈਆਂ ਸਨ, ਪਹਿਲੇ 60 ਦਿਨਾਂ ਦੇ ਅੰਦਰ। ਉਸ ਤੋਂ ਬਾਅਦ ਕਹਿੰਦੇ ਜਿਹੜੇ ਉਹਨਾਂ ਪਿਛਲੇ ਜਿਹੜੇ 100 ਦਿਨ ਰਹੇ ਨੇ, 60 ਦਿਨਾਂ ਤੋਂ ਬਾਅਦ ਜਿਹੜੇ 100 ਦਿਨ ਰਹੇ ਨੇ ਤਕਰੀਬਨ, ਉਹਨਾਂ ਦੇ ਵਿੱਚ ਕਹਿੰਦੇ 2 ਹੀ ਸ਼ੂਟਿੰਗਸ ਰਿਪੋਰਟ ਹੋਈਆਂ। ਸੋ 60 ਦਿਨਾਂ ਦੇ ਵਿੱਚ 9 ਸ਼ੂਟਿੰਗਸ, ਫਿਰ ਉਸ ਤੋਂ ਬਾਅਦ ਵਾਲੇ 100 ਦਿਨਾਂ ਦੇ ਵਿੱਚ 2 ਸ਼ੂਟਿੰਗਸ। ਕਹਿੰਦੇ ਇੱਦਾਂ ਲੱਗਦਾ ਵੀ ਸਾਡੀ ਜਿਹੜੀ ਕਾਰਵਾਈ ਆ ਵੀ ਉਹਦੇ ਸਹੀ ਰਿਜ਼ਲਟਸ ਮਿਲਦੇ।
ਇਹ ਤਸਵੀਰਾਂ ਜਾਰੀ ਕਰਨੀਆਂ ਜਦੋਂ ਤੁਸੀਂ ਆ ਜਿਹੜੀ ਨੇਮਿੰਗ ਐਂਡ ਸ਼ੇਮਿੰਗ ਆ, ਇੰਪੋਰਟੈਂਟ ਆ ਇਹ,
ਇੰਪੋਰਟੈਂਟ ਆ।
ਮਤਲਬ ਇਹ ਤਾਂ ਸਮਝ ਇਹ ਨਹੀਂ ਆਉਂਦੀ ਕਿ ਜਦੋਂ ਇਹ ਸਮੱਸਿਆ ਪਣਪਣੀ ਸ਼ੁਰੂ ਹੀ ਹੋਈ ਸੀ, ਜਿਉਂ-ਜਿਉਂ ਉਦੋਂ ਬੰਦੇ ਰਾਊਂਡ ਅਪ ਹੋਣੇ ਸ਼ੁਰੂ ਹੋਏ, ਇਹ ਨਾਮ ਅਤੇ ਤਸਵੀਰਾਂ ਉਦੋਂ ਕਿਉਂ ਨਾ ਜਨਤਕ ਕੀਤੀਆਂ ਗਈਆਂ?
ਯਾ, ਕਿਉਂਕਿ ਪਹਿਲਾਂ ਕਰਦੇ ਨਹੀਂ ਸੀ, ਪਿਰਤੇ ਨਹੀਂ ਸੀ, ਨਵੀਂ ਪਿਰਤ ਪਾਉਣ ਦੇ ਵਿੱਚ ਫਿਰ ਸਮਾਂ ਲੱਗਦਾ, ਥੋੜ੍ਹਾ ਜਿਹਾ ਇਨਰਸ਼ੀਆ ਹੁੰਦਾ।
ਸੋ ਇਹ ਜਿਹੜੀ ਖਬਰ ਆ ਇੱਧਰਲੇ, ਇਹ ਕੈਲਗਰੀ ਵਾਲੇ ਪਾਸਿਓਂ ਕੱਲ੍ਹ ਆਈ ਆ। ਬਾਕੀ ਇਹ ਵਾਸੂ ਜੀ ਕਿ ਕੁਝ ਨੰਬਰਸ ਨਾ CBSA ਨੇ ਵੀ ਲੇਟੈਸਟ ਜਾਰੀ ਕੀਤੇ ਨੇ, ਜਿਹੜਾ ਆਪਣਾ ਇੱਥੇ ਪੈਸੀਫਿਕ ਰੀਜਨ ਆ, ਇਹਦੇ ਵਿੱਚ ਐਜ਼ ਆਫ June 18 ਲੇਟੈਸਟ ਨੰਬਰਸ ਇਹ ਨੇ ਕਿ 81 ਜਣਿਆਂ ਨੂੰ ਰਿਪੋਰਟ ਕੀਤਾ ਜਾ ਚੁੱਕਿਆ ਅਤੇ 139 ਜਣਿਆਂ ਦੇ ਖਿਲਾਫ਼ ਟੋਟਲ, ਸੋ 139 ਜਣਿਆਂ ਦੇ ਖਿਲਾਫ਼ ਰਿਮੂਵਲ ਆਰਡਰ ਜਾਰੀ ਕੀਤੇ ਗਏ ਨੇ, ਯਾ ਦੇ ਆਰ ਇਨ ਦਾ ਪ੍ਰੋਸੈਸ ਆਫ ਬੀਂਗ ਇਨਫੋਰਸਡ। ਇਸੇ ਤਰ੍ਹਾਂ ਦੇ ਨੰਬਰ ਜਿਹੜਾ ਪ੍ਰੇਰੀ ਰੀਜਨ ਆ ਉਹਦੇ ਵੀ ਸਾਂਝੇ ਕੀਤੇ ਗਏ ਨੇ। ਪ੍ਰੇਰੀ ਰੀਜਨ ਦੇ ਵਿੱਚ CBSA ਵੱਲੋਂ 138 ਇਨਵੈਸਟੀਗੇਸ਼ਨਸ ਖੋਲੀਆਂ ਗਈਆਂ, 37 ਰਿਮੂਵਲ ਆਰਡਰ ਇਸ਼ੂ ਕੀਤੇ ਗਏ ਨੇ, ਉਹਨਾਂ ਦੇ ਵਿੱਚੋਂ 18 ਜਣੇ ਰਿਪੋਰਟ ਹੋਏ ਆ। ਸੋ ਇਹ ਅਪਡੇਟ ਉੱਧਰਲੇ ਪਾਸਿਓਂ ਆ। ਸੋ ਹੁਣ ਇਹ ਕਰੀਏ ਖਬਰਾਂ ਦੇ ਤਾਜ਼ੇ ਬੁਲੇਟਿਨ ਦਾ ਟਾਈਮ ਹੋਈ ਜਾਂਦਾ ਵਾਸੂ ਜੀ, ਅਤੇ ਖਬਰਾਂ ਦੇ ਤਾਜ਼ੇ ਬੁਲੇਟਿਨ ਤੋਂ ਬਾਅਦ ਫਿਰ ਹੋਰ ਕਈ ਇੰਪੋਰਟੈਂਟ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਮੈਂ ਦੱਸਦਾ ਜੇ ਕੋਈ ਕੰਮ ਦੀ ਤਲਾਸ਼ ਕਰ ਰਿਹਾ ਤਾਂ ਇਸ ਵੇਲੇ ਬਲੂਬੈਰੀਜ਼ ਤੋੜਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਸ ਕੰਮ ਵਾਸਤੇ ਰਾਈਡ ਵੀ ਅਵੇਲੇਬਲ ਹੈ, ਤਨਖਾਹ ਅਗਲੇ ਦਿਨ ਮਿਲ ਜਾਏਗੀ। ਕੰਮ ਲਈ ਅੱਜ ਹੀ ਕਾਲ ਕਰੋ ਕੰਵਰ ਭਿੰਡਰ ਨੂੰ 778-242-0777 'ਤੇ, 778-242-0777 ਫੋਨ ਨੰਬਰ ਹੈ। ਬਲੂਬੈਰੀਜ਼ ਤੋੜਨ ਦਾ ਕੰਮ ਹੁਣ ਸ਼ੁਰੂ ਹੈ ਅਤੇ ਕਾਮਿਆਂ ਦੀ ਜ਼ਰੂਰਤ ਹੈ। ਹੋਰ ਜਾਣਕਾਰੀ ਲਈ ਕਾਲ 0777 ਫੋਨ ਨੰਬਰ ਹੈ। ਬਲੂਬੈਰੀਜ਼ ਤੋੜਨ ਦਾ ਕੰਮ ਹੁਣ ਸ਼ੁਰੂ ਹੈ ਅਤੇ ਕਾਮਿਆਂ ਦੀ ਜ਼ਰੂਰਤ ਹੈ। ਹੋਰ ਜਾਣਕਾਰੀ ਲਈ ਕਾਲ 778-242-0777 778-242-0777। ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਜਦੋਂ ਪਿਛਲੇ ਦਿਨੀ ਇੱਥੇ ਵੈਨਕੂਵਰ ਆਏ ਸੀ, ਜਦੋਂ ਅਨਾਊਂਸ ਇਹ ਕਰ ਗਏ ਕਿ ਜਿਹੜੇ ਅਨਸੋਲਡ ਕੰਡੋਮੀਨੀਅਮਸ ਨੇ ਉਹਨਾਂ ਨੂੰ ਖਰੀਦਣ ਦਾ ਪਲਾਨ ਸਰਕਾਰ ਲੈ ਕੇ ਆਏਗੀ ਪਤਝੜ ਰੁੱਤ ਦੇ ਵਿੱਚ, ਉਹਦੀਆਂ ਡੀਟੇਲਸ ਅਸੀਂ ਅਨਾਊਂਸ ਕਰਾਂਗੇ। ਪਰ ਉਹ ਤੋਂ ਬਾਅਦ ਸਵਾਲਾਂ ਦਾ ਇੱਕ ਬਹੁਤ ਵੱਡਾ ਤੂਫਾਨ ਹੋ ਗਿਆ ਸ਼ੁਰੂ, ਜੋ ਕਿ ਹੋਣਾ ਹੀ ਸੀ। ਕਨਫਿਊਜ਼ਨ ਬੜੀ ਕ੍ਰੀਏਟ ਹੋ ਗਈ ਕਿ ਇਹ ਪ੍ਰੋਗਰਾਮ ਚੱਲੇਗਾ ਕਿਵੇਂ, ਹੋਏਗਾ ਕਿਵੇਂ। ਪਿਛਲੇ ਦਿਨਾਂ 'ਚ ਅਸੀਂ ਵੀ ਇਹਦੇ ਬਾਰੇ ਬੜੀ ਡੀਟੇਲ 'ਚ ਗੱਲ ਕੀਤੀ ਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ੍ਹ ਸਵੇਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨਾਂ ਦਾ ਮਕਸਦ ਐਕਚੁਅਲੀ ਉਹਦੇ ਵਿੱਚ ਇਹ ਸੀ ਕਿ ਜਿਹੜਾ ਹੁਣੇ ਪਾਰਲੀਮੈਂਟ ਦਾ ਸੈਸ਼ਨ ਖਤਮ ਹੋਇਆ ਉਹਦੇ ਵਿੱਚ ਸਰਕਾਰ ਦੀਆਂ ਉਪਲਬਧੀਆਂ ਕਿਹੜੀਆਂ ਕਿਹੜੀਆਂ ਰਹੀਆਂ ਉਹ ਗਿਣਾਉਣ ਲਈ ਅਤੇ ਕੁਝ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਲਈ। ਉਹਦੇ ਵਿੱਚ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਜੀ ਜਦੋਂ ਤੁਸੀਂ ਜਿਹੜੇ BC ਦੇ ਵਿੱਚ ਕੁਝ ਡਿਵੈਲਪਰਸ ਨੇ ਕਿ ਉਹਨਾਂ ਨੇ ਤੁਹਾਡੇ ਤੋਂ ਮੰਗ ਕੀਤੀ ਸੀ ਇਹ, ਕਿਉਂਕਿ ਤੁਹਾਡਾ ਇੱਕ ਜਿਹੜਾ ਫੰਡ ਰੇਜ਼ਰ ਹੋਇਆ ਸੀ ਵੈਨਕੂਵਰ 'ਚ ਉਹਦੇ ਵਿੱਚ ਕਈ ਡਿਵੈਲਪਰ ਮੌਜੂਦ ਸੀ। ਪ੍ਰਧਾਨ ਮੰਤਰੀ ਨੇ ਕਿਹਾ ਵੀ ਕਿਸੇ ਡਿਵੈਲਪਰ ਨੇ ਮੇਰੇ ਤੋਂ ਇਹ ਗੱਲ ਦੀ ਮੰਗ ਨਹੀਂ ਕੀਤੀ, ਪਰ ਨਾਲ ਹੀ ਉਹ ਇਹ ਕਹੇਗੀ ਵੀ ਜਿਹੜਾ ਇਹ ਆਈਡੀਆ ਸੀਗਾ ਇੱਦਾਂ ਕੰਡੋਮੀਨੀਅਮ ਖਰੀਦਣ ਦਾ ਇਹ BC ਦੀ ਸਰਕਾਰ ਦਾ ਸੀ, ਅਤੇ ਇਹਦੇ ਵਿੱਚ ਤਾਂ ਜਿਹੜਾ ਟੋਟਲ ਪਲਾਨ ਹੈਗਾ ਵੀ $1.45 billion ਲੱਗਣੇ ਆ ਕੰਡੋਮੀਨੀਅਮ ਖਰੀਦਣ 'ਤੇ, ਅਸੀਂ ਤਾਂ ਰੈਂਟ ਟੂ ਓਨ ਟਾਈਪ ਦਾ ਇਹ ਕੋਈ ਪ੍ਰੋਗਰਾਮ ਲੈ ਕੇ ਆਵਾਂਗੇ। ਅਜੇ ਉਹਦੀਆਂ ਡੀਟੇਲਸ ਆਉਣਗੀਆਂ, ਉਹਦੀ ਇਕਨੋਮਿਕਸ 'ਤੇ ਉਹਨੂੰ ਜੱਜ ਕਰਿਓ, ਇਹਦੇ ਕੋਨਸੈਪਟ 'ਤੇ ਜੱਜ ਨਾ ਕਰੋ, ਜਦੋਂ ਕਰਦੇ ਆ ਉਦੋਂ ਵੇਖੋ। ਇਹ ਗੱਲ ਵੀ ਉਹ ਮੰਨੇ ਕਿ ਇਸ ਪ੍ਰੋਗਰਾਮ ਨੂੰ ਲੈ ਕੇ ਜਿਹੜੀਆਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਕਹਿੰਦੇ ਉਹਦੇ ਵਿੱਚ ਅਸੀਂ ਸਹੀ ਕੰਮ ਨਹੀਂ ਕੀਤਾ, ਉਹਨੇ ਕਿਹਾ ਮਾਈਸੈਲਫ ਇੰਕਲੂਡਿਡ, ਆਪਣੀ ਗਲਤੀ ਵੀ ਉਹਨਾਂ ਨੇ ਮੰਨੀ। ਸੋ ਇੱਦਾਂ ਦੀ ਗੱਲਬਾਤ ਹੋਈ ਆ, ਪਰ ਉਹਨਾਂ ਨੇ ਇਹ ਕਹਿ ਤਾ ਵੀ ਫੈਡਰਲ ਸਰਕਾਰ ਦਾ ਇਹਦੇ ਵਿੱਚ ਸਿਰਫ ਇੱਕ 10% ਦਾ ਯੋਗਦਾਨ ਹੀ ਹੋਣਾ, ਕਹਿੰਦੇ $145 million ਹੀ ਦੇਣਾ ਅਸੀਂ ਤਾਂ।
ਸੋ ਜਦੋਂ ਪਿਛਲੇ ਜਦੋਂ ਮੈਚ ਸੀ ਆਪਣਾ ਕਤਰ ਨਾਲ, ਉਦੋਂ ਜਦੋਂ ਆਏ ਸੀ ਪ੍ਰਾਈਮ ਮਿਨਿਸਟਰ ਇੱਥੇ
ਜੀ,
ਉਸ ਦਿਨ ਸਵੇਰੇ ਪਹਿਲਾਂ ਇਹਨਾਂ ਨੇ ਅਨਾਊਂਸ ਕੀਤਾ ਸੀ ਕਿ ਫੈਡਰਲ ਸਰਕਾਰ ਵੱਲੋਂ $5 billion ਦਿੱਤੇ ਜਾਣਗੇ BC ਦੇ ਵਿੱਚ ਹਾਊਸਿੰਗ ਅਤੇ ਇਨਫਰਾਸਟਰਕਚਰ ਵਾਸਤੇ, ਅਤੇ ਉਹਦੇ ਵਿੱਚ ਸੀ ਕਿ $1.6 billion ਦਿੱਤੇ ਜਾਣਗੇ DCCs ਘਟਾਉਣ ਵਾਸਤੇ,
ਅਤੇ ਉਨੇ ਪੈਸੇ BC ਸਰਕਾਰ ਕਹਿੰਦੀ
ਅਸੀਂ ਵੀ ਉਨੇ ਹੀ ਪੈਸੇ ਡਾਲਰ ਫੋਰ ਡਾਲਰ ਮੈਚ ਕਰਾਂਗੇ, ਅਤੇ ਨਾਲ ਉਹਦੇ ਵਿੱਚ ਟਰਾਂਸਲਿੰਕ ਬਾਰੇ ਵਾਸਤੇ ਟ੍ਰਾਂਜ਼ਿਟ ਵਾਸਤੇ ਪੈਸੇ ਸੀਗੇ। ਸੋ ਟੋਟਲ ਮਿਲਾ ਕੇ ਫੈਡਰਲ ਕੰਟਰੀਬਿਊਸ਼ਨ ਉਹ $5 billion ਬਣਦਾ ਸੀ, ਅਤੇ ਉਹਦੇ ਵਿੱਚ ਇੱਕ ਲਾਈਨ ਲਿਖੀ ਹੋਈ ਸੀ ਕਿ ਕੌਂਡੋ ਕਨਵਰਜਨ ਪ੍ਰੋਗਰਾਮ ਹੋਏਗਾ, ਕਿ ਕੌਂਡੋਜ਼ ਨੂੰ ਕੋਈ ਇਹਨਾਂ ਨੇ ਉੱਥੇ ਸ਼ਬਦ ਇਸਤੇਮਾਲ ਕੀਤਾ ਇਨੋਵੇਟਿਵ ਫਾਈਨੈਂਸਿੰਗ ਟੂਲਸ ਇਸਤੇਮਾਲ ਕਰਕੇ ਅਸੀਂ ਅਫੋਰਡੇਬਲ ਹਾਊਸਿੰਗ ਦੇ ਵਿੱਚ ਕਨਵਰਟ ਕਰਾਂਗੇ। ਬਸ ਇਸ ਤੋਂ ਜ਼ਿਆਦਾ ਹੋਰ ਕੁਝ ਲਿਖਿਆ ਨਹੀਂ ਸੀ, ਨਾ ਉਹਦੇ ਵਾਸਤੇ ਕੋਈ ਡਾਲਰ ਵੈਲਿਊ ਹੀ ਅਸਾਈਨ ਕੀਤੀ ਗਈ ਸੀ। ਪ੍ਰਾਈਮ ਮਿਨਿਸਟਰ ਨੂੰ ਬਾਅਦ ਵਿੱਚ ਜਦੋਂ ਉਦੋਂ ਪੁੱਛਿਆ ਗਿਆ ਉਸ ਦਿਨ ਕਿ ਵੀ ਇਹ ਕੀ ਚੀਜ਼ ਹੈ, ਅਤੇ ਪ੍ਰਾਈਮ ਮਿਨਿਸਟਰ ਨੇ ਗੱਲਾਂ 'ਚ ਕਿਹਾ, ਉਹਨਾਂ ਨੇ ਇੱਕ ਇਸ਼ਾਰਾ ਕੀਤਾ ਵੀ ਜਿਵੇਂ ਵੀ ਜਿਹੜੇ ਕੌਂਡੋਜ਼ ਫਸੇ ਹੋਏ ਨੇ ਡਿਵੈਲਪਰਸ ਦੇ ਵੀ ਜਿਹੜੇ ਨਹੀਂ ਵਿਕ ਰਹੇ ਇਸ ਵੇਲੇ, ਵੀ ਉਹ ਸਰਕਾਰ ਉਹਨਾਂ ਦੇ ਕੋਲੋਂ ਡਿਸਕਾਊਂਟਡ ਰੇਟ 'ਤੇ ਖਰੀਦ ਲਏਗੀ, ਅਤੇ ਸਰਕਾਰ ਨੂੰ ਜਿਹੜਾ ਵਿਆਜ ਵੀ ਘੱਟ ਪੈਂਦਾ, ਤੇ ਵੀ ਅਸੀਂ ਉਹਨੂੰ ਵੀ ਵਿਲ ਸਪਰੈਡ ਇਟ ਓਵਰ ਨੰਬਰ ਆਫ ਈਅਰਸ ਐਂਡ ਵੀ ਵਿਲ ਰਿਡਿਊਸ ਦਾ ਓਵਰ ਹੈਂਗ। ਸੋ ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਕਹਿਤੀ,
ਕੋਈ ਜਾਰਗਨ ਜੀ ਵਰਤ ਲਈ। ਫਿਰ ਇਹ ਨਹੀਂ ਸੀ ਪਤਾ ਕਿ ਉਹ ਅੱਗੇ ਸਰਕਾਰ ਉਹ ਕੰਡੋਮੀਨੀਅਮਸ ਵੇਚੇਗੀ
ਕੀ ਕਰੇਗੀ,
ਕਿਰਾਏਦਾਰਾਂ ਨੂੰ ਦੇਗੀ, ਖੋਏਗਾ ਕੀ,
ਹੋਏਗਾ ਕੀ। ਸੋ ਬੜੀ ਉਹਨੂੰ ਲੈ ਕੇ ਐਂਬੀਗੁਇਟੀ ਕ੍ਰੀਏਟ ਹੋ ਗਈ ਤੇ ਨਾਲ ਦੇ ਨਾਲ ਹੀ ਆਪੋਜੀਸ਼ਨ ਵੱਲੋਂ ਇਹ ਕਹਿਣ ਲੱਗ ਕਿਹਾ ਜਾਣ ਲੱਗ ਪਿਆ ਕਿ ਇਹ ਤਾਂ ਜੀ ਡਿਵੈਲਪਰਸ ਵਾਸਤੇ ਇੱਕ ਬੇਲ ਆਊਟ ਪੈਕੇਜ ਆ, ਵੀ ਡਿਵੈਲਪਰਸ ਨੇ ਪਹਿਲਾਂ ਆਪ ਹੀ ਅੱਡੀਆਂ ਚੁੱਕ ਕੇ ਰਿਸਕ ਲਏ ਸੀ ਤੇ ਹੁਣ ਜਦੋਂ ਉਹਨਾਂ ਨੂੰ ਘਾਟੇ ਪੈਣ ਲੱਗੇ ਨੇ, ਸਰਕਾਰ ਚਾਹੁੰਦੀ ਹੈ ਕਿ ਟੈਕਸਪੇਅਰ ਉਹਨਾਂ ਦੇ ਘਾਟੇ ਪੂਰੇ ਕਰਨ। ਸੋ ਇਸ ਤਰ੍ਹਾਂ ਦੀ ਆਲੋਚਨਾ ਹੋਣ ਲੱਗ ਪਈ ਤੇ ਉਹ ਗੱਲ ਜਿਹੜੀ ਆ ਉਹ ਲੋਕਾਂ ਦੇ ਜ਼ਹਿਨ ਦੇ ਵਿੱਚ ਘਰ ਵੀ ਕਰਨ ਲੱਗ ਗਈ ਸੀ।
ਅੱਛਾ ਹੋਇਆ ਕੀ ਨਾ, ਤੋੜ ਮਰੋੜ ਕੇ ਜਾਣਕਾਰੀ ਪੇਸ਼ ਕਰਨ ਵਾਲੇ ਨੇ ਕਹਿ ਤਾ ਲਓ ਜੀ $5 billion ਦੇ ਕੌਂਡੋ ਖਰੀਦਣ ਲੱਗੀ ਸਰਕਾਰ, ਕੋਈ ਕਹਿ ਰਿਹਾ $3.2 billion ਡਿਵੈਲਪਰ ਨੂੰ ਦੇਣ ਲੱਗੀ ਆ,
ਜਦਕਿ ਹਕੀਕਤ ਇਹ ਆ ਕਿ ਇਸ ਪ੍ਰੋਜੈਕਟ ਦੀ ਕੋਈ ਡਾਲਰ ਵੈਲਿਊ
ਸੀਗੀ ਨਹੀਂ,
ਅਨਾਊਂਸਮੈਂਟ ਦੇ ਵਿੱਚ ਦੱਸੀ ਨਹੀਂ ਸੀ।
ਐਂਡ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਇਹ ਗੱਲ ਸਪੈਸੀਫਿਕਲੀ ਹਾਈਲਾਈਟ ਕੀਤੀ ਸੀ ਕਿ ਜਿਹੜੇ ਨੰਬਰਸ ਨੇ ਉਹ ਆਪਣੀ ਮਰਜ਼ੀ ਨਾਲ ਕੋਈ ਵੀ ਕੁਝ ਵੀ ਜੋੜ ਮਰੋੜ ਤੋੜ ਮਰੋੜ ਕੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਬਸ ਉਹ ਚਲਾਈ ਜਾ ਰਹੇ ਆ
ਜੀ
ਵਿਊਜ਼ ਬਟੋਰਨ ਦੇ ਚੱਕਰ 'ਚ।
ਕੱਲ ਪ੍ਰਾਈਮ ਮਿਨਿਸਟਰ ਨੇ ਸਪਸ਼ਟ ਕੀਤਾ ਵੀ ਇਹ ਜਿਹੜਾ ਪੂਰਾ ਪ੍ਰੋਜੈਕਟ ਆ ਇਹਦੀ ਟੋਟਲ ਜਿਹੜੀ ਲਾਗਤ ਆ ਉਹ $1.45 billion ਹੋਏਗੀ ਤੇ ਉਹਦੇ ਵਿੱਚ ਫੈਡਰਲ ਸਰਕਾਰ ਦਾ ਯੋਗਦਾਨ 10% ਹੀ ਹੋਏਗਾ, 145 million ਦੇ ਨੇੜੇ ਤੇੜੇ। ਉਸ ਤੋਂ ਬਾਅਦ ਡੇਵੀ ਡੀਬੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਵੀ ਕਿਹਾ ਵੀ ਅਸੀਂ ਵੀ ਡਾਲਰ ਫੋਰ ਡਾਲਰ ਮੈਚ ਕਰਨਾ, ਸੋ ਸਾਡਾ ਵੀ ਜਿਹੜਾ ਕੰਟਰੀਬਿਊਸ਼ਨ ਆ ਉਹ 145 million ਦੇ ਨੇੜੇ ਤੇੜੇ ਦਾ ਹੀ ਹੋਏਗਾ। ਸੋ ਤੇ ਪ੍ਰਾਈਮ ਮਿਨਿਸਟਰ ਨੇ ਇਹ ਵੀ ਕਹਿਤਾ ਕਿ ਇਹ ਆਈਡੀਆ ਤਾਂ ਜੀ ਬੀਸੀ ਦੀ ਸਰਕਾਰ ਦਾ ਸੀ, ਬੀਸੀ ਸਰਕਾਰ ਨੇ ਪ੍ਰਪੋਜ਼ ਕੀਤਾ। ਸੋ ਇਹ ਸਾਰੀ ਗੱਲਬਾਤ ਕੀਤੀ ਸਵੇਰੇ ਪ੍ਰਾਈਮ ਮਿਨਿਸਟਰ ਨੇ। ਉਸ ਤੋਂ ਬਾਅਦ ਪ੍ਰੀਮੀਅਰ ਡੇਵੀ ਡੀਬੀ ਨੇ ਵੀ ਪ੍ਰੈਸ ਕਾਨਫਰੰਸ ਰੱਖੀ ਹੋਈ ਸੀ ਤੇ ਉਹਦੇ ਵਿੱਚ ਉਹਨਾਂ ਨੇ ਸਾਰਾ ਐਕਸਪਲੇਨ ਕੀਤਾ। ਸੋ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਬੀਸੀ ਸਰਕਾਰ ਵੱਲੋਂ ਵੀ 10% ਯੋਗਦਾਨ ਪਾਇਆ ਜਾਏਗਾ ਤੇ ਜਿਹੜੀ ਗੱਲ ਪ੍ਰਾਈਮ ਮਿਨਿਸਟਰ ਨੇ ਕਨਫੈਸ ਕੀਤੀ ਸੀ ਵੀ ਅਸੀਂ ਕਾਹਲੀ ਕਰਕੇ ਥੋੜ੍ਹੀ ਵੀ ਅਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਰੋਲ ਆਊਟ ਨਹੀਂ ਕਰ ਸਕੇ, ਮਤਲਬ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਅਨਾਊਂਸ ਥੋੜ੍ਹੀ ਵੀ ਕਾਹਲੀ ਕਰਕੇ ਬਹੁਤੀ ਡਿਟੇਲ ਜੇ ਹੁੰਦੀ ਤਾਂ ਵਧੀਆ ਹੁੰਦਾ। ਉਹੀ ਗੱਲ ਡੇਵੀ ਡੀਬੀ ਨੇ ਵੀ ਕਹੀ, ਕਹਿੰਦੇ ਵੀ ਜੇ ਅਸੀਂ ਕਹਿੰਦੇ ਇਨ ਹਾਈਂਡਸਾਈਟ ਵੀ ਸ਼ੁੱਡ ਹੈਵ ਵੇਟਡ ਅੰਟਿਲ ਆਲ ਦਾ ਡੀਟੇਲਸ ਵਰ ਅਵੇਲੇਬਲ
ਆਫ ਕੋਰਸ।
ਤੇ ਸੋ ਉਹਨਾਂ ਨਾਲ ਵਿਜੇ ਜੀ ਉੱਥੇ ਇੱਕ ਇਹ ਵੀ ਕਿਹਾ ਕਹਿੰਦੇ ਫੈਡਰਲ ਸਰਕਾਰ ਵਾਸ ਵੈਰੀ ਐਕਸਾਈਟਿਡ,
ਕਹਿੰਦੇ ਬੜੇ ਐਂਥੂਸੀਆਸਟਿਕ ਸੀਗੇ, ਉਹਨਾਂ ਬੜੇ ਪੱਬਾਂ ਭਾਰ ਸੀ ਵੀ ਕਰ ਦਈਏ
ਅਨਾਊਂਸ, ਵੀ ਮੈਂ ਨਹੀਂ ਸੀ ਇੰਨੀ ਕਾਲੀ ਕਰ ਰਿਹਾ ਵੀ ਮਾਰ ਕਾਰਨੀ ਉਹ ਜ਼ਿਆਦਾ ਕਾਲੀ ਸੀ ਜਿਵੇਂ ਉਹਨਾਂ ਨੇ ਇੰਸਿਨੂਏਟ ਕੀਤਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਹਿੰਦੇ ਵੀ ਲੈਟ ਮੀ ਬੀ ਕਲੀਅਰ ਵੀ ਜਿਹੜਾ ਅਸੀਂ ਇਹ ਪ੍ਰੋਜੈਕਟ ਅਸਾਂ ਅਨਾਊਂਸ ਕੀਤਾ ਹੈ ਇਹਦੇ ਨਾਲ ਕਹਿੰਦੇ ਜੇ ਤੁਸੀਂ ਡਿਵੈਲਪਰ ਹੋ, ਡਿਵੈਲਪ ਤੁਸੀਂ ਉਦੋਂ ਜਦੋਂ ਬਹੁਤ ਮਾਰਕੀਟ ਚੱਲ ਰਹੀ ਸੀ ਉਦੋਂ ਤੁਸੀਂ ਕੋਈ ਰਿਸਕ ਲਿਆ ਤੇ ਉਹ ਹੁਣ ਤੁਹਾਨੂੰ ਜੇ ਉਨਾ ਮੁਨਾਫਾ ਨਹੀਂ ਹੋ ਰਿਹਾ ਤੇ ਦਿਸ ਅਨਾਊਂਸਮੈਂਟ ਇਜ਼ ਨਾਟ ਗੋਇੰਗ ਟੂ ਹੈਲਪ ਯੂ,
ਹਾਂ ਡਿਵੈਲਪਰ ਦੇ ਨਾਲ ਫਾਇਦਾ ਨਹੀਂ ਹੋਣਾ
ਨਹੀਂ ਹੈ ਵੀ ਇਹ ਤਾਂ ਆਮ ਸਧਾਰਨ ਬ੍ਰਿਟਿਸ਼ ਕੋਲੰਬੀਅਨਸ ਵਾਸਤੇ ਇਹ ਪ੍ਰੋਗਰਾਮ ਆ।
ਪਰ ਇਹਦੇ ਨਾਲ ਜਿਹੜੀ ਅਗਲੀ ਗੱਲ ਉਹਨਾਂ ਨੇ ਕਹਿਤੀ, ਦੇਖੋ ਜਿਹੜੇ ਕੰਡੋਮੀਨੀਅਮਸ ਨੇ ਇਸ ਵੇਲੇ ਮਾਰਕੀਟ ਦੇ ਵਿੱਚ ਸਭ ਤੋਂ ਜ਼ਿਆਦਾ ਸਟ੍ਰੈਸ, ਜਿੰਨੇ ਵੀ ਨੰਬਰਸ ਅਸੀਂ ਪਿਛਲੇ ਦਿਨਾਂ 'ਚ ਗੱਲ ਕੀਤੀ ਵੀ ਆ ਉਹ ਮੈਟਰੋ ਵੈਨਕੂਵਰ ਦਾ ਹੀ ਜ਼ਿਕਰ ਆਉਂਦਾ ਕਿ ਜੇ ਰਿਚਮੰਡ ਦੇ ਵਿੱਚ ਕੰਡੋਮੀਨੀਅਮਸ ਬਹੁਤ ਬਣੇ ਪਏ ਨੇ, ਖਾਲੀ ਪਏ ਨੇ, ਮੈਟਰੋ ਵੈਨਕੂਵਰ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਇਸੇ ਤਰ੍ਹਾਂ ਦੇ ਕੰਡੋਮੀਨੀਅਮਸ ਨੇ। ਕੱਲ੍ਹ ਡੇਵੀ ਡੀਬੀ ਕਹਿੰਦੇ ਕਿ ਜਿਹੜੇ ਇਹ ਕੰਡੋਮੀਨੀਅਮਸ ਖਰੀਦੇ ਵੀ ਜਾਣਗੇ ਜਾਂ ਇਹਨਾਂ ਨੂੰ ਰੈਂਟ ਟੂ ਓਨ ਵਾਲੇ ਪ੍ਰੋਗਰਾਮ ਤਹਿਤ ਲਿਆਂਦਾ ਜਾਣਾ, ਮੈਟਰੋ ਵੈਨਕੂਵਰ ਦਾ ਕੋਈ ਕੌਂਡੋ ਨਹੀਂ ਆਉਣਾ ਹੁਣ ਉਹਦੇ 'ਚ। ਉਹਦੇ 'ਚ ਫਰੇਜ਼ਰ ਵੈਲੀ, ਵੈਨਕੂਵਰ ਆਈਲੈਂਡ ਅਤੇ ਓਕਨਾਗਨ ਰੀਜਨ ਦੇ ਵਿੱਚ ਬੀ ਸੀ ਇੰਟੀਰੀਅਰ ਦੇ ਵਿੱਚ ਕੁਝ ਕੌਂਡੋਜ਼ ਨੇ, ਉਹਨਾਂ ਬਾਰੇ ਇਹ ਪ੍ਰੋਗਰਾਮ ਹੋ ਸਕਦਾ।
ਕਿਉਂਕਿ ਜਿਹੜੇ ਕਹਿੰਦੇ ਇੱਥੇ ਵੈਨਕੂਵਰ ਦੇ ਜਿਹੜੇ ਕੌਂਡੋਜ਼ ਨੇ ਵੀ ਉਹ ਤਾਂ ਇਹਦੇ ਵਾਸਤੇ ਜਿਵੇਂ ਐਲੀਜੀਬਲ ਹੀ ਨਹੀਂ ਹੋਣਗੇ ਕਿ ਉਹ ਇੱਥੇ ਫਿੱਟ ਨਹੀਂ ਬੈਠਦੇ ਕਿਉਂਕਿ ਉਹ ਬਹੁਤ ਮਹਿੰਗੇ ਨੇ, ਸੋ ਉਹਨਾਂ ਨੂੰ ਅਫੋਰਡੇਬਲ ਹਾਊਸਿੰਗ ਦੇ ਵਿੱਚ ਕਨਵਰਟ ਕਰਨਾ ਉਹ ਔਖਾ ਹੋਏਗਾ। ਕਿਉਂਕਿ ਪ੍ਰਾਈਮ ਮਿਨਿਸਟਰ ਨੇ ਜਿਹੜੀ ਆਪਾਂ ਗੱਲ ਇੱਕ ਮਿਸ ਕਰ ਗਏ ਜਿਹੜੇ ਤੁਸੀਂ ਉਹਨੇ ਮੈਨਸ਼ਨ ਕੀਤਾ, ਪ੍ਰਾਈਮ ਮਿਨਿਸਟਰ ਨੇ ਜਿਹੜੀ ਮੇਨ ਗੱਲ ਉਹਦੇ ਵਿੱਚ ਅਨਾਊਂਸ ਕੀਤੀ ਵੀ ਇਹ ਰੈਂਟ ਟੂ ਓਨ ਮਾਡਲ ਦੇ
ਰੈਂਟ ਟੂ ਓਨ ਮਾਡਲ ਆ,
ਸੋ ਇਹ ਹੋਏਗਾ ਕਿ ਵੀ ਜਿਹੜੇ ਕੋਈ ਲੋਕ ਜਿਹੜੇ ਖਰੀਦਣਾ ਚਾਹੁੰਦੇ ਨੇ ਨਾ ਕੌਂਡੋਜ਼ ਨੂੰ, ਉਹਨਾਂ ਨੂੰ ਮੌਕਾ ਦਿੱਤਾ ਜਾਏਗਾ ਵੀ ਪਹਿਲਾਂ ਤੁਸੀਂ ਬਤੌਰ ਕਿਰਾਏਦਾਰ ਇੱਕ ਛੋਟਾ ਜਿਹਾ ਕੋਈ ਡਿਪੋਜ਼ਿਟ ਦੇ ਕੇ, ਨਾਟ 5, 10, or 20% ਵੀ ਛੋਟਾ ਜਿਹਾ ਕੋਈ ਡਿਪੋਜ਼ਿਟ ਦੇ ਕੇ ਤੁਸੀਂ ਕਿਰਾਏਦਾਰ ਬਣ ਜਾਓ ਤੇ ਉਹਦੀ ਜਿਹੜੀ ਸਟਰਾਟਾ ਫੀ ਹੋਏਗੀ ਤੇ ਜੋ ਰੈਂਟ ਹੋਏਗਾ ਉਹ ਅਦਾ ਕਰਦੇ ਰਹੋ, ਜਿਹੜਾ ਰੈਂਟ ਹੈ ਇਟ ਵਿਲ ਕਾਊਂਟ ਟੂਵਰਡਸ ਯੋਰ ਡਾਊਨ ਪੇਮੈਂਟ ਤੇ ਉਹ ਫਿਰ ਡਾਊਨ ਪੇਮੈਂਟ ਜੋ ਤੁਹਾਡੀ 71 ਹੋ ਜਾਏਗੀ, ਤੁਸੀਂ ਉਹ ਡਾਊਨ ਪੇਮੈਂਟ ਆਪਣੀ ਜਮ੍ਹਾਂ ਕਰਾ ਕੇ ਤੇ ਉਹਨੂੰ ਮੰਨਿਆ ਜਾਏਗਾ ਤੁਸੀਂ ਡਾਊਨ ਪੇਮੈਂਟ ਜਮ੍ਹਾਂ ਕਰਾ ਦਿੱਤੀ ਤੇ ਤੁਸੀਂ ਫਿਰ ਉਸ ਘਰ ਦੇ ਓਨਰ ਬਣ ਜਾਓ।
ਨਹੀਂ ਪਰ ਕੀ ਫਿਰ ਤੁਹਾਨੂੰ ਅੱਗੇ ਪ੍ਰਾਈਵੇਟ ਫਾਈਨੈਂਸਿੰਗ ਵੱਲ ਜਾਣਾ ਪਏਗਾ, ਕਿਉਂਕਿ ਜੋ ਇਸ ਵੇਲੇ ਅਜੇ ਤਾਂ ਕਿਉਂਕਿ ਇਹਦੇ 'ਚ ਅਜੇ ਵੀ ਬਹੁਤ ਸਾਰੇ ਮਿਸਿੰਗ ਪੀਸਿਸ ਨੇ,
ਉਹ ਅਜੇ ਵੀ ਸਤੰਬਰ 'ਚ ਹੀ ਆਉਣੀਆਂ,
ਉਹ ਵੀ ਸਤੰਬਰ 'ਚ ਆਉਣੀਆਂ ਡੀਟੇਲਸ ਅਜੇ,
ਪਰ ਇਹ ਰੈਂਟ ਟੂ ਓਨ ਮਾਡਲ ਹੋਏਗਾ।
ਹਾਂਜੀ,
ਸੋ ਇਹ ਗੱਲ ਉਹਨਾਂ ਨੇ ਸਪਸ਼ਟ ਕਰਤੀ ਸੀ
ਤੇ ਮੈਟਰੋ ਵੈਨਕੂਵਰ 'ਚ ਨਹੀਂ। ਹਾਂ, ਤੇ ਈਬੀ ਨੇ ਸਪੀ ਕਲੀਅਰ ਕੀਤਾ ਕਿ ਮੈਟਰੋ ਵੈਨਕੂਵਰ 'ਚ ਨਹੀਂ ਹੋਏਗਾ।
ਹਾਂ, ਕਿਉਂਕਿ ਅਫੋਰਡੇਬਲ ਹਾਊਸਿੰਗ ਕਰਨੀ ਆ ਤੇ ਜਿਹੜੇ ਇੱਥੇ ਦੇ ਕੌਂਡੋਜ਼ ਨੇ ਜੇ ਉਹ $1 million ਦੇ ਹੋਣਗੇ ਕੋਈ ਪੈਂਟ ਹਾਊਸਿਸ ਹਾਈ ਰਾਈਜ਼ਸ ਦੇ ਵਿੱਚ ਤੇ ਉਹ ਕਹਿੰਦੇ ਇੱਥੇ ਫਿੱਟ ਨਹੀਂ ਬੈਠਣਗੇ। ਸੋ ਇਹ ਮੋਸਟ ਲਾਈਕਲੀ ਉਹਨਾਂ ਨੇ ਕਿਹਾ ਕਿ ਫਰੇਜ਼ਰ ਵੈਲੀ, ਓਕਨਾਗਨ ਜਾਂ ਵੈਨਕੂਵਰ ਆਈਲੈਂਡ ਤੇ ਜਿਹੜੇ ਕੌਂਡੋਜ਼ ਨੇ ਉਹ ਇਹਦੇ ਵਿੱਚ ਐਲੀਜੀਬਲ ਹੋਣ। ਜਿਹੜੀ ਚੀਜ਼ ਓਨਟੈਰੀਓ ਵਿੱਚ ਕੰਮ ਕਰਦੀ ਆ ਉਹ ਇੱਥੇ ਨਹੀਂ ਕਰੇਗੀ,
ਕਿਉਂਕਿ ਡਿਫਰੈਂਟ ਓਨਟੈਰੀਓ ਦੇ ਵਿੱਚ ਕੀ ਹੈ ਕਿ ਐਚ ਐਸ ਟੀ ਆ, ਉਹਦੇ ਵਿੱਚ 13% ਐਚ ਐਸ ਟੀ ਦੇ ਵਿੱਚ, 5% ਤਾਂ ਜੀ ਐਸ ਟੀ ਵਾਲਾ ਕੰਪੋਨੈਂਟ ਆ, 8% ਆ ਉੱਥੇ ਦਾ ਸੂਬੇ ਦਾ ਟੈਕਸ, ਉਹ ਸੰਯੁਕਤ ਤੌਰ 'ਤੇ ਲੱਗਦਾ, ਅਤੇ ਉਹ 13% ਜਦੋਂ ਉਹਨਾਂ ਨੇ ਮਾਫ਼ ਕੀਤਾ, ਉਹ 8% ਵਾਲਾ ਜਿਹੜਾ ਪੋਰਸ਼ਨ ਆ ਉਹ ਓਨਟੈਰੀਓ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਆਪਣਾ ਛੱਡਿਆ, ਐਂਡ ਦੈਟਸ ਔਨ ਐਨੀ ਨਵੇਂ ਬਣੇ ਘਰ, ਉਹ ਭਾਵੇਂ ਫਸਟ ਟਾਈਮ ਬਾਹਰ ਖਰੀਦ ਰਿਹਾ
ਕੋਈ ਵੀ ਬਾਹਰ
ਖਰੀਦ ਰਿਹਾ, ਬੀ ਸੀ ਦੇ ਵਿੱਚ ਕਿਉਂਕਿ ਨਵੇਂ ਬਣੇ ਘਰ ਦੇ ਉੱਪਰ ਇਕੱਲੀ ਜੀ ਐਸ ਟੀ ਲੱਗਦੀ ਹੈ, ਪੀ ਐਸ ਟੀ ਤਾਂ ਲੱਗਦੀ ਕੋਈ ਨਹੀਂ ਥੈਂਕਫੁਲੀ, ਐਂਡ ਐਚ ਐਸ ਟੀ ਵਾਲਾ ਆਪਣੇ ਇੱਥੇ ਹੈ ਨਹੀਂ ਸਿਸਟਮ, ਜਦੋਂ ਲਾਗੂ ਹੋਇਆ ਸੀ ਉਹ ਲੋਕਾਂ ਨੇ ਕੈਂਸਲ ਕਰਾ ਦਿੱਤਾ ਸੀ ਰੈਫਰੈਂਡਮ ਕਰਕੇ, ਸੋ ਇਹਨਾਂ ਨੇ ਕਿਹਾ ਵੀ ਉਹਦੇ ਨਾਲ ਹੋਣਾ ਕੀ ਸੀ ਵੀ ਜੇ ਜੀ ਐਸ ਟੀ ਇਕੱਲੀ ਮਾਫ਼ ਕਰਦੇ ਹੋ, ਉਹਦੇ ਨਾਲ ਬੈਨੀਫਿਟ ਤਾਂ ਸਿਰਫ ਉਹਨਾਂ ਲੋਕਾਂ ਨੂੰ ਹੋਣਾ ਸੀ ਜਿਹੜੇ ਕੋਈ ਸੈਕਿੰਡ ਜਾਂ ਥਰਡ ਘਰ ਖਰੀਦ ਰਹੇ ਆ, ਜਿਹੜੇ ਇਨਵੈਸਟਰ ਨੇ, ਸਾਡਾ
ਫਸਟ ਟਾਈਮ ਵਾਸਤੇ ਤਾਂ ਪਹਿਲਾਂ ਹੀ ਜੀ ਐਸ ਟੀ ਮਾਫ਼ ਹੈ,
ਹਾਂ ਫਸਟ ਟਾਈਮ ਵਾਸਤੇ ਤਾਂ ਪਹਿਲਾਂ ਹੀ ਜੀ ਐਸ ਟੀ ਮਾਫ਼ ਹੈ, ਵੀ ਅਸੀਂ ਉਹ ਵੀ ਮਾਫ਼ ਕਿਉਂ ਹੈ ਐਕਚੁਲੀ, ਉਹ ਫੈਡਰਲ ਸਰਕਾਰ ਦੇ ਪ੍ਰੋਗਰਾਮ ਕਰਕੇ ਮਾਫ਼ ਹੈ, ਜਿਹੜਾ ਬੀ ਸੀ ਦੇ ਵਿੱਚ ਵੀ ਥ੍ਰੈਸ਼ਹੋਲਡ ਸੀ ਜੀ ਐਸ ਟੀ ਮਾਫ਼ ਵਾਲਾ, ਉਹ ਪਹਿਲਾਂ ਇੰਨਾ ਲੋਅ ਸੀ ਉਹਦੇ ਵਿੱਚ ਕਿਸੇ ਨੂੰ ਕੋਈ ਸੇਵਿੰਗ ਹੁੰਦੀ ਨਹੀਂ ਸੀ, ਵੀ ਫਸਟ ਟਾਈਮ ਬਾਇਰ ਨੂੰ ਤਾਂ ਪਹਿਲਾਂ ਹੀ ਜੀ ਐਸ ਟੀ ਮਾਫ਼ ਹੈ, ਮਕਸਦ ਤਾਂ ਹੈ ਫਸਟ ਟਾਈਮ ਬਾਇਰ ਨੂੰ ਹੋਰ ਮਦਦ ਪ੍ਰਦਾਨ ਕਰੀਏ, ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ ਉਹ ਪ੍ਰਪੋਜ਼ਲ ਸੀ ਜਿਹੜੀ ਉਹ ਅਸੀਂ ਖਾਰਜ ਕਰ ਦਿੱਤੀ ਆ।
ਸੋ ਇਹਦੇ ਵਿੱਚ ਤੁਸੀਂ ਦੇਖੋ ਕਿ ਸਵੇਰੇ ਪਹਿਲਾਂ ਮਾਰਕ ਕਾਰਨੀ ਨੇ ਕਿਹਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਵੀ ਇਹ ਤਾਂ ਬੀ ਸੀ ਦਾ ਆਈਡੀਆ, ਸੋ ਉਹਨਾਂ ਨੇ ਜਿਵੇਂ ਡੇਵੀ ਡੀ ਬੀ ਦੇ ਸਿਰ ਤੇ ਗੱਲ ਪਾਈ, ਫਿਰ ਡੇਵੀ ਡੀ ਬੀ ਕਹਿੰਦੇ ਕਿ ਅਸੀਂ ਤਾਂ ਚਾਹੁੰਦੇ ਸੀ ਥੋੜੀ ਡਿਟੇਲ ਫਿਰ ਅਨਾਊਂਸਮੈਂਟ ਕਰਾਂਗੇ, ਕਾਲੀ ਫੈਡਰਲ ਸਰਕਾਰ ਨੂੰ ਸੀ ਤੇ ਉਹ ਤਾਂ ਜੀ ਇੱਦਾਂ ਦਾ ਪ੍ਰੋਗਰਾਮ ਲੈ ਕੇ ਆਏ ਸੀ ਜਿਹਦੇ ਨਾਲ ਫਸਟ ਟਾਈਮ ਬਾਇਰ ਨੂੰ ਕੋਈ ਖਾਸ ਮਦਦ ਹੋਰ ਮਿਲਣੀ ਨਹੀਂ ਸੀ, ਤੇ ਅਸੀਂ ਵਧੀਆ ਵਾਲਾ ਪ੍ਰੋਗਰਾਮ ਜਿਹੜਾ ਹੈ ਉਹ ਸੁਜੈਸਟ ਕੀਤਾ।
ਪਰ ਜਿਹੜੀ ਸਭ ਤੋਂ ਵੱਡਾ ਅਫੋਰਡੇਬਿਲਿਟੀ ਕ੍ਰਾਈਸਿਸ ਦਾ ਮੈਟਰੋ ਵੈਨਕੂਵਰ 'ਚ, ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਕੰਡੋਮੀਨੀਅਮਸ ਔਨ ਐਵਰੇਜ ਵਾਸੂ ਜੀ ਹਰ ਮਹੀਨੇ 600 650 ਕੌਂਡੋ ਉਸ ਗਿਣਤੀ 'ਚ ਐਡ ਹੋਈ ਜਾਂਦਾ, ਕਿਉਂਕਿ ਕੰਪਲੀਸ਼ਨ ਹੋਈ ਮਤਲਬ ਕੰਸਟਰਕਸ਼ਨ ਕੰਪਲੀਟ ਹੋਈ ਜਾ ਰਹੀ ਆ, ਅੱਗੇ ਉਹਨਾਂ ਦੀ ਕੰਪਲੀਸ਼ਨ ਨਹੀਂ ਹੋ ਰਹੀ, ਬਾਇਰ ਕੋਈ ਹੈ ਨਹੀਂ ਆ, ਬਾਇਰ ਆਪਣਾ ਛੱਡ ਕੇ ਜਾ ਰਿਹਾ। ਸੋ ਜਿਹੜੀ ਪ੍ਰੋਬਲਮ ਆ ਆਹ ਤਕਰੀਬਨ ਆਹ ਇੱਕ ਆਲਮੋਸਟ $1.5 billion ਦਾ ਪ੍ਰੋਗਰਾਮ ਲਿਆ ਕੇ, ਜਿਹਦੇ ਵਿੱਚੋਂ ਚਲੋ ਜੇ ਦੋਵੇਂ ਲੈਵਲ ਦੀਆਂ ਸਰਕਾਰਾਂ $300 million ਹੀ ਕੰਟਰੀਬਿਊਟ ਕਰਦੀਆਂ, ਤਾਂ ਯਾਰ ਇਹਦੇ ਨਾਲ ਪ੍ਰੋਬਲਮ ਕਿਵੇਂ ਸੋਲਵ ਹੋ ਰਹੀ ਆ?
ਡੀਟੇਲਸ ਆਰ ਸਟਿਲ ਟੂ ਕਮ।
ਅੱਛਾ ਫਿਰ
ਜਿਹੜੀ ਗੱਲ ਡੇਵਿਡ ਈਬੀ ਨੇ ਕਹੀ, ਫਿਰ ਬਾਅਦ 'ਚ ਉਹਨਾਂ ਨੇ ਐਂਡ 'ਤੇ ਵੀ ਕਹਿਤਾ, ਕਹਿੰਦੇ ਜੇ ਇਫ ਪੀਪਲ ਹੇਟ ਦਿਸ ਪ੍ਰੋਗਰਾਮ
ਨਹੀਂ ਕਰਾਂਗੇ,
ਇਟਸ ਓਕੇ, ਕਹਿੰਦੇ ਵੀ ਵਿਲ ਨੋਟ, ਵੀ ਡੋਂਟ ਹੈਵ ਟੂ ਡੂ ਇਟ, ਫਿਰ ਨਹੀਂ ਕਰਾਂਗੇ ਕਹਿੰਦੇ, ਫਿਰ ਕੋਈ ਗੱਲ ਨਹੀਂ। ਕਿੱਡੀ ਗੱਲ ਆ,
ਕਮਾਲ ਆ ਯਾਰ, ਇੰਨਾ ਰੌਲਾ ਇੰਨਾ ਖਲਾਰਾ ਪਾ ਕੇ ਹੁਣ ਬਾਅਦ ਦੇ ਵਿੱਚ ਫਿਰ ਕਹਾਣੀ ਅਜੇ ਵੀ ਭੰਬਲ ਭੂਸਾ ਪੂਰਾ ਬਣਿਆ। ਮੈਨੂੰ ਤਾਂ ਸਮਝ ਇਹ ਨਹੀਂ ਆਉਂਦੀ ਕਿ ਜੇ ਮਕਸਦ ਦੇਖੋ ਜਿਹੜਾ ਕੰਮ ਸਰਕਾਰ ਸਿੱਧੇ ਤੌਰ 'ਤੇ ਕਰ ਸਕਦੀ ਆ, ਇਸ ਚੀਜ਼ ਲਈ ਕੀ ਕਰੋਗੇ? ਸਰਕਾਰ ਆਪਣੀ ਜੇਬ 'ਚੋਂ 145 million ਜੇ ਬੀ ਸੀ ਦੀ ਸਰਕਾਰ ਦਿੰਦੀ ਹੈ, 145 million ਫੈਡਰਲ ਸਰਕਾਰ ਦਿੰਦੀ ਹੈ, ਪਹਿਲੀ ਗੱਲ ਤਾਂ ਪੈਸੇ ਦੋਵਾਂ ਸਰਕਾਰਾਂ ਕੋਲ ਨਹੀਂ ਹੈਗੇ, ਵੱਡੇ ਡੈਫੀਸਿਟਸ ਨੇ, ਆਹ ਬੀ ਸੀ ਦੀ ਸਰਕਾਰ ਵੀ 145 million ਕਿੱਥੋਂ ਲੈ ਕੇ ਆਓ? ਜੇ ਤੁਸੀਂ ਇਸ ਮਾਰਕੀਟ ਨੂੰ ਚੱਲਦਾ ਰੱਖਣ ਲਈ ਅੱਗੇ ਇਹਨੂੰ ਰਿਵਾਈਵ ਕਰਨ ਲਈ ਜਿਹੜੀਆਂ ਕੁਝ ਤੁਹਾਡੀਆਂ ਪੋਲਿਸੀਜ਼ ਨੇ ਉਹਨਾਂ ਨੂੰ ਥੋੜ੍ਹਾ ਰਿਲੈਕਸ ਕਰ ਦਿੰਦੇ ਹੋ, ਕਿ ਉਹੀ ਗੱਲ ਆ ਕਿ ਜੇ ਘਰਾਂ ਦੀ ਇਹਨਾਂ ਦੀ ਵਿਕਰੀ ਹੁੰਦੀ ਆ ਉਹ ਪ੍ਰੋਪਰਟੀ ਟ੍ਰਾਂਸਫਰ ਟੈਕਸ ਰਾਹੀਂ, ਸਗੋਂ ਬੀ ਸੀ ਸਰਕਾਰ ਨੂੰ ਰੈਵਨਿਊ ਆਉਣਾ। ਹੁਣ ਤੁਸੀਂ ਆਪਣੀ ਜੇਬ 'ਚੋਂ ਪੈਸੇ ਖਰਚ ਕੇ ਪ੍ਰੋਗਰਾਮ ਲਾਗੂ ਕਰੋਗੇ ਉਹਨਾਂ ਹਿੱਸਿਆਂ ਦੇ ਵਿੱਚ ਜਿੱਥੇ ਕ੍ਰਾਈਸਿਸ ਦਾ ਪੱਧਰ ਸਭ ਤੋਂ ਜ਼ਿਆਦਾ ਨਹੀਂ ਆ, ਹਾਈਐਸਟ ਲੈਵਲ ਆਫ ਕ੍ਰਾਈਸਿਸ ਇਨ ਮੈਟਰੋ ਵੈਨਕੂਵਰ।
ਸੋ ਸਾਰੇ ਵਿੱਚ ਇਹਦੇ ਸਵਾਲ ਇਹ ਪੁੱਛ ਰਹੇ ਨੇ ਵੀ ਸਰਕਾਰ ਵਿੱਚ ਇੰਟਰਫੇਅਰ ਕਰੀ ਕਿਉਂ ਰਹੀ ਹੈ, ਲੈਟ ਦ ਮਾਰਕੀਟ ਪਲੇ ਇਟ ਆਊਟ
ਜੀ,
ਵੀ ਆਪਣੇ ਆਪ ਜਦੋਂ ਪ੍ਰਾਈਸ ਕਰੈਕਸ਼ਨ ਹੋ ਜਾਏਗੀ ਐਟ ਅ ਗਿਵਨ ਐਟ ਸਮ ਸਰਟਨ ਪੁਆਇੰਟ ਡਿਵੈਲਪਰਸ ਵਿਲ ਐਜ ਸੱਚ ਗਿਵ ਅਪ ਦ ਕੌਂਡੋਸ, ਦੇ ਵਿਲ ਸੈਲ ਇਟ ਐਟ ਲੈਸ ਪ੍ਰੋਫਿਟ ਔਰ ਐਟ ਅ ਲੋਸ ਮੇ ਬੀ।
ਸਹੀ ਗੱਲ,
ਪਰ ਉਹੀ ਕੰਮ ਸਰਕਾਰ ਕਰ ਰਹੀ, ਸਰਕਾਰ ਵਿੱਚ ਵਿਚੋਲਾ ਕਿਉਂ ਬਣ ਰਹੀ ਹੈ ਵੀ ਜਦੋਂ ਪ੍ਰਾਈਸਿਸ ਕਰੈਕਟ ਹੋ ਜਾਣਗੇ ਲੋਕ ਖਰੀਦਣ ਲਈ ਤਿਆਰ ਬੈਠੇ ਨੇ,
ਅਸੀਂ ਫਸਣਾ ਹੀ ਕਿਉਂ ਆ ਗਏ,
ਤੁਸੀਂ ਵਿੱਚ ਕਿਉਂ ਫਸ ਰਹੇ ਹੋ, ਇਹ ਸਵਾਲ ਜ਼ਰੂਰ ਪੁੱਛਿਆ ਜਾ ਰਿਹਾ। ਪਰ ਜਿਹੜਾ ਮੇਨ ਇਹਦੇ ਵਿੱਚ ਕੱਲ੍ਹ ਮੇਰੇ ਖਿਆਲ ਜਿਹੜੀ ਸਭ ਤੋਂ ਮੇਨ ਅਨਾਊਂਸਮੈਂਟ ਉਹੀ ਹੈ ਕਿ ਵੀ ਇਹ ਜਿਹੜੇ ਕੌਂਡੋਜ਼ ਨੇ ਇਹ ਰੈਂਟ ਟੂ ਓਨ ਮਾਡਲ ਦੇ ਤਹਿਤ ਜਿਹੜੇ ਨੇ ਉਹ ਅੱਗੇ ਵੇਚੇ ਜਾਣੇ ਆ। ਸੋ ਇਹਦੇ ਨਾਲ ਡੇਵੀ ਡੀ ਬੀ ਦਾ ਇਹ ਕਹਿਣਾ ਸੀ ਕਿ ਅਲਟੀਮੇਟਲੀ ਜਿਹੜਾ ਇਹ ਕੌਂਡੋ ਹੈ ਇਹਨੂੰ ਟੈਕਸ ਪੇਅਰ ਨੇ ਹੀ ਖਰੀਦ ਲੈਣਾ। ਸੋ ਜਿਹੜੇ ਬਾਇਰਸ ਨੇ ਉਹਨਾਂ ਨੇ ਮਤਲਬ ਜਿਹੜੇ ਕੋਈ ਖਰੀਦਣ ਵਾਲੇ ਨੇ ਫਸਟ ਟਾਈਮ ਜਾਂ ਸੈਕਿੰਡ
ਟਾਈਮ
ਉਹਨਾਂ ਨੇ ਖਰੀਦ ਲੈਣਾ ਇਹਨੂੰ ਤੇ ਉਹ ਇਹਦੇ ਓਨਰ ਬਣ ਜਾਣਗੇ
ਤੇ ਉਹ ਖਰੀਦੇਗਾ ਜਿਹਨੇ ਰਹਿਣਾ ਵੀ ਇੱਥੇ।
ਟੈਕਸ ਪੇਅਰ ਦੇ ਸਿਰ ਖਰਚਾ ਨਹੀਂ ਪਏਗਾ ਇਫੈਕਟਿਵਲੀ, ਕਿ ਸਰਕਾਰ ਕਹਿ ਲਓ ਵੀ ਟੈਂਪਰਰੀ ਇੱਕ ਬਫਰ ਦਾ ਕੰਮ ਕਰੇਗੀ ਤੇ ਅਲਟੀਮੇਟਲੀ ਤਾਂ ਖਰੀਦਦਾਰ ਨੇ ਹੀ ਉਹਦਾ ਭੁਗਤਾਨ ਕਰਨਾ, ਪੈਸੇ ਜਿਹੜੇ ਉੱਧਰੋਂ ਹੀ ਆਉਣਗੇ।
ਜਿਹੜੇ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਆਮ ਤੌਰ 'ਤੇ, ਕਿਉਂਕਿ ਡੀਬੀ ਨੇ ਇਹ ਵੀ ਗੱਲ ਆਖੀ ਆ ਕਿ ਡਿਸਟ੍ਰੈਸ ਸੇਲ ਦੇ ਵਿੱਚ ਰਿਸੀਵਰਸ਼ਿਪ ਦੇ ਵਿੱਚ ਗਏ ਹੋ ਸਕਦਾ ਕਈ ਕੰਡੋਮੀਨੀਅਮ ਅਜਿਹੇ ਹੋਣ ਜਿਹੜੇ ਅਸੀਂ ਬਹੁਤ ਸਸਤੇ ਭਾਅ 'ਤੇ ਖਰੀਦ ਸਕੀਏ। ਉਹਨੇ ਕਿਹਾ ਜੇ ਅਸੀਂ ਖਰੀਦਣਾ, ਜੇ ਸਰਕਾਰ ਨੇ ਖਰੀਦਣਾ, ਅਸੀਂ ਕੋਸਟ ਆਫ ਕੰਸਟਰਕਸ਼ਨ ਤੋਂ ਘੱਟ ਪ੍ਰਾਈਸ ਤੇ ਖਰੀਦਾਂਗੇ, ਇਹ ਵੀ ਇੱਕ ਇੰਪੋਰਟੈਂਟ ਗੱਲ ਆ।
ਉਹਨਾਂ ਨਾਲ ਕਿਹਾ, ਕਹਿੰਦੇ ਵੀ ਜਿਹੜੇ ਪ੍ਰੋਜੈਕਟਸ ਦੇ ਆਰ ਐਟ ਵੇਰੀਅਸ ਸਟੇਜਸ ਆਫ ਬੈਂਕਰਪਸੀ, ਕਹਿੰਦੇ ਵੀ ਉਹਨਾਂ ਦੇ ਵਿੱਚ ਹੋ ਸਕਦਾ ਕਿ ਅਸੀਂ ਉਹਨਾਂ ਨੂੰ ਟੈਪ ਕਰਨ ਦੀ ਕੋਸ਼ਿਸ਼ ਕਰੀਏ।
ਦੇਖੋ ਜਿਹੜਾ ਨਾ ਰੈਂਟ ਟੂ ਓਨ ਵਾਲਾ ਪ੍ਰੋਗਰਾਮ ਹੈ, ਇਹਦੇ ਹੁਣ ਕਈ ਜਿਹੜੇ ਐਨਾਲਿਸਟ ਨਰਮ ਹੋਏ ਨੇ ਇਸ ਪੂਰੇ ਪਲੈਨ ਪ੍ਰਤੀ ਕਿ ਰੈਂਟ ਟੂ ਓਨ ਦੇ ਵਿੱਚ ਆਮ ਤੌਰ 'ਤੇ ਹੁੰਦਾ ਕੀ ਹੈ ਵੀ ਜਿਹੜਾ ਪਹਿਲਾਂ ਤਾਂ ਜੋ ਐਲੀਜੀਬਿਲਿਟੀ ਕ੍ਰਾਈਟੀਰੀਆਜ਼ ਆਉਣਗੇ ਕੌਣ ਕੌਣ ਉਹਦੇ ਵਿੱਚ ਫਿੱਟ ਹੁੰਦਾ ਕੌਣ ਨਹੀਂ ਹੁੰਦਾ ਵੀ ਤੁਸੀਂ 1-2% ਦੇਣਾ ਆਪਣੀ ਜੇਬ 'ਚੋਂ ਵੀ ਫਰਜ਼ ਕਰੋ ਜੇ 8 ਲੱਖ ਦਾ ਅਪਾਰਟਮੈਂਟ ਆ ਤਾਂ ਤੁਸੀਂ $16,000 ਦਿੱਤਾ ਤੁਸੀਂ ਕਿਰਾਇਆ ਦੇ ਹੀ ਗਏ ਤੁਸੀਂ ਬਾਕੀ ਜਿਹੜਾ ਤੁਹਾਡਾ ਕਿਰਾਏ ਦਾ ਕੁਝ ਪੋਰਸ਼ਨ ਆ ਤੁਹਾਡੀ ਡਾਊਨ ਪੇਮੈਂਟ ਬਣ ਗਿਆ ਫਿਰ ਅੱਗੇ ਦੇਖਣ ਵਾਲੀ ਗੱਲ ਇਹ ਹੋਣੀ ਆ ਕਿ ਜਦੋਂ ਤੁਸੀਂ ਕਹਿਤਾ ਵੀ ਤੁਹਾਡਾ ਹੁਣ 10% ਅਮਾਊਂਟ ਇਹ 'ਚੋਂ ਆ ਗਿਆ ਜਾਂ 1-2 ਸਾਲ ਬਾਅਦ 20% ਹੋ ਗਿਆ ਜਿਹੜੀ ਉਹ ਜਿਹੜੀ ਬਾਅਦ ਵਾਲੀ ਫਾਈਨੈਂਸਿੰਗ ਆ ਜੇ ਉਸ ਬਾਇਰ ਨੇ ਉਹ ਕਿਸੇ ਬੈਂਕ ਤੋਂ ਲੈ ਕੇ ਜਾਣੀ ਆ ਉੱਥੇ ਕੀ ਫਿਰ ਜੇ ਮੌਰਗੇਜ ਉੱਥੇ ਅੜਿੱਕਾ ਆਉਂਦਾ ਦੈਨ ਵਾਟ ਹੈਪਨਸ
ਸੋ ਇਹ ਡੀਟੇਲਸ ਜਿਹੜੀਆਂ ਨੇ ਵੀ ਵਰਕਡ ਆਨ ਅਤੇ ਜਿੰਨੀ ਦੇਰ ਤੱਕ ਸਰਕਾਰ ਉਸ ਪ੍ਰੋਜੈਕਟ ਨੂੰ ਓਨ ਕਰਦੀ ਆ ਸਰਕਾਰ ਨੇ ਤਾਂ ਦੇਖਿਆ ਨਾ ਇਹਦੇ ਵਿੱਚ ਉਹਨਾਂ ਨੇ ਕਿਹਾ 10% ਪੈਸੇ ਸਰਕਾਰ ਪਾਏਗੀ 10% ਸਰਕਾਰ ਸੂਬਾ ਸਰਕਾਰ ਪਾਏਗੀ ਅਤੇ ਬਾਕੀ ਜਿਹੜੇ ਪੈਸੇ ਨੇ ਉਹ ਡੈਟ ਫਾਈਨੈਂਸਿੰਗ ਹੋਣੀ ਆ ਕਰਜ਼ਾ ਚੁੱਕਿਆ ਜਾਣਾ ਸੋ ਜਿੰਨੀ ਦੇਰ ਤੱਕ ਓਨਰਸ਼ਿਪ ਫੈਡਰਲ ਸਰਕਾਰ ਦੀ ਆ ਉਨੀ ਦੇਰ ਤੱਕ ਵਿਆਜ ਵੀ ਤਾਂ ਹੈ ਇੰਟਰਸਟ ਕੋਸਟ ਆ ਫਿਰ ਉਨੀ ਦੇਰ ਤੱਕ ਉਹ ਟੈਕਸ ਪੇਅਰਸ ਪੇ ਕਰਨਗੇ ਸੋ ਇਹਦੇ ਵਿੱਚ ਬਹੁਤ ਸਾਰੀਆਂ ਕੁੰਡੀਆਂ ਨੇ
ਕਾਫੀ ਡੀਟੇਲਸ ਨੇ
ਡੀਟੇਲਸ ਜੇ ਆਣੀਆਂ ਬਾਕੀ ਨੇ
ਐਂਡ ਹੋਪਫੁਲੀ ਜਦੋਂ ਹੁਣ ਅਨਾਊਂਸ ਕਰਨਗੇ ਆਹ ਸਾਰਾ ਜੋ ਰਫੜ ਪਿਆ ਇੱਥੋਂ ਸਿੱਖ ਕੇ ਹਰ ਉਹਦਾ ਨੁਕਤਾ ਪ੍ਰੋਪਰਲੀ ਐਨਾਲਾਈਜ਼ ਕਰਕੇ ਉਹਦੀ ਸਾਰੀ ਇਨਫੋਰਮੇਸ਼ਨ ਆ ਉਹ ਸਾਂਝੀ ਕੀਤੀ ਜਾਏਗੀ ਸੋ ਲੈਟਸ ਵੇਟ ਐਂਡ ਵਾਚ
ਬਟ ਦੈਨ ਅਗੇਨ ਵਿਜੇ ਦੀ ਪ੍ਰੋਬਲਮ ਉਹੀ ਹੋ ਜਾਂਦੀ ਆ ਕਿ ਖਾਸ ਤੌਰ 'ਤੇ ਹਾਊਸਿੰਗ ਪ੍ਰੋਜੈਕਟਸ ਦੇ ਵਿੱਚ ਜਦੋਂ ਕੱਚੇ ਪੱਕੇ ਇੱਦਾਂ ਦੇ ਐਲਾਨ ਕਰ ਦਿੱਤੇ ਜਾਂਦੇ ਨੇ ਤੁਸੀਂ ਦੇਖਿਓ ਕੌਂਡੋ ਮਾਰਕੀਟ ਦੇ ਵਿੱਚ ਅਗਲੇ ਮਹੀਨਿਆਂ ਦੇ ਵਿੱਚ ਹੋਰ ਖੜੋਤ ਆ ਜਾਣੀ
ਪਰ ਅੱਛਾ ਹੁਣ ਕਹਿੰਦੇ ਮੈਟਰੋ ਵੈਨਕੂਵਰ 'ਚ ਅਸੀਂ ਕਰਨਾ ਹੀ ਕੋਈ ਨਹੀਂ
ਹਾਂ ਇਹ ਗੱਲ ਹੈ
ਮੈਟਰੋ ਵੈਨ
ਚਲੋ ਫਿਰ ਜਿੱਧਰ ਕਰਨਾ ਸੋ ਓਕਨਾਗਨ ਦੇ ਵਿੱਚ ਕਹਿ ਰਹੇ ਕਰਾਂਗੇ ਵੈਨਕੂਵਰ ਆਈਲੈਂਡ ਦੇ ਕਰਾਂਗੇ ਫ੍ਰੇਜ਼ਰ ਵੈਲੀ ਹੁਣ ਸਰੀ ਨੂੰ ਫ੍ਰੇਜ਼ਰ ਵੈਲੀ ਦੇ ਵਿੱਚ ਵੀ ਤਾਂ ਗਿਣ ਨਹੀਂ ਸਕਦੇ
ਹਾਂ ਸਹੀ ਗੱਲ ਹੈ
ਸਾਊਥ ਆਫ ਫ੍ਰੇਜ਼ਰ ਵੈਲੀ
ਫ੍ਰੇਜ਼ਰ ਵੈਲੀ ਰੀਅਲ ਏਸਟੇਟ ਬੋਰਡ ਦੇ ਵਿੱਚ ਨਾਂ ਤਾਂ ਸਰੀ ਸਰੀ ਉਹਦਾ ਹਿੱਸਾ
ਦੇ ਵਿੱਚ ਹੀ ਆਉਂਦਾ ਸੋ ਕੀ ਸਰੀ ਇਹਦੇ ਵਿੱਚ ਸ਼ਾਮਲ ਹੋਏਗਾ ਸੋ ਵੀ ਡੋਨਟ ਨੋ ਸੋ ਫਿਰ ਜਿਹੜੇ ਜਿਹੜੇ ਇਹਦੇ ਨਾਲ ਹੁੰਦਾ ਕੀ ਆ ਕਿ ਐਂਟੀਸਪੇਸ਼ਨ ਦੇ ਵਿੱਚ ਹੋਰ ਖੜੋਤ ਆ ਜਾਂਦੀ ਜਿਹੜੇ ਬਾਇਰਸ ਹੋਣਗੇ ਉਹ ਕਹਿਣਗੇ ਰੁਕ ਜਾਓ ਯਾਰ ਸਰਕਾਰ ਕੋਈ ਵੱਡੀਆਂ ਤਬਦੀਲੀਆਂ ਕਰ
ਸੈਂਟੀਮੈਂਟ ਹੋਰ ਸਿੱਲਾ ਹੋ ਜਾਂਦਾ
ਹਾਂ ਤੇ ਹਰ ਕਿਸੇ ਕੋਲ ਇੰਨਾ ਸਮਾਂ ਨਹੀਂ ਕਿ ਉਹ ਇੰਨੀ ਡਿਟੇਲ ਦੇ ਵਿੱਚ ਇਹਦੀ ਕੋਖ ਪੜਤਾਲ ਕਰ ਸਕੇ ਇਹ ਸਰਕਾਰ ਕੁਝ ਕਰ ਰਹੀ ਆ ਇਹ ਦੇਖਿਓ ਪ੍ਰਾਈਸਿਸ ਘਟਣ
ਰੁਕ ਜਾਓ ਅਜੇ
ਰੁਕ ਜਾਓ ਪੈਸੇ ਬਚਣਗੇ ਸੋ ਉਸ ਚੱਕਰ ਦੇ ਵਿੱਚ ਮਾਰਕੀਟ ਦੇ ਵਿੱਚ ਹੋਰ ਸਲੰਪ ਆ ਜਾਂਦਾ
ਬਿਲਕੁਲ ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ
ਥੈਂਕ ਯੂ ਵਿਜੇ ਜੀ
ਹੈਵ ਅ ਵੈਰੀ ਨਾਈਸ ਵੀਕਐਂਡ ਅਤੇ ਸੋਮਵਾਰ ਨੂੰ ਗੱਲ ਹੁੰਦੀ ਹੈ
ਥੈਂਕ ਯੂ
ਯੂ ਐਸ ਵੈਲ ਥੈਂਕ ਯੂ